ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਕੌਫ ਸਾਰਫ ਸਟੂਡੀਓ ਤੋਂ, ਔਰ ਢੇਰ ਸਾਰੀਆਂ ਗੱਲਾਂ ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਕਈ ਮਸਲੇ, ਚਲੰਤ ਮਸਲੇ, ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਅਤੇ ਤੁਹਾਡੀਆਂ ਗੱਲਾਂ, ਸਾਡੀਆਂ ਗੱਲਾਂ ਇਸ ਪ੍ਰੋਗਰਾਮ ਦੇ ਰਾਹੀਂ ਨਸ਼ਰ ਕੀਤੀਆਂ ਜਾਣਗੀਆਂ। ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ, 8:01 ਘੜੀ ਦੇ ਉੱਤੇ ਹੋ ਗਿਆ ਹੈ। 27 ਜੁਲਾਈ ਤਰੀਕ ਹੋ ਗਈ ਹੈ ਸੰਨ 2024 ਦੀ। ਦਿਨ ਅੱਜ ਚੜ੍ਹਿਆ ਜੀ ਵਧੀਆ, ਹਲਕੀ ਹਲਕੀ ਧੁੱਪ ਹੈ, ਕਿਤੇ ਕਿਤੇ ਬੱਦਲ ਵੀ ਆ, ਔਰ ਅੱਜ ਸ਼ਾਮ ਨੂੰ ਮੀਂਹ ਦੱਸਿਆ ਜਾ ਰਿਹਾ ਸਾਡੇ ਇਲਾਕੇ ਦੇ ਵਿੱਚ। ਕੱਲ੍ਹ ਵੀ ਹਲਕਾ ਜਿਹਾ ਪੈ ਗਿਆ, ਹਵਾ ਕਾਫੀ ਚੱਲੀ ਕਈ ਦਿਨਾਂ ਤੋਂ, ਸੋ ਉਸ ਕਰਕੇ ਵੀ ਇਹ ਸਾਰਾ ਕੁਛ, ਮਤਲਬ ਸਿਆਲਾ ਵਰਗਾ ਤਾਂ ਮਾਹੌਲ ਐਤਕੀ ਬਣਿਆ ਹੀ ਨਹੀਂ, ਇੱਦਾਂ ਕਹਿ ਲਓ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅੱਜ ਗਿਆਨੀ ਸੰਤੋਖ ਸਿੰਘ ਜੀ ਵੀ ਸਾਡੇ ਨਾਲ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਅਸੀਂ ਮੈਲਬਨ ਵੀ ਅੱਜ ਗੁਰਦੁਆਰਾ ਦੇ ਪ੍ਰਧਾਨ ਸਾਹਿਬ ਨਾਲ ਗੱਲ ਕਰਾਂਗੇ, ਪੰਜਾਬੀ ਬਾਰੇ ਕੀ ਐਫਰਟ ਹੋ ਰਹੇ ਨੇ। ਗੁਰਪ੍ਰੀਤ ਗਿੱਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਸੋ ਕੁੱਲ ਮਿਲਾ ਕੇ ਪ੍ਰੋਗਰਾਮ ਕਾਫੀ ਬਿਜ਼ੀ ਰਹੇਗਾ, ਸੋ ਤੁਸੀਂ ਸਾਡੇ ਨਾਲ ਜੁੜੋ ਅਤੇ ਆਪਣੀਆਂ ਸਾਂਝਾਂ ਪਾਓ। ਗੁਰਮੀਤ ਸਿੰਘ ਤਾਂ ਹਾਂਗਕਾਂਗ ਤੋਂ ਪ੍ਰੋਗਰਾਮ 'ਚ ਆ ਵੀ ਗਏ ਨੇ, ਸੋ ਮੇਰੇ ਪ੍ਰਾਈਵੇਟ ਪਰਸਨਲ ਵਟਸਐਪ 'ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ, ਕਿਉਂਕਿ ਈਮੇਲ ਦੇ ਜ਼ਰੀਏ ਹਜੇ ਮੈਂ ਸਿਸਟਮ ਖੋਲ੍ਹਿਆ ਨਹੀਂ, ਮੇਰਾ ਲੌਗਆਊਟ ਹੋ ਗਿਆ। ਸੋ ਇਸ ਕਰਕੇ ਤੁਸੀਂ, ਅਗਰ ਤੁਹਾਡੇ ਕੋਲ ਮੇਰਾ ਨੰਬਰ ਹੈ ਤਾਂ ਉੱਥੇ ਵੀ ਭੇਜ ਸਕਦੇ ਹੋ ਮੈਸੇਜ ਵਟਸਐਪ। ਕਈ ਵਾਰੀ ਮੈਸੇਜ ਪਿਛਲੀ ਵਾਰੀ ਰਹਿ ਗਿਆ SMS, ਸੋ SMS ਦੀ ਅੱਜ ਕੱਲ੍ਹ ਬਹੁਤ ਘੱਟ ਵਰਤੋਂ ਹੁੰਦੀ ਹੈ। ਹੋਰ ਵੀ ਕਈ ਚਲੰਤ ਮਾਮਲੇ ਨੇ ਜਿਹੜੇ ਤੁਹਾਡੇ ਨਾਲ ਡਿਸਕਸ ਕਰਨੇ ਨੇ, ਕਈ ਖਬਰਾਂ ਨੇ, ਕਈ ਵਿਚਾਰ ਨੇ। ਤਾਂ ਇੱਕ ਜਿਹੜੀ ਇੱਕ ਓਲੰਪਿਕ ਦੀ ਗੱਲ ਕਰਨੀ ਹੈ, ਜੋ ਕਿ ਬਹੁਤ ਦੇਰ ਤੋਂ ਚੱਲ ਰਹੀਆਂ ਨੇ, ਸ਼ਾਇਦ ਇਹ ਵੀ 33ਵਾਂ ਓਲੰਪਿਕ ਚੱਲ ਰਹੀ ਹੈ, ਅਤੇ ਦੱਸਿਓ ਜੇ ਮੈਂ ਗਲਤ ਹੋਵਾਂ ਤਾਂ। ਪੈਰਿਸ ਦੇ ਵਿੱਚ ਕੱਲ੍ਹ ਓਲੰਪਿਕਸ ਸ਼ੁਰੂ ਹੋ ਚੁੱਕੀਆਂ ਨੇ, ਔਰ ਪਹਿਲੇ ਹੀ ਦਿਨ ਕਾਫੀ ਉੱਥੇ ਖਲਬਲੀ ਮਚੀ ਹੈ, ਟਰਾਂਸਪੋਰਟ ਨੂੰ ਲੈ ਕੇ ਟ੍ਰੇਨ ਜਿਹੜਾ ਆ ਨੈੱਟਵਰਕ ਉਹ ਡਾਊਨ ਹੋ ਗਿਆ ਆ, ਕਹਿੰਦੇ ਕੋਈ ਸੋਫਟਵੇਅਰ ਦਾ ਇਸ਼ੂ ਆ ਗਿਆ ਆ, ਔਰ ਕਈ ਕਹਿ ਰਹੇ ਨੇ ਹਮਲਾ ਹੋ ਗਿਆ ਆ, ਸੋ ਸਾਈਬਰ ਅਟੈਕ ਹੋ ਗਿਆ, ਜਿਸ ਦੇ ਨਾਲ ਜਿਹੜੀਆਂ ਟ੍ਰੇਨਸ ਆ ਉਸ ਨੂੰ ਚੱਲਣ ਦੇ ਵਿੱਚ ਦਿੱਕਤ ਆ ਰਹੀ ਹੈ। ਇਹ ਐਲਜ਼ੀਰਾ ਦੀ ਖਬਰ ਹੈ, ਅਤੇ ਹੁਣ ਇਹ ਕੌਣ ਕਰ ਸਕਦਾ, ਕੋਈ ਨਹੀਂ ਕਰਦਾ ਹੁੰਦਾ। ਸਾਰਿਆਂ ਦੀ ਸ਼ੱਕ ਹੁੰਦੀ ਹੈ ਕਿ ਰਸ਼ੀਆ ਕਰਦਾ, ਜਿੱਦਾਂ ਭਾਰਤੀਆਂ ਨੂੰ ਸ਼ੱਕ ਹੁੰਦੀ ਹੈ ਕਿ ਪਾਕਿਸਤਾਨੀ ਕਰਦੇ ਨੇ, ਪਾਕਿਸਤਾਨੀਆਂ ਨੂੰ ਸ਼ੱਕ ਕਰਦੇ ਨੇ ਕਿ ਭਾਰਤੀ ਕਰਦੇ ਨੇ, ਸੋ ਇੱਦਾਂ ਹੀ ਜਿਹੜਾ ਪੱਛਮ ਨੂੰ ਫੋਬੀਆ ਹੋਇਆ ਰਸ਼ੀਆ ਦਾ, ਰਸ਼ੀਆ ਦੇ ਵਿੱਚ ਚਲੋ ਉਹ ਤਾਂ ਹੋਣਾ ਹੀ ਹੈ, ਅਤੇ ਇਸ ਕਰਕੇ ਪਰ ਜਦੋਂ ਨਿਕਲਦਾ ਆ ਉਹ ਨਿਕਲਦਾ ਕੋਈ ਆਪਣਾ ਹੀ ਹੈ ਅੰਦਰੋਂ, ਜਿਨ੍ਹਾਂ ਨੂੰ ਕੰਪਨੀਆਂ ਨੂੰ ਕਦੇ ਠੇਕੇ ਨਹੀਂ ਮਿਲੇ ਹੁੰਦੇ, ਜਾਂ ਉਹਨਾਂ ਨੇ ਦੂਜੀ ਕੰਪਨੀ ਨੂੰ ਹੇਠਾਂ ਲਾਉਣਾ ਹੁੰਦਾ ਆ, ਸੋ ਇਹ ਆਪਣੀ ਗੱਲ ਹੁੰਦੀ ਆ। ਇੱਕ ਵਾਰੀ ਆਸਟ੍ਰੇਲੀਆ ਦੇ ਵਿੱਚ ਵੀ 4-5 ਸਾਲ ਪਹਿਲਾਂ ਸਰਵੇ ਹੋਇਆ ਸੀ, ਅਤੇ ਰਾਤ ਨੂੰ ਸ਼ਾਮ ਨੂੰ ਸ਼ੁਰੂ ਹੋਣਾ ਸੀ, ਅਤੇ ਬਹੁਤ ਵੱਡਾ ਅਟੈਕ ਹੋਇਆ ਸੀਗਾ, ਅਤੇ ਉਹ ਜੀ ਪੈਂਦੇ ਸੱਟੇ ਹੀ ਰਸ਼ੀਆ ਤੋਂ ਹੋ ਗਿਆ, ਹੋ ਗਿਆ। ਜਦੋਂ ਇਨਕੁਆਇਰੀ ਹੋਈ ਤਾਂ ਸਾਰਿਆਂ ਨਾਲੋਂ ਜਿਹੜਾ ਵੱਡਾ ਅਟੈਕ ਹੋਇਆ ਸੀ ਉਹ ਅਮਰੀਕਾ ਤੋਂ ਹੋਇਆ ਸੀ, ਅਤੇ ਬਾਅਦ ਦੇ ਵਿੱਚ ਉਹ ਸਾਰੀ ਜਿਹੜੀ ਸਟੋਰੀ ਆ ਉਸ ਨੂੰ ਠੱਪ ਕਰ ਦਿੱਤਾ ਗਿਆ, ਕਿਉਂਕਿ ਘਰ ਦਾ ਹੀ ਬੰਦਾ ਨਿਕਲਿਆ, ਫਿਰ ਕੰਪਨੀਆਂ ਦੇ ਆਪਸ ਦੇ ਵਿੱਚ ਰੌਲੇ ਨਿਕਲੇ ਅਤੇ ਇੱਕ ਦੂਜੇ ਨੂੰ ਹੇਠਾਂ ਲਾਉਣ ਦੇ ਲਈ ਕਰਦੇ ਸੀ। ਸੋ ਖੈਰ, ਫਰਾਂਸ ਪੈਰਿਸ ਦੇ ਵਿੱਚ ਓਲੰਪਿਕਸ ਸ਼ੁਰੂ ਹੋ ਚੁੱਕੀਆਂ, ਕੱਲ ਓਪਨਿੰਗ ਸੈਰਾਮਨੀ ਸੀ। ਹੁਣ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕੀ ਹੋ ਰਿਹਾ ਹੈ। ਬਹੁਤ ਸਾਰੀਆਂ ਜਿਹੜੀਆਂ ਨਵੀਆਂ ਖੇਡਾਂ ਇਸ ਦੇ ਵਿੱਚ ਹੋ ਰਹੀਆਂ, ਬਾਕੀ ਚਲੋ ਜਿਹੜੀਆਂ ਰਵਾਇਤੀ ਖੇਡਾਂ ਸੀ ਉਹ ਤਾਂ ਹੋਣੀਆਂ ਹੀ ਹੋਣੀਆਂ ਨੇ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਖੇਡਾਂ ਆ ਉਹ ਇਹਦੇ ਵਿੱਚ ਇੰਟਰੋਡਿਊਸ ਕੀਤੀਆਂ ਜਾ ਰਹੀਆਂ ਨੇ। ਸ਼ਾਇਦ ਮੈਂ ਪੜ੍ਹ ਰਿਹਾ ਸੀ ਕਿ 5 ਖੇਡਾਂ ਜਿਹੜੀਆਂ ਨੇ ਉਹ ਨਵੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਸਕੇਟਬੋਰਡਿੰਗ ਹੈ, ਇੱਕ ਜਿਹੜੀ ਕਲਾਈਮਿੰਗ ਹੈ ਰੌਕ ਕਲਾਈਮਿੰਗ ਹੈ ਉਹ ਵੀ ਇਹਦੇ ਵਿੱਚ ਆ ਜਾਂਦੀ ਹੈ, ਤਾਂ ਬ੍ਰੇਕ ਡਾਂਸਿੰਗ ਵੀ ਇਹਦੇ ਵਿੱਚ ਆ ਗਈ ਹੈ। ਸੋ ਇਹਨੂੰ ਵੀ ਸਪੋਰਟਸ ਵੱਲੋਂ ਲਿਆ ਜਾ ਰਿਹਾ। ਵੈਸੇ ਐਕਚੁਅਲੀ ਸਪੋਰਟਸ ਸੀ ਜਿੱਦਾਂ ਸਾਡਾ ਗੱਤਕਾ, ਇੱਦਾਂ ਅਮਰੀਕਾ ਦੇ ਵਿੱਚ ਅਫਰੀਕਾ ਦੇ ਵਿੱਚ ਇਹ ਸਪੋਰਟਸ ਦੇ ਵਜੋਂ ਲਿਆ ਜਾਂਦਾ ਸੀ। ਹੁਣ ਮੈਨੂੰ ਇੰਤਜ਼ਾਰ ਹੈ ਕਿ ਕਬੱਡੀ ਕਦੋਂ ਆਏਗੀ। ਕਬੱਡੀ ਉਦੋਂ ਆਏਗੀ ਜਦੋਂ ਸਾਡੇ ਬੰਦੇ ਇਕੱਠੇ ਹੋਣਗੇ ਜਾਂ ਕਲੀਨਅਪ ਕਰਨਗੇ ਇਹਨੂੰ, ਅਤੇ ਉਹ ਨਹੀਂ ਆਪਾਂ ਲੈ ਕੇ ਜਾ ਸਕੇ। ਕਬੱਡੀ ਏਸ਼ੀਅਨ ਗੇਮਾਂ 'ਚ ਲੈ ਗਏ ਹਾਂ ਪਰ ਇੱਥੇ ਨਹੀਂ ਲੈ ਕੇ ਜਾ ਸਕੇ। ਫਿਰ ਦੇਖੋ ਜਿਹੜੀ ਸਕੇਟਬੋਰਡਿੰਗ ਕੀ ਆ, ਸਕੇਟਬੋਰਡਿੰਗ ਕਿੱਡੇ ਲੈਵਲ ਤੱਕ ਪਹੁੰਚਾਤੀ ਆ। ਸਟਰੀਟਾਂ ਦੇ ਵਿੱਚ ਖਲਲ ਪਾਉਂਦੇ ਟੀਨੇਜਰ ਇਹ ਕਰਦੇ ਹੁੰਦੇ ਸੀ ਕੰਮ, ਉਹਨੂੰ ਇਹਨਾਂ ਨੇ ਸਪੋਰਟਸ ਬਣਾ ਕੇ ਪੇਸ਼ ਕਰ ਦਿੱਤਾ ਆ, ਅਤੇ ਇੱਕ ਤਰ੍ਹਾਂ ਨਾਲ ਮੁਹਾਰ ਮੋੜ ਦਿੱਤੀ ਆ ਉਸ ਕਹਿ ਲਓ ਕਿ ਨੈਗੇਟਿਵ ਚੀਜ਼ ਦੀ ਪੋਜ਼ਿਟਿਵ ਵੱਲ ਨੂੰ। ਹੁਣ ਤੁਸੀਂ ਦੇਖੋਗੇ ਸ਼ਹਿਰਾਂ ਦੇ ਵਿੱਚ, ਹਰੇਕ ਆਸਟ੍ਰੇਲੀਆ ਦੇ ਸ਼ਹਿਰ ਦੇ ਸੈਂਟਰ ਦੇ ਕਿਤੇ ਸਾਈਡ ਦੇ ਪਾਰਕ ਦੇ ਉੱਤੇ ਸਕੇਟ ਰਿੰਕ ਬਣੇ ਹੋਏ ਨੇ। ਕਿਉਂ ਬਣੇ ਹੋਏ ਨੇ? ਕਿਉਂਕਿ ਬੱਚੇ ਸਕੇਟਿੰਗ ਕਰਦੇ ਸੀ ਸਟਰੀਟਾਂ ਦੇ ਵਿੱਚ, ਭੰਨਦੇ ਸੀ ਲੋਕਾਂ ਦੇ ਲੈਟਰ ਬਾਕਸ, ਲੋਕਾਂ ਦੀਆਂ ਗਾਰਡਨ ਭੰਨਣੇ, ਉਹਨਾਂ ਨੇ ਆਪਣੇ ਫੁੱਟਪਾਥ 'ਤੇ ਸਕੇਟਿੰਗ ਕਰਨੀ, ਜਿਸ ਦੇ ਨਾਲ ਲੰਘਦੇ ਆਉਂਦੇ ਜਾਂਦੇ ਜਿਹੜੇ ਉਹ ਡਿਸਟਰਬ ਹੁੰਦੇ ਸੀ। ਸੋ ਉਹਨਾਂ ਨੂੰ ਇੱਕ ਸਾਈਡ 'ਤੇ ਕਰਨ ਦੇ ਲਈ ਪਹਿਲਾਂ ਤਾਂ ਬੈਨ ਵਾਰੇ ਵੀ ਬਹੁਤ ਲਾਏ, ਫਾਈਨ ਕੀਤੇ, ਪਰ ਫਿਰ ਪਤਾ ਨਹੀਂ ਕਿਹਨੇ ਉਹਨਾਂ ਨੂੰ ਸਲਾਹ ਦਿੱਤੀ ਵੀ ਇਹਦੇ ਨਾਲੋਂ ਤਾਂ ਇਹਨਾਂ ਨੂੰ ਇੱਕ ਵੱਖਰਾ ਥਾਂ ਬਣਾ ਦਿਓ ਜਿੱਥੇ ਇਹ ਆਪਣੀ ਸਕੇਟਿੰਗ ਕਰਨ। ਉੱਥੋਂ ਨੇ ਫਿਰ ਵਧੀਆ ਵਧੀਆ ਉਹਨਾਂ ਨੇ ਵੱਖਰੇ ਵੱਖਰੇ ਐਂਗਲ ਤੋਂ ਉਹਨਾਂ ਨੇ ਕਾਫੀ ਹਰੇਕ ਕੌਂਸਲ ਨੇ ਬਣਾਏ, ਔਰ ਉੱਥੇ ਕਾਫੀ ਰਸ਼ ਹੁੰਦਾ ਹੈ ਜਿਹੜੇ ਸਕੇਟਿੰਗ ਕਰਨਾ ਚਾਹੁੰਦੇ, ਉਹਦੇ ਵਿੱਚੋਂ ਹੀ ਫਿਰ ਸਪੋਰਟ ਨਿਕਲ ਕੇ ਆਈ ਅਤੇ ਫਿਰ ਉਹ ਓਲੰਪਿਕ ਤੱਕ ਲੈ ਗਏ। ਸੋ ਇਹ ਪ੍ਰੋਸੈਸਿਸ ਹੁੰਦੇ ਨੇ, ਇਹ ਤਰੀਕੇ ਹੁੰਦੇ ਨੇ ਕਿਸੇ ਵੀ ਸਪੋਰਟ ਨੂੰ ਲੈ ਕੇ ਜਾਣਾ। ਅਸੀਂ ਕਹਿੰਦੇ ਹਾਂ ਸਾਡੀਆਂ ਜਿਹੜੀਆਂ ਖੇਡਾਂ ਨੇ ਰਵਾਇਤੀ ਉਹ ਕਿੱਥੇ ਗਈਆਂ? ਅਸੀਂ ਲਿਮਿਟਿਡ ਹਾਂ। ਹੁਣ ਅਸੀਂ ਗੁੱਲੀ ਡੰਡਾ ਖੇਡਣਾ ਹੈ ਨਾ, ਗੁੱਲੀ ਡੰਡਾ ਖੇਡ ਹੀ ਜਾਂਦੇ ਹਾਂ, ਪਰ ਉਹ ਗੁੱਲੀ ਡੰਡੇ ਨੂੰ ਵੀ ਜਾ ਸਕਦੀ ਆ, ਵਾਈ ਨਾਟ? ਜਦੋਂ ਬ੍ਰੇਕ ਡਾਂਸ ਅਰ ਗਈ ਇੱਕ, ਮਤਲਬ ਉਹ ਵੀ ਮਾਰਸ਼ਲ ਆਰਟਸ ਦਾ ਇੱਕ ਪਾਰਟ ਹੈ, ਉਹ ਜਾ ਸਕਦੀ ਆ, ਸਕੇਟਿੰਗ ਜਾ ਸਕਦੀ ਆ, ਗੁੱਲੀ ਡੰਡਾ ਕਿਉਂ ਨਹੀਂ ਜਾ ਸਕਦੀ? ਪਰ ਉਹਨੂੰ ਔਰਗਨਾਈਜ਼ ਕਰਨਾ ਪੈਣਾ ਆ, ਉਹਦੀ ਸੇਧ ਦੇਣੀ ਪੈਣੀ ਆ, ਉਹ ਲੋਕਾਂ ਦੇ ਵਿੱਚ ਪ੍ਰਚਲਿਤ ਕਰਨੀ ਪੈਣੀ ਆ, ਤਾਂ ਉਹ ਜਾ ਸਕਦੀ ਆ ਕੋਈ ਵੀ ਖੇਡ। ਇਸੇ ਤਰ੍ਹਾਂ ਕਬੱਡੀ ਆ, ਕਬੱਡੀ ਜਿਹੜੀ ਆ ਉਹ ਔਰਗਨਾਈਜ਼ ਤਾਂ ਹੋਈ ਆ ਪਰ ਪ੍ਰਾਈਵੇਟਾਈਜ਼ਡ ਔਰਗਨਾਈਜ਼ ਹੋਈ ਆ, ਗਵਰਨਮੈਂਟ ਲੈਵਲ 'ਤੇ ਕੋਈ ਬੋਰਡ ਨਹੀਂ ਹੈਗਾ, ਕੋਈ ਰੂਲ ਨਹੀਂ, ਕੋਈ ਟੈਸਟਿੰਗ ਨਹੀਂ, ਖਾਸ ਕਰਕੇ ਡਰੱਗ ਹੈ ਨਾ, ਅਤੇ ਇਹ ਜਿਹੜੀਆਂ ਚੀਜ਼ਾਂ ਜਦ ਤੱਕ ਇਹਨਾਂ 'ਤੇ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਇਹ ਜਿਹੜੀ ਗੇਮ ਹੈ ਓਲੰਪਿਕ ਤੱਕ ਪਹੁੰਚਣੀ ਮੁਸ਼ਕਲ ਹੈ, ਔਰ ਇਹ ਪਹੁੰਚਣ ਵੀ ਨਹੀਂ ਦੇਣੀ। ਜਿਹੜੇ ਕਬੱਡੀ ਦੇ ਚੌਧਰੀ ਹੈ ਨਾ, ਉਹਨਾਂ ਨੇ ਪਹੁੰਚਣ ਵੀ ਨਹੀਂ ਦੇਣੀ, ਉਹ ਤਾਂ ਲੋਕਲ ਟੂਰਨਾਮੈਂਟ ਨਹੀਂ ਹੋਣ ਦਿੰਦੇ ਕਈ ਵਾਰੀ, ਹੈ ਨਾ। ਸੋ ਉਹਨਾਂ ਨੂੰ ਫਿਰ ਲੜਨ ਨੂੰ ਕਿਤੇ ਥਾਂ ਨਹੀਂ ਹੋਣਾ। ਸੋ ਇਸ ਕਰਕੇ ਕੋਸ਼ਿਸ਼ਾਂ ਤਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ, ਪਰ ਹੁਣ ਪਤਾ ਨਹੀਂ ਕੋਈ ਅਵਤਾਰ ਹੀ ਆਏਗਾ ਜਿਹੜਾ ਇਹ ਚੀਜ਼ਾਂ ਕਰਾ ਸਕਦਾ। ਸੋ ਸਪੋਰਟਸ ਕਲਾਈਮਿੰਗ, ਸਕੇਟਬੋਰਡਿੰਗ, ਸਰਫਿੰਗ ਅਤੇ ਬ੍ਰੇਕ ਡਾਂਸਿੰਗ, ਇਹ ਨਵੀਆਂ ਜਿਹੜੀਆਂ ਸਪੋਰਟਸ ਓਲੰਪਿਕ ਦੇ ਵਿੱਚ ਆ ਰਹੀਆਂ ਨੇ। ਤਾਂ ਕਈ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਬੇਸਬਾਲ ਜਿਹੜਾ ਆ ਉਹ ਹਟਾ ਦਿੱਤਾ ਗਿਆ ਆ ਪੈਰਿਸ ਦੇ ਵਿੱਚੋਂ, ਕਿਉਂਕਿ ਪੈਰਿਸ ਦੇ ਵਿੱਚ ਜਿਹੜਾ ਯੂਰਪ ਦੇ ਵਿੱਚ ਬਹੁਤਾ ਪਾਪੂਲਰ ਨਹੀਂ ਹੈਗਾ, ਉੱਥੇ ਬਹੁਤੀਆਂ ਗਰਾਊਂਡਾਂ ਨਹੀਂ ਹੈਗੀਆਂ, ਅਤੇ ਇਸ ਕਰਕੇ ਉਹ ਸ਼ਡਿਊਲਿੰਗ ਜਿਹੜਾ ਹੈ ਨਾ ਉਹਨਾਂ ਦਾ ਜਿਹੜਾ ਉਹਦੇ ਕਰਕੇ ਇਹ ਸਪੋਰਟਸ ਉੱਥੇ ਨਹੀਂ ਹੋ ਰਹੀ। ਪਰ ਹੋਰ ਬਹੁਤ ਸਾਰੀਆਂ ਜਿਹੜੀਆਂ ਸਪੋਰਟਸ ਕਰਵਾਈਆਂ ਜਾ ਰਹੀਆਂ ਨੇ। ਸੋ ਦੇਖੋ, ਅੱਗੇ ਬੜਾ ਚਾਅ ਹੁੰਦਾ ਸੀ ਬੱਚਿਆਂ ਦੇ, ਜਦੋਂ ਅਸੀਂ ਬੱਚੇ ਹੁੰਦੇ ਸੀ ਓਲੰਪਿਕ ਦੇਖਣੀ ਆ ਟੀ ਵੀ 'ਤੇ, ਅਖਬਾਰਾਂ 'ਚ ਪੜ੍ਹੀ ਜਾਣਾ ਕਿਹਦੇ ਕਿੰਨੇ ਮੈਡਲ ਹੈ। ਹੁਣ ਥੋੜ੍ਹਾ ਟੂ ਮੱਚ ਸਪੋਰਟ ਹੋ ਗਈ ਆ, ਹੁਣ ਥੋੜ੍ਹਾ ਰੁਝਾਨ ਘੱਟ ਗਿਆ ਆ। ਸੋ ਪਿਆਰੇ ਉਹ 7500 ਅਥਲੀਟ ਓਲੰਪਿਕ ਦੇ ਵਿੱਚ ਹਿੱਸਾ ਲੈ ਰਿਹਾ, 7500 ਅਤੇ 3 ਲੱਖ ਦੇ ਕਰੀਬ ਦਰਸ਼ਕ ਦੇਖਣਗੇ ਐਜ਼ ਏ ਆਡੀਅੰਸ ਜਾਂ VIPs। ਹੁਣ 3 ਲੱਖ ਜਿਹੜਾ ਉਹ ਇੰਨੇ ਟਾਈਮ ਦੇ ਲਈ ਇੱਥੇ ਰਹੇਗਾ ਪੈਰਿਸ ਦੇ ਵਿੱਚ, ਅਤੇ ਉਹ ਤਕਰੀਬਨ ਕਈ ਉਹਨਾਂ ਨੇ ਹਰ ਰੋਜ਼ ਬੁੱਕ ਕਰਾਏ ਹੁੰਦੇ, ਉਹ ਮਤਲਬ ਇੰਨੇ ਦਿਨ ਚੱਲ, ਜਿੰਨੇ ਦਿਨ ਓਲੰਪਿਕ ਚੱਲੇਗੀ ਉਨੇ ਦਿਨ ਇੱਥੇ ਰਹਿਣਗੇ। ਬਾਕੀ TVs ਦੇ ਉੱਤੇ ਜਾਂ ਸਟ੍ਰੀਮਿੰਗ ਦੇ ਉੱਤੇ ਬਹੁਤ ਤੁਹਾਨੂੰ ਪਤਾ ਹੀ ਹੈ ਕਿ ਮਿਲੀਅਨ ਬਿਲੀਅਨਸ ਵੀ ਦੇਖਣਗੇ, ਅਸੀਂ ਵੀ ਗੱਲ ਕਰ ਰਹੇ ਹਾਂ। ਹੁਣ ਇਸ ਦੀ ਜਿਹੜੀ ਸਿਕਿਉਰਿਟੀ ਆ ਉਹ ਬਹੁਤ ਮਾਇਨੇ ਰੱਖਦੀ ਆ। ਵੈਸੇ ਤਾਂ ਯੂਰਪ ਦੇ ਵਿੱਚ ਪੈਰਿਸ ਦੇ ਵਿੱਚ ਆਪੇ ਹੀ ਦੰਗੇ ਹੁੰਦੇ ਰਹਿੰਦੇ ਨੇ ਹਰੇਕ ਸਾਲ, ਉੱਥੇ ਸਿਕਿਉਰਿਟੀ ਇਸ਼ੂਜ਼ ਆਪਣੇ ਹੀ ਹੁੰਦੇ ਨੇ, ਪਰ ਕਿਉਂਕਿ ਜਦੋਂ ਓਲੰਪਿਕ ਹੁੰਦੀ ਆ ਤਾਂ ਉਹ ਕੇਂਦਰ ਬਣ ਜਾਂਦੀ ਆ ਖਿੱਚ ਦਾ, ਅਤੇ ਉਹਨੂੰ ਕੰਟਰੋਲ ਕਰਨ ਦੇ ਲਈ 45,000 ਪੁਲਿਸ ਆਫਿਸਰ, 10,000 ਫੌਜੀ, 2,000 ਪ੍ਰਾਈਵੇਟ ਸਿਕਿਉਰਿਟੀ ਏਜੰਟਸ ਜਿਹੜੇ ਨੇ ਉਹ ਲਗਾਏ ਗਏ ਨੇ। ਸੋ ਦੇਖ ਲਓ ਤੁਸੀਂ, 57,000 ਬੰਦਾ ਤਾਂ ਸਿਕਿਉਰਿਟੀ ਦੇ ਵਿੱਚ ਲੱਗਾ ਹੋਇਆ ਆ, 3,10,000 ਬੰਦੇ ਦੀ। ਸੋ ਇਹ ਮਤਲਬ ਇਹ ਵੀ ਇੱਕ ਤਰ੍ਹਾਂ ਨਾਲ ਤ੍ਰਾਸਦੀ ਆ, ਇੰਨਾ ਖਰਚਾ, ਇੰਨੇ ਬੰਦੇ, ਇੰਨਾ ਸਿਕਿਉਰਿਟੀ, ਹੈ ਨਾ, ਅਤੇ ਇਹ ਹੋਣੀਆਂ ਹੀ ਨਹੀਂ ਚਾਹੀਦੀਆਂ। ਹੁਣ ਜਿਹੜੀ ਅਹਿਮ ਗੱਲ ਹੈ, ਅਹਿਮ ਗੱਲ ਇਹ ਹੈ ਕਿ ਇਸ ਦੇ ਵਿੱਚ ਕੁਛ ਦੇਸ਼ਾਂ ਨੂੰ ਬੈਨ ਕੀਤਾ ਗਿਆ ਅਤੇ ਕੁਛ ਨੂੰ ਨਹੀਂ, ਔਰ ਖਾਸ ਕਰਕੇ ਮੈਕਰੋਨ ਜੋ ਕਿ ਫਰਾਂਸ ਦੇ ਪ੍ਰਧਾਨ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਐਲਾਨ ਕੀਤਾ, ਉਹਨਾਂ ਨੇ ਬੇਨਤੀ ਕੀਤੀ ਕਿ ਲੜਾਈਆਂ ਰੋਕੀਆਂ ਜਾਣ, ਗਾਜ਼ਾ ਦੀ ਲੜਾਈ ਰੋਕੀ ਜਾਵੇ, ਯੂਕਰੇਨ ਦੀ ਲੜਾਈ ਰੋਕੀ ਜਾਵੇ, ਅਤੇ ਪਰ ਉਹ ਨਹੀਂ ਰੁਕੀ, ਦੋਨੋਂ ਹੀ ਨਹੀਂ ਰੁਕੀ। ਇੱਕ ਦੇ ਵਿੱਚ ਪੱਛਮ ਇਜ਼ਰਾਈਲ ਨੂੰ ਸਪੋਰਟ ਕਰ ਰਿਹਾ, ਇੱਕ ਦੇ ਵਿੱਚ ਪੱਛਮ ਯੂਕਰੇਨ ਨੂੰ ਸਪੋਰਟ ਕਰ ਰਿਹਾ। ਸੋ ਲੜਾਈਆਂ ਦੋਨਾਂ ਨੇ ਨਹੀਂ ਰੋਕੀਆਂ, ਅਤੇ ਉਹ ਕਹਿੰਦੇ ਜੀ ਮੰਨੇ ਨਹੀਂ ਰਸ਼ੀਆ ਵਾਲੇ ਕਹਿੰਦੇ ਉਹ ਰਸ਼ੀਆ ਨੂੰ ਤਾਂ ਬੈਨ ਵੀ ਕੀਤਾ ਹੋਇਆ ਆ, ਰਸ਼ੀਆ ਦੇ ਪਲੇਅਰ ਜਿਹੜੇ ਆ ਉਹ ਖੇਡ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਲੜਾਈ ਸ਼ੁਰੂ ਕੀਤੀ ਹੋਈ ਆ। ਹੁਣ ਦੂਜੇ ਪਾਸੇ ਇਜ਼ਰਾਈਲ ਦੇ 88 ਪਲੇਅਰ ਖੇਡ ਰਹੇ ਨੇ। ਸੋ ਉਹਨਾਂ 'ਤੇ ਇਲਜ਼ਾਮ ਇਹ ਲੱਗ ਰਿਹਾ ਪੱਛਮ ਜਾਂ ਪੈਰਿਸ 'ਤੇ ਕਿ ਤੁਹਾਡਾ ਡਬਲ ਸਟੈਂਡਰਡ ਹੈ, ਕਿ ਇਜ਼ਰਾਈਲ ਨੇ ਵੀ ਗਾਜ਼ਾ 'ਤੇ ਹਮਲਾ ਕੀਤਾ ਹੋਇਆ ਆ, ਉਹ ਉਹਨਾਂ ਦੇ ਪਲੇਅਰ ਖੇਡ ਰਹੇ ਨੇ, ਰਸ਼ੀਆ ਨੇ ਯੂਕਰੇਨ 'ਤੇ ਹਮਲਾ ਕੀਤਾ, ਉਹਨਾਂ ਨੂੰ ਬੈਨ ਕੀਤਾ ਹੋਇਆ। ਸੋ ਇਹ ਡਬਲ ਸਟੈਂਡਰਡ ਦੇ ਕਾਰਨ ਨਾ ਤਾਂ ਲੜਾਈ ਰੁਕੀ ਅਤੇ ਨਾ ਹੀ ਮਤਲਬ ਕੋਈ ਸੋਲਿਡ ਗੱਲ ਸਾਹਮਣੇ ਆਈ। ਜੇ ਇਜ਼ਰਾਈਲ ਨੂੰ ਵੀ ਬੈਨ ਕਰ ਦਿੰਦੇ ਤਾਂ ਫਿਰ ਮਤਲਬ ਮੰਨਣ ਵਾਲੀ ਗੱਲ ਸੀ ਵੀ ਚਲੋ ਇਹ ਜਾਇਜ਼ ਹੈ, ਪਰ ਰਸ਼ੀਆ ਨੂੰ ਬੈਨ ਕਰਨ ਦਾ ਬਹੁਤ ਦੇਰ ਤੋਂ ਏਜੰਡੇ ਚੱਲਦੇ ਨੇ। ਕਈ ਵਾਰੀ ਉਹ ਤਾਂ ਬਾਈਕਾਟ ਕਰਤਾ ਜੀ, ਹੈ ਨਾ, ਰਸ਼ੀਆ 'ਚ ਓਲੰਪਿਕਸ ਹੋਈਆਂ ਉੱਥੇ ਗਏ ਹੀ ਨਹੀਂ, ਅਸੀਂ ਜਾਣਾ ਹੀ ਨਹੀਂ, ਅਤੇ ਬੜੀ ਇਲ ਟ੍ਰੀਟਮੈਂਟ ਜਿਹੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ, ਅਤੇ ਪਰ ਪੋਲੀਟਿਕਸ ਬਹੁਤ ਚੱਲਦੀ ਆ। ਹੁਣ ਪਿੱਛੇ ਗ੍ਰੀਸ ਦੇ ਵਿੱਚ 10 ਕੁ ਸਾਲ ਪਹਿਲਾਂ ਹੋਈਆਂ ਸੀਗੀਆਂ, ਜਿੱਥੋਂ ਕਿ ਓਲੰਪਿਕ ਸ਼ੁਰੂ ਹੋਈਆਂ, ਉੱਥੇ ਦਿਵਾਲੀਆ ਹੋ ਗਿਆ ਗ੍ਰੀਸ ਤਾਂ, ਓਲੰਪਿਕ ਦੇ ਕਾਰਨ ਦਿਵਾਲੀਆ ਹੋਇਆ। ਇੰਨਾ ਖਰਚਾ ਹੁੰਦਾ ਆ, ਕੋਈ ਕਰਾ ਕੇ ਰਾਜ਼ੀ ਨਹੀਂ। ਆਸਟ੍ਰੇਲੀਆ ਦੇ ਵਿੱਚ ਮੈਲਬਨ ਦੇਖ ਲਓ, ਪਹਿਲਾਂ ਤਾਂ ਪੰਗੇ ਲੈ ਲਏ ਡੈਨੀਅਲ ਨੇ, ਅਤੇ ਮੁੜ ਕੇ ਹੱਥ ਖੜ੍ਹੇ ਕਰ ਗਿਆ ਵੀ ਮਿੱਤੇ ਨਹੀਂ ਹੁੰਦੀਆਂ। ਸੋ ਇਹ ਜਿਹੜੀਆਂ ਸਪੋਰਟਸ ਇਵੈਂਟ ਨੇ ਨਾ, ਇਹਦੇ ਬਾਰੇ ਵੀ ਕਿਤੇ ਚਿੰਤਨ ਕਰਾਂਗੇ। ਇਹ ਵੀ ਮਤਲਬ ਆਊਟ ਆਫ ਕੰਟਰੋਲ ਹੋਈ ਜਾ ਰਿਹਾ ਆ ਵੀ ਕਿੰਨਾ ਕੁ ਕਰਨਾ ਤੁਸੀਂ, ਹੈ ਨਾ, ਕਿੰਨਾ ਕੁ ਖਰਚਾ ਤੁਸੀਂ ਝੱਲਣਾ ਆ, ਕਿੰਨਾ ਕੁ ਟੈਕਸਪੇਅਰ 'ਤੇ ਪਾਉਣਾ, ਔਰ ਉਹ ਦੇਸ਼ ਨੂੰ ਫਾਇਦਾ ਕੀ ਆ। ਹੁਣ ਫਾਇਦੇ ਨੁਕਸਾਨ ਦੀ ਗੱਲ ਤੁਹਾਨੂੰ ਦੱਸ ਦਿੰਦੇ ਹਾਂ। ਸਿਡਨੀ ਦੇ ਵਿੱਚ ਸੰਨ 2000 ਦੇ ਵਿੱਚ ਓਲੰਪਿਕਸ ਹੋਈਆਂ ਸੀ, ਸਾਰਿਆਂ ਨੂੰ ਚੇਤਾ ਹੋਣਾ, ਬਹੁਤ ਫੇਮਸ ਵਰਲਡਸ ਬੈਸਟ ਓਲੰਪਿਕ ਹੋਈਆਂ ਸੀ। ਜਿੰਨਾ ਉਹਦਾ ਖਰਚਾ ਆਇਆ ਸੀ ਨਾ, ਉਹਦਾ ਕਰਜ਼ਾ ਨਿਊ ਸਾਊਥ ਵੇਲਸ ਨੇ 2018 ਦੇ ਵਿੱਚ ਲਿਆ ਸੀ। ਉਹਦਾ ਕਰਜ਼ਾ 18 ਸਾਲ ਲੱਗ ਗਏ ਸੀ ਕਰਜ਼ਾ ਲੈਣ ਨੂੰ, ਅਤੇ ਉਹਦੇ 'ਚੋਂ ਫਾਇਦਾ ਕੀ ਹੋਇਆ, ਕਿਹਨੂੰ ਫਾਇਦਾ ਹੋਇਆ, ਕਿਸੇ ਨੂੰ ਬਹੁਤੀ ਜ਼ਿਆਦਾ ਸਮਝ ਨਹੀਂ ਆਈ। ਸੋ ਇਸੇ ਕਰਕੇ ਜਿਹੜੇ ਇਹ ਦੇਸ਼ ਨੇ ਹੁਣ ਇਹ ਖੇਡਾਂ ਕਰਾਉਣ ਤੋਂ ਗਰੇਜ਼ ਕਰ ਰਹੇ ਨੇ, ਕਿਉਂਕਿ ਬਹੁਤ ਜ਼ਿਆਦਾ ਖਰਚਾ ਹੋ ਰਿਹਾ। ਇਹੀ ਹੁਣ ਸਾਡੇ ਟੂਰਨਾਮੈਂਟਾਂ ਦੇ ਹਾਲ ਹੋ ਰਹੇ ਨੇ, ਹੈ ਨਾ, ਕਿੰਨਾ ਖਰਚਾ ਹੋ ਰਿਹਾ ਸਾਰਾ ਕੁਛ, ਅਤੇ ਉਹਦਾ ਫਿਰ ਲਾਭ ਕੀ ਆ, ਇਹਦੀ ਵੀ ਆਪਾਂ ਗੱਲ ਕਰਾਂਗੇ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਚੁੱਕੇ ਨੇ ਮੈਸੇਜਿਸ ਦੇ ਰਾਹੀਂ, ਅਤੇ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜਦੇ ਹੋ ਸਵੇਰ ਤੋਂ। ਅਤੇ ਲਓ ਫਿਰ ਇੱਦਾਂ ਕਰਦੇ ਹਾਂ, ਆਹ ਜਿਹੜਾ ਨਾ ਮਤਲਬ ਗੀਤ ਹੈ, ਟੌਪ ਦਾ ਗੀਤ ਹੈ ਇਹ, ਮਤਲਬ ਮੈਨੂੰ ਬੜਾ ਚੰਗਾ ਲੱਗਾ। ਅਤੇ ਆਓ ਫਿਰ ਗੀਤ ਦਾ ਆਨੰਦ ਮਾਣਦੇ ਹਾਂ। ਚਾਹ ਦਾ ਕੱਪ ਫੜ ਲਓ, ਕਿਉਂਕਿ ਚਾਹ ਦੇ ਕੱਪ 'ਤੇ ਗੀਤ ਅਧਾਰਿਤ ਹੈ, ਅਤੇ ਇੱਕ ਦੂਜੇ ਦੇ ਸਾਥ 'ਤੇ ਮਿਲਦੇ ਹਾਂ ਇਸ ਗੀਤ ਦੇ ਦੂਸਰੇ ਪਾਸੇ।
ਹੋ ਇੱਕ ਕੁਰਸੀ ਤੇ ਮੈਂ ਹੋਵਾਂ ਤੇ ਦੂਜੀ ਤੇ ਹੋਵੇਂ ਤੂੰ, ਮਿੱਠੀ ਜਈ ਤੱਤੀ ਚਾਹ ਹੋਵੇ ਹੋਵੇ, ਲਾਚੀ ਦੀ ਖੁਸ਼ਬੂ ਆ ਚੱਲ ਚੱਲੀਏ ਸ਼ਹਿਰ ਤੂੰ ਦੂਰ, ਮੈਂ ਵੀ ਮਜਬੂਰ ਤੂੰ ਵੀ ਮਜਬੂਰ।
ਅਦਨਾਨ ਦੂਲ, ਹਿੱਕ ਕੁਰਸੀ। ਹਿੱਕ ਇਹ ਪੋਠੋਵਾਰੀ ਭਾਸ਼ਾ ਹੈ ਜੀ, ਪੰਜਾਬੀ ਦੀ ਵੰਨਗੀ ਆ, ਅਤੇ ਬਹੁਤ ਹੀ ਖੂਬਸੂਰਤ ਅੱਜ ਕੱਲ੍ਹ ਪੰਜਾਬ ਦੇ ਵਿੱਚ ਬੋਲੀ ਬੋਲੀ ਜਾਂਦੀ ਆ, ਪੱਛਮੀ ਪੰਜਾਬ ਦੇ ਵਿੱਚ। ਅਤੇ ਮਿਲੇ ਹਾਂ ਅਸੀਂ ਜਦ ਪਾਕਿਸਤਾਨ ਗਏ ਤਾਂ ਪੋਠੋਵਾਰੀ ਵਾਲਿਆਂ ਨੂੰ ਮਿਲੇ, ਅਤੇ ਬੜਾ ਆਨੰਦ ਆਇਆ। ਔਰ ਤੁਹਾਨੂੰ ਪਤਾ ਵੀ ਕਈ ਗੀਤ ਯਮਲੇ ਨੇ ਵੀ ਗਾਏ ਨੇ, ਸੁਰਿੰਦਰ ਕੌਰ ਨੇ ਵੀ ਗਾਏ ਨੇ ਇਸ ਡਾਇਲੈਕਟ ਦੇ ਵਿੱਚ। ਬੜੀ ਮਿੱਠੀ ਬੋਲੀ ਲੱਗਦੀ ਹੈ, ਖੂਬਸੂਰਤ ਲੱਗਦੀ। ਖੈਰ ਉਹਨਾਂ ਨੂੰ ਸਾਡੀ ਬੋਲੀ ਮਿੱਠੀ ਲੱਗਦੀ ਆ, ਇੱਕ ਦੂਜੇ ਨੂੰ ਹੁੰਦਾ ਹੀ ਆ। ਅਤੇ ਚਲੋ ਜੀ, ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲੈਂਦੇ ਹਾਂ। ਇਸ ਵੇਲੇ 12.2 ਡਿਗਰੀ ਤਾਪਮਾਨ ਹੈ ਜੀ ਸਾਡੇ ਪਿੰਡ ਬੁਲਗੁਲਗਾ ਦੇ ਵਿੱਚ, ਕਫ਼ ਸਾਰਬਰ ਦੇ ਵਿੱਚ। ਅਤੇ ਓਵਰਆਲ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਮੀਂਹ ਦੱਸਿਆ ਗਿਆ ਅੱਜ 8 ਤੋਂ ਲੈ ਕੇ 20 ਡਿਗਰੀ, ਫਿਲਹਾਲ 9.7 ਹੈ। ਔਰ ਕੈਨਬਰਾ ਦੇ ਵਿੱਚ ਇਸ ਵੇਲੇ ਇੱਕ -1.7 ਹੈ, ਠੰਡ ਬਹੁਤ ਜ਼ਿਆਦਾ ਹੈ ਕੈਨਬਰਾ ਦੇ ਵਿੱਚ। ਮੈਲਬਰਨ 9.9, ਐਡਲੇਡ 9.6, ਪਰਥ 11.6, ਡਾਰਵਿਨ 25। ਅੱਛਾ, ਉੱਥੇ ਸਿਆਲ ਖਤਮ ਹੋ ਗਿਆ ਲੱਗਦਾ, ਹੀਟ ਵੇਵ ਆ ਰਹੀ ਹੈ। ਅਤੇ 8.8 ਹੋਬਾਰਟ ਦੇ ਵਿੱਚ। ਸੋ ਅੱਜ ਸ਼ਾਮ ਨੂੰ ਮੀਂਹ ਇੱਥੇ ਵੀ ਦੱਸਿਆ ਕਫ਼ ਸਾਰਬਰ ਦੇ ਵਿੱਚ। ਅਤੇ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉੱਥੇ ਇਸ ਵੇਲੇ 33 ਡਿਗਰੀ ਤਾਪਮਾਨ ਹੈ। ਔਰ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਦੀ ਰਿਪੋਰਟ ਦੇਈਏ ਤਾਂ ਸਾਡੇ ਪਿੰਡ ਇਸ ਵੇਲੇ 28.6 ਡਿਗਰੀ ਤਾਪਮਾਨ ਹੈ ਨਵੇਂ ਸ਼ਹਿਰ ਦੇ ਕੋਲ, ਅਤੇ ਹਿਊਮਿਡਿਟੀ ਜਿਹੜੀ ਆ ਉਹ 87% ਹੈ। ਮੀਂਹ ਬਿਰਲਾ ਬਿਰਲਾ ਟੁੱਟਵਾਂ ਟੁੱਟਵਾਂ ਪੈ ਰਿਹਾ ਪੰਜਾਬ ਦੇ ਵਿੱਚ। ਪਹਿਲਾਂ ਸੰਗਰੂਰ ਵੱਲ ਪਿਛਲੇ 2-3 ਹਫ਼ਤੇ ਕਾਫੀ ਮੀਂਹ ਵੀ ਪਏ, ਹੜ੍ਹ ਵੀ ਆ ਚੁੱਕੇ ਨੇ। ਇੱਧਰ ਦੁਆਬੇ ਦੇ ਵਿੱਚ ਮੀਂਹ ਜਿਹੜੇ ਨੇ ਉਹ ਬਹੁਤ ਘੱਟ ਪੈ ਰਹੇ ਨੇ ਬਰਸਾਤੂ, ਪਰ ਹੁਣ ਕੱਲ੍ਹ ਵੀ ਮੀਂਹ ਪੈ ਕੇ ਹਟਿਆ ਥੋੜ੍ਹਾ ਜਿਹਾ, ਪਰ ਇੰਨਾ ਨਹੀਂ ਹੈਗਾ। ਕੁੱਲ ਮਿਲਾ ਕੇ ਸਾਰਾ 60 mm ਮੀਂਹ ਪਿਆ ਆ, 6 cm, ਜਾਣੀ ਕਿ 2.5 ਜਾਂ 3 ਇੰਚ। ਬਰਸਾਤ ਦੇ ਲਈ ਇਹ ਬਹੁਤ ਘੱਟ ਹੈ ਇੱਕ ਮਹੀਨੇ ਦੇ ਵਿੱਚ। ਸੋ ਦੁਆਬੇ ਦੇ ਵਿੱਚ ਮੀਂਹ ਨਹੀਂ ਪੈ ਰਹੇ, ਔਰ ਕੀ ਕਾਰਨ ਹੋ ਸਕਦੇ ਨੇ, ਇੱਧਰ ਸਾਡੇ ਵੱਲ ਜ਼ਿਆਦਾ ਪੈ ਰਹੇ ਨੇ। ਖੈਰ ਅੱਗੇ ਚੱਲਦੇ ਹਾਂ ਅਤੇ ਮੈਸੇਜ ਆਪਣੇ ਸੱਜਣਾ ਮਿੱਤਰਾਂ ਦੇ ਪੜ੍ਹਦੇ ਹਾਂ। ਸਾਡੇ ਨਾਲ ਜਸਵੰਤ ਰਾਏ ਮੈਲਬਨ ਤੋਂ ਜੁੜਦੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮਨਿੰਦਰਜੀਤ ਸਿੱਧੂ ਟਾਰਨੇਟ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ। ਆਓ ਪਿਆਰਿਓ, ਕੀ ਹਾਲ ਹੈ, ਠੀਕ ਠਾਕ ਹੋ ਜੀ ਆਇਆਂ ਨੂੰ। ਨਰਿੰਦਰ ਰਾਠੌਰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਜਿਹੜੇ ਸੁਣ ਰਹੇ ਨੇ, ਜੀ ਆਇਆਂ ਨੂੰ। ਇੰਡੀਆ ਓਨਲੀ ਲੈਫਟ ਵਿਦ ਕ੍ਰਿਕਟਸ, ਹਾਂਜੀ, ਅਤੇ 60ਵਿਆਂ ਦੇ ਵਿੱਚ ਸਾਡੇ ਕੋਲ ਬੈਸਟ ਫੁੱਟਬਾਲ ਟੀਮ ਸੀ ਅਤੇ ਉਹ ਸਾਰੀ ਜਿਹੜੀ ਆ ਹੁਣ ਖਤਮ ਹੋ ਚੁੱਕੀ ਆ। ਕਹਿੰਦੇ ਨੇ ਕਿ ਗੁੱਲੀ ਡੰਡਾ ਇਜ਼ ਬੈਸਟ ਪਲੈਨ। ਦੇਖੋ ਇੱਕ ਤਾਂ ਹੈਗੀ ਆ ਮਤਲਬ ਆਮ ਲੋਕਾਂ ਦੀ ਲੋਕ ਖੇਡਾਂ, ਇੱਕ ਹੈਗੀ ਆ ਧਨਾਡਾਂ ਦੀਆਂ ਖੇਡਾਂ, ਅਤੇ ਜਿਹੜੀ ਕ੍ਰਿਕਟ ਹੋ ਗਈ, ਇਹ ਸਾਰੀਆਂ ਧਨਾਡਾਂ ਦੀਆਂ ਖੇਡਾਂ ਨੇ। ਅਤੇ ਤੁਸੀਂ ਹੁਣ ਆਮ ਲੋਕ ਜਿਹੜੇ ਕੀ ਖੇਡਦੇ ਨੇ ਹੁਣ, ਮਤਲਬ ਇਹ ਆਪਾਂ ਨੂੰ ਦੇਖਣਾ ਪੈਣਾ, ਬਹੁਤ ਪੈਸਾ ਖਰਚਣਾ ਪੈਂਦਾ ਆ ਇੱਕ ਪਲੇਅਰ ਬਣਾਉਣ ਨੂੰ, ਹੈ ਨਾ। ਅਤੇ ਐਮਚਿਓਰ ਗੇਮਸ, ਚਲੋ ਐਨੀਵੇ ਆਪਾਂ ਫਿਰ ਕਿਤੇ ਲੰਬੀ ਚੌੜੀ ਗੱਲ ਕਰਾਂਗੇ। ਗੌਰਵ ਸ਼ਰਮਾ ਜੀ, ਕੀ ਹਾਲ ਚਾਲ ਹੈ? ਅਮਰੀਕ ਭਾਅ ਜੀ ਤੁਹਾਨੂੰ ਬਹੁਤ ਮਿਸ ਕਰਦੇ ਨੇ, ਅਤੇ ਆਇਆ ਕਰੋ, ਹਾਜ਼ਰੀ ਲਾਇਆ ਕਰੋ, ਅਤੇ ਤੁਹਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਕੁਲਵੀਰ ਸਿੰਘ ਸੰਧੂ ਵੀ ਸਾਡੇ ਨਾਲ ਐਡਮਿੰਟਨ ਤੋਂ ਜੁੜ ਚੁੱਕੇ ਨੇ, ਸਵਾਗਤ ਹੈ ਜੀ ਤੁਹਾਡਾ ਵੀ ਜੀ ਆਇਆਂ ਨੂੰ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਅੱਜ ਬੱਦਲ ਵਾਲੀ ਹੋਈ ਪਈ ਆ ਅਤੇ ਮੀਂਹ ਦੱਸਿਆ ਗਿਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਕਹਿੰਦੇ ਸਿੱਧੂ ਸਾਹਿਬ ਸਾਡਾ ਇੱਕ ਮਸਲਾ ਫਸ ਗਿਆ 2-3 ਦਿਨ ਤਾਏ ਬਿਸ਼ਨ ਸਿੰਘ ਦੇ ਨਾਲ, ਉਹਦਾ ਵੀ ਹੱਲ ਕਰਨਾ ਆ, ਜ਼ਰੂਰ ਕਰਾਂਗੇ ਜੀ। ਤਾਇਆ ਵੀ ਕਹਿੰਦੇ, ਕੱਲ੍ਹ ਮੈਂ ਤਾਏ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਉਹ ਨਗਿੰਦਰ ਸਿੰਘ ਹੁਣਾਂ ਨਾਲ ਉੱਥੋਂ ਧਾਰਨਾ ਗਾ ਰਹੇ ਸੀ ਇਟਲੀ ਤੋਂ, ਅਤੇ ਉਹ ਵੀ ਬਾ ਕਮਾਲ ਤਾਇਆ ਵੀ ਕਰਦਾ ਗੱਲਾਂ। ਸੋ ਉਹ ਮਸਲੇ ਜਿਹੜੇ ਆ, ਮਸਲਿਆਂ ਦੇ ਹੱਲ ਤਾਂ ਫਿਰ ਨਿਕਲਦੇ ਹੀ ਆ ਹਰਮਨ ਰੇਡੀਓ 'ਤੇ, ਉਹ ਤਾਂ ਕੱਢਾਂਗੇ। ਹੁਣ ਜੇ ਤਾਏ ਨੇ ਆਪੇ ਹੀ ਮਸਲਾ ਫਸਾ ਲਿਆ ਫਿਰ ਉਹਦਾ ਆਪਾਂ ਨੂੰ ਸੋਚਣਾ ਪਊਗਾ, ਅਤੇ ਕਰਦੇ ਹਾਂ ਗੱਲ ਤਾਏ ਨਾਲ ਵੀ ਜੀ ਮਸਲਿਆਂ ਦੀ। ਸੋ ਹੋਰ ਵੀ ਕੋਈ ਸੁਨੇਹਾ ਹੋਏ ਤਾਂ ਸਾਡੇ ਨਾਲ ਜ਼ਰੂਰ ਲਾਓ। ਅਤੇ ਇੱਕ ਫਿਰ ਸਾਡਾ ਇੱਧਰ ਤਾਇਆ ਜੀ ਵੀ ਆਉਂਦੇ ਹੋਣੇ ਆ, ਗਿਆਨੀ ਸੰਤੋਖ ਸਿੰਘ ਨੇ ਆਉਣਾ ਅੱਜ, ਤੁਹਾਨੂੰ ਰਿਮਾਇੰਡ ਕਰਾ ਦੇ ਅਗਰ ਹੁਣੇ ਤੁਸੀਂ ਸਾਡੇ ਨਾਲ ਜੁੜੇ ਹੋ। ਗਿਆਨੀ ਜੀ ਪ੍ਰੋਗਰਾਮ ਦੇ ਵਿੱਚ ਆਉਣਗੇ 9:20 ਤੱਕ, ਫਿਰ ਅਸੀਂ ਗੁਰਦੁਆਰਾ ਕ੍ਰਿਗੀਵਰਨ ਦੇ ਪ੍ਰੈਜੀਡੈਂਟ ਸਾਹਿਬ ਨਾਲ ਗੱਲ ਕਰਾਂਗੇ ਮੈਲਬਨ 10 ਮਿੰਟ ਵਾਸਤੇ। ਪੰਜਾਬੀ ਦਾ ਬੜਾ ਉੱਦਮ ਚੱਲ ਰਿਹਾ ਹਰੇਕ ਪਾਸੇ, ਤੋ ਹੁਣ ਔਰਗਨਾਈਜ਼ ਹੋ ਰਿਹਾ ਸਾਰਾ ਕੁਝ, ਅਤੇ ਵਧੀਆ ਗੱਲ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਅਤੇ ਗੁਰਪ੍ਰੀਤ ਗਿੱਲ ਨਾਲ ਚਲੰਤ ਮਾਮਲੇ, ਬਹੁਤ ਵਧੀਆ ਗੱਲਾਂ ਕਰਾਂਗੇ ਅਸੀਂ, ਰਾਤੀ ਥੋੜ੍ਹੀ ਜਿਹੀ ਗੱਲ ਹੋਈ ਸੀ। ਅਤੇ ਇੱਕ ਗੀਤ ਫਿਰ ਸੁਣ ਲਈਏ, ਇਹ ਗੀਤ ਜਿਹੜਾ ਨਾ ਇਹ ਕੁਮਾਰ ਸਾਨੂ ਦਾ ਆ, ਫੂਲ ਔਰ ਅੰਗਾਰ ਇੱਕ ਫਿਲਮ ਆਈ ਸੀ ਕੁਮਾਰ ਸਾਨੂ, ਉਹਦੇ ਨਾਲ ਸੁਜਾਤਾ ਗੋਸਵਾਮੀ ਆ ਜੀ। ਉਹ ਗੀਤ ਸੁਣਦੇ ਹਾਂ ਔਰ ਲੈਂਦੇ ਹਾਂ ਆਨੰਦ, ਅਤੇ ਫਿਰ ਗਿਆਨੀ ਜੀ ਆਉਂਦੇ ਨੇ ਫਿਰ ਗੱਲਾਂ ਮਾਰਦੇ ਹਾਂ ਜੀ।
चोरी चोरी दिल तेरा चुराएंगे, अपना तुझे हम बनाएंगे, धीरे धीरे पास तेरे आएंगे, ना जाएंगे।
चोरी चोरी दिल तेरा चुराएंगे, अपना तुझे हम बनाएंगे, धीरे धीरे पास तेरे आएंगे, आके दूर फिर न जाएंगे। चुराएंगे अपना तुझे हम बनाएंगे, चोरी चोरी दिल तेरा चुराएंगे, अपना तुझे हम बनाएंगे, धीरे धीरे पास तेरे आएंगे, आके दूर फिर न जाएंगे।
चुराएंगे अपना तुझे हम बनाएंगे, चोरी चोरी दिल तेरा चुराएंगे, अपना तुझे हम बनाएंगे,
धीरे धीरे पास तेरे आएंगे, आके दूर फिर न जाएंगे।
मेहंदी प्यार की रचाएंगी,
पास तेरे आएंगे, आके दूर फिर न जाएंगे।
साहित्यक साथ मेलबर्न वालों तीसरा अदबी उत्सव करवाया जा रहा है। इस वार का यह प्रोग्राम मरहूम पंजाबी शायर डॉक्टर सुरजीत पात्र नूं समर्पित होगा। इस समागम तहत आप सब नूं 28 जुलाई नूं कीसबरो सेकेंडरी कॉलेज अकेशिया कैंपस के ऑडिटोरियम आने लई खुला सद्दा है। पंजाब तो चेचा तौर पर पहुँच रहे डॉक्टर हरभजन सिंह जी भाटिया अदबी उत्सव के मुख मेहमान होंगे। इस मौके नामवर पंजाबी कवित्री सुखविंदर अमृत नूं प्रोफेसर मोहन सिंह यादगारी पुरस्कार नाल भी नवाजिया जाएगा। प्रोग्राम महफले सुखन तहत रमा सेखों कुछ नामवर कवियां नूं तुहाडे मुखातब करनगे। इस समागम दौरान कई माणयोग हस्तियां दा सन्मान भी किया जाएगा। सुखजिंदर सिंह लाडी जिथे लोक साज प्रदर्शनी तहत अपने ग्रुप की हाजरी लवाउणगे, उत्थे विशाल विजय सिंह अपनी किताब प्रदर्शनी जरिए तुहाडे रूबरू होणगे। दोस्तों तीसरे अदबी उत्सव दौरान जिथे डॉक्टर सुरजीत पात्र नूं श्रद्धांजलि दित्ती जाएगी, उत्थे उन्हां दीआं गज़लां भी उन्हां दी याद नूं ताज़ा करवाउणगियां। प्रोग्राम संबंधी होर जानकारी लई साहित्यक साथ मेलबर्न वालों बिक्रबाई नूं 0430-103-786 ते संपर्क किया जा सकता है। उम्मीद करते हैं कि साहित्यक साथ मेलबर्न वालों इस सद्दा तुसी कबूल करोगे ते अपनी हाजरी यकीनी बनाओगे। धन्यवाद।
तेरे वियोग तेरे
तुहाडे मन दी रीझ पुगावांगे, मन चाहे असी गीत सुनावांगे। हरमन रेडियो जे
जिवें हुंदे यार कने वड्डे साहब दे मुंडे, ओ लैंदे दिलां तों नी चढ़दे पंजाब दे मुंडे, नी लैंदे दिलां तों नी चढ़दे पंजाब दे मुंडे।
इस प्रोग्राम नूं स्पॉन्सर करन लई तुसी साडे नाल संपर्क कर सकदे हो।
दिल नाल दिल मिले ताइयों गल बनदी आ, यार बल यार दा ध्यान होना चाहीदा। गल हुई हुंदी जिहदे विच कोई गल होवे, गल्लां विचों गल दा ज्ञान होना चाहीदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किसने मारिया किते धरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
दिल वाली गल जी, प्रोग्राम दिल वाली गल चल रहा और साडा तुहाडा साथ बनया होया हरमन रेडियो दे जरिए। और जिथे भी तुसी हो, काम कर रहे हो, घर बैठे हो, चाह पी रहे हो, रोटी बनाने की तैयारी कर रहे हो, आप दा स्वागत है। तो जिस तरह तुहानू पहलां दस्या सी कि ज्ञानी संतोख सिंह जी साडे नाल शामिल होंदे ने शनिचरवार नूं अद्धे पौने घंटे वास्ते, सो अज ओह साडे नाल शामिल हो चुके ने ते मैं उहनां दा प्रोग्राम दे विच स्वागत करदा हां जी। ते जी आया कहना ताया जी, सत श्री अकाल, वाहेगुरु जी का खालसा, वाहेगुरु जी की फतेह।
अच्छा, वाहेगुरु खालसा, वाहेगुरु जी की फतेह। ओह ना कई सालां तों मैनूं मेरे लैपटॉप ते हरमन रेडियो नहीं सी सुणदा।
अच्छा,
अज मैं ट्राई कीती रिंग मारन दी।
अच्छा,
ओह रिंग ते सुण पिया, ਉਧਰੋਂ ਗਾਣਾ ਚੱਲ ਰਿਹਾ ਸੀ, ਉਧਰੋਂ ਤੁਹਾਡਾ ਵਿੱਚ ਟੈਲੀਫੋਨ ਆ ਗਿਆ ਮੈਨੂੰ, ਫਿਰ ਗਾਣਾ ਬੰਦ ਕਰਨ ਦਾ ਬਟਨ ਨਾ ਲੱਭੇ।
ਅੱਛਾ,
ਫਿਰ ਬਸਾਂ ਹੀ ਲੱਭਿਆ।
ਚਲੋ
ਹਾਂਜੀ,
ਉਹ ਹੁਣ ਇੱਦਾਂ ਆ ਵੀ ਬਹੁਤਾ ਸਿੱਖਣ ਦੀ ਲੋੜ ਨਹੀਂ ਹੈਗੀ ਕਈ ਕੰਮ ਤੇ ਹੁਣ,
ਪਰ ਸਿੱਖ ਦਾ ਤੇ ਮਤਲਬ ਹੀ ਸਿੱਖ ਅੰਦਰੂ ਹੈ ਸ਼ਗਿਰਦ।
ਉਹ ਤਾਂ ਠੀਕ ਹੈ, ਉਹ ਤਾਂ ਠੀਕ।
ਵਿਦਿਆ ਤਬ ਲੱਗ ਪੜ੍ਹੋ ਜਬ ਲੱਗ ਘੱਟ ਮੈਂ ਸਾਸ,
ਜੀ
ਜਿੰਨਾ ਚਿਰ ਤੁਹਾਡਾ ਜੀਵਨ ਹੈ ਉਨਾ ਚਿਰ ਕੋਈ ਨਾ ਕੋਈ ਨਵੀਂ ਗੱਲ ਸਿੱਖਦੇ ਰਹਿਣਾ ਚਾਹੀਦਾ, ਪੰਗਾ ਲੈਂਦੇ ਰਹਿਣਾ ਚਾਹੀਦਾ।
ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਗੱਲ ਹੈ, ਅਤੇ ਇਹ ਨਾ ਅਸਲ 'ਚ ਤਾਇਆ ਜੀ ਜਿੱਦਾਂ ਹੁਣ ਤੁਸੀਂ ਇੰਨੀ ਏਜ ਦੇ ਹੋਰ ਵੀ ਆਪਣੇ ਮਿੱਤਰ ਸੱਜਣ ਹੈਗੇ ਨੇ, ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਮਤਲਬ ਐਕਟੀਵੇਟ ਰੱਖਦੇ ਨੇ, ਮਤਲਬ ਕੋਈ ਥੋੜ੍ਹੇ ਟਿਪਸ ਵਗੈਰਾ ਦਿਓ ਸਿਆਣਿਆਂ ਵਾਸਤੇ ਵੀ ਮਤਲਬ, ਕਿਉਂਕਿ ਨਹੀਂ ਤਾਂ ਫਿਰ ਤੁਹਾਨੂੰ ਪਤਾ ਜਿਹੜਾ ਦਿਮਾਗ ਵੀ ਹੈ ਵੀ ਵਰਤੀ ਜਾਓ ਤਾਂ ਹੀ ਠੀਕ ਰਹਿੰਦਾ, ਨਹੀਂ ਤਾਂ ਜੰਗ ਲੱਗ ਜਾਂਦਾ।
ਉਹ ਟਿਪ ਮੇਰਾ ਜਾਣ ਬੁੱਝ ਕੇ ਤੇ ਕੋਈ ਨੀ ਗਾ, ਮੇਰਾ ਲਾਈਫ ਸਟਾਈਲ ਕੀ ਹੈ, ਮੈਂ ਸਵੇਰੇ ਉੱਠਦਾ ਤੇ ਚਾਹ ਦਾ ਕੱਪ ਬਣਾ ਕੇ ਪੀ ਲੈਣਾ ਫਿੱਕਾ।
ਅੱਛਾ,
ਤੇ ਜਦੋਂ ਫਿਰ 8 ਵਜੇ ਦਵਾਈ ਖਾਣੀ ਹੁੰਦੀ ਆ, ਜਿਵੇਂ ਬ੍ਰੇਕਫਾਸਟ ਕਹਿ ਲਓ ਕਿ ਬ੍ਰੈਡ ਦਾ ਇੱਕ ਪੀਸ ਲੈ ਲਿਆ ਤੇ ਚਾਹ ਦਾ ਕੱਪ ਫੇਰ ਲੈ ਲਿਆ, ਉਹ ਕਿਉਂਕਿ ਬ੍ਰੈਡ ਨਾਲ ਖਾਣੀ ਹੁੰਦੀ ਇਸ ਲਈ ਉਹ ਚ ਮੈਂ ਸ਼ਹਿਦ ਚਮਚਾ ਮਿਲਾ ਲੈਣਾ।
ਅੱਛਾ,
ਇਹ ਮੇਰੀ ਸਵੇਰ ਦੀ ਖੁਰਾਕ ਆ, ਤੇ ਦੁਪਹਿਰ ਦਾ ਇਹ ਸੀ ਵੀ ਪਹਿਲਾਂ ਕਈ ਸਾਲਾਂ ਤੋਂ ਮੇਰੀ ਭੁੱਖ ਹੀ ਮਰ ਗਈ ਹੋਈ ਸੀ ਤੇ ਫਿਰ ਸਰੀਰ ਬਹੁਤਾ ਕਮਜ਼ੋਰ, ਲੋਕੀ ਦੱਸਣ ਲੱਗ ਪਏ ਵੀ ਤੂੰ ਸੁੰਗੜਦਾ ਜਾਂਦਾ, ਮੈਨੂੰ ਤਾਂ ਕੋਈ ਮਹਿਸੂਸ ਨਹੀਂ ਸੀ।
ਅੱਛਾ,
ਤੇ ਹੁਣ ਪਤਾ ਨੀ ਗੁਰੂ ਦੀ ਕਿਰਪਾ ਨਾਲ ਆਪੇ ਹੀ ਮੈਂ ਫਿਰ ਕਦੀ ਇੱਕ ਕਦੀ ਦੋ ਰੋਟੀਆਂ ਦੁਪਹਿਰੇ ਖਾ ਲੈਣਾ, ਇੱਕ ਇਸ ਤਰ੍ਹਾਂ ਹੀ ਕਦੀ ਇੱਕ ਬਹੁਤੀ ਵਾਰੀ ਇੱਕ ਥੋੜੀ ਵਾਰੀ ਦੋ ਰਾਤ ਨੂੰ ਖਾ ਲੈਣਾ, ਤੇ ਇੰਨੀ ਇੰਨੀ ਮੇਰੀ ਬਾਤ, ਇਹ ਮੇਰੀ ਖੁਰਾਕ ਆ। ਨਾ ਹੀ ਕੋਈ ਮੈਂ ਨਿਸ਼ਚਿਤ ਨਿਸ਼ਚਿਤ ਕੋਈ ਮੇਰਾ ਰੂਟੀਨ ਆ, ਕੋਈ ਡਿਸਿਪਲਿਨ ਨਹੀਂ। ਜਦੋਂ ਮੇਰੇ ਕੋਲ ਟਾਈਮ ਹੋਵੇ, ਮੇਰਾ ਜੀ ਕਰੇ ਤੇ ਮੈਂ ਤੁਰ ਪੈਣਾ, ਤੁਰ ਲੈਣਾ ਆ, ਨਹੀਂ ਤੇ ਨਹੀਂ ਸਹੀ। ਜੇ ਹੁਣ ਬਾਹਰ ਮੀਂਹ ਵਰਦਾ, ਅੱਜ ਸਾਰੀ ਦਿਹਾੜੀ ਅੰਦਰ ਹੀ ਬੰਦ ਰਹਿਣਾ, ਤੇ ਉਹ ਆ ਵੀ ਜਾਂ ਇਉਂ ਕਰੋ ਵੀ ਭਾਵੇਂ ਘਿਓ ਦਾ ਘੜਾ ਰੁੜ ਜਾਵੇ ਤੇ ਮੈਨੂੰ ਅਫਸੋਸ ਨਹੀਂ ਹੁੰਦਾ।
ਅੱਛਾ,
ਇੱਕ ਵਾਰੀ ਮੇਰੇ ਜੋ ਕੌਡੀ ਕੌਡੀ ਜੋਰ ਕਹਿ ਜੋਰੇ ਲਾਹ ਕਰੋਰ ਵਾਲੀ ਹਾਲਤ ਆ ਵੀ, ਨਾਲੇ ਦੂਜੀ ਇਮਾਰਾ ਹੀ ਕਹਿੰਦੇ ਨੇ ਸੰਚਿਤ ਕੌਡੀ ਸੰਚਿਤ ਸੰਚਿਤ ਥੈਲੀ ਕੀ ਨੀ ਪ੍ਰਭ ਉਸਤੇ ਡਾਰ ਅਵਰ ਕੋ ਦੀਨੀ। ਉਹ ਮੈਂ ਇਸ ਤਰ੍ਹਾਂ ਕੁਝ ਪੈਨਸ਼ਨ ਚੋਂ ਬਚਾਏ, ਕੁਝ ਕਿਤਾਬਾਂ ਪੜ੍ਹਨ ਵਾਲੇ ਸੱਜਣਾ ਨੇ ਵਿੱਚ ਹਿੱਸਾ ਪਾਇਆ ਤੇ ਜੋੜ ਜੋੜ ਕੇ $10,000 ਇਕੱਠਾ ਕੀਤਾ ਵੀ ਅੰਮ੍ਰਿਤਸਰ ਜਾਣਾਗੇ, 3 ਕਿਤਾਬਾਂ ਛਪਾਵਾਂਗੇ, 3 ਮੁਲਕਾਂ ਦੇ ਬੰਗਲਾਦੇਸ਼ ਹਿੰਦੁਸਤਾਨ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਾਂਗੇ। ਜੇ ਫੇਰ ਵੀ ਕੋਈ ਪੈਸਾ ਵੱਧ ਗਿਆ ਤੇ ਪਿੰਡ ਦੇ ਗੁਰਦੁਆਰੇ ਚ ਪਿਤਾ ਜੀ ਦੇ ਨਾਂ ਤੇ ਇੱਕ ਮੁਸਾਫਰਾਂ ਵਾਸਤੇ ਕਮਰਾ ਬਣਾ ਦਿਆਂਗੇ। ਜੋ ਇਹੋ ਜਿਹੀਆਂ ਗਿੱਟੀਆਂ ਗਿਣਦਾ ਉਹ ਪਤਾ ਨੀ 10,000 ਬੈਂਕ ਚ ਜਮਾਂ ਨਾ ਕਰਾਇਆ, ਕਿਸੇ ਘਰ ਦੇ ਮੈਂਬਰ ਨੂੰ ਨਾ ਦੱਸਿਆ ਵੀ ਉਹ ਨਾ ਮੰਗ ਲੈਣ, ਤੇ ਉਹ ਬਸ ਉਗਵਾਚ ਹੋ ਗਿਆ ਤੇ ਆਪਾਂ ਨੂੰ ਤਾਂ ਵੀ ਕੋਈ ਅਫਸੋਸ ਨਹੀਂ ਹੋਇਆ। ਤੇ ਉਹ ਗੱਲ ਬੈਠੇ ਸੀ ਨਾ ਉਹਦੇ ਕੋਲ ਜੁਗਰਾਜ ਆਪਣਾ ਗੁਰਸਾਗਰ ਸਿੰਘ ਕੋਲ ਕਿਤਾਬਾਂ ਜੀ ਤੋਂ ਮੈਂ ਛਪਾਉਣਾ, ਅੰਮ੍ਰਿਤਸਰ ਸਿੰਘ ਬ੍ਰਦਰਸ ਵਾਲੇ, ਬੈਠੇ 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 ਮੈਂ ਕਿਹਾ ਵੀ ਲਾਇਆ 3 ਕੰਮ ਲਈ ਥੋੜੇ, 3 ਕੰਮ ਕਿਤਾਬਾਂ ਵਾਲੇ ਤੇ ਹੋ ਗਏ।
ਅੱਛਾ,
ਤੇ ਮੈਂ ਕਿਹਾ ਵੀ ਐਂ 3 ਕੰਮਾਂ ਲਈ ਜੋੜੇ ਸੀ $10,000 ਤੇ ਉਹ ਗੁਆਚ ਗਏ।
ਅੱਛਾ,
ਤੇ ਉਹ ਮੇਰੇ ਮੂੰਹ ਵੱਲ ਵੇਖ ਕੇ ਕਹਿੰਦਾ ਹੈ ਡਾਲਰ? ਮੈਂ ਕਿਹਾ ਆਹੋ ਡਾਲਰ। ਤੇ ਵਿੱਚੋਂ ਮੈਨੂੰ ਚੇਤਾ ਆ ਗਿਆ, ਮੈਂ ਕਿਹਾ ਕਿਹਦਾ ਨੁਕਸਾਨ ਹੋ ਜਾਵੇ ਤੇ ਲੋਕੀ ਸੱਜਣ ਮਿੱਤਰ ਅਫਸੋਸ ਕਰਦੇ ਆ। ਮੈਂ ਕਿਹਾ ਨਾ ਮੇਰੇ ਕਿਸੇ ਘਰਦੇ ਨੇ ਅਫਸੋਸ ਕੀਤਾ, ਨਾ ਬਾਹਰ ਦੇ ਨੇ, ਨਾ ਸੱਜਣ ਮਿੱਤਰ ਨੇ। ਤੇ ਉਹ ਕਹਿੰਦਾ, ਉਹ ਗੁਰਸਾਗਰ ਸਿੰਘ ਕਹਿੰਦਾ ਅਫਸੋਸ ਤੇਰੇ ਨਾਲ ਕੋਈ ਕੀ ਕਰੇ, ਤੂੰ ਤੇ ਗੱਲ ਇਉਂ ਸੁਣੋ ਨਾ ਜਿਵੇਂ ਚੁਟਕਲਾ ਸੁਣਾਈ ਦਾ।
ਨਹੀਂ ਗੱਲ ਤਾਂ ਤੁਹਾਡੀ ਸਹੀ ਆ, ਉਹ ਗੱਲ ਤਾਂ ਬੰਦਾ ਬਾਹਲਾ ਹੀ ਡਿਪਰੈਸ਼ਨ ਚ ਚਲ ਜਾਵੇ ਹਨਾ, ਏਦਾਂ ਫਿਰ ਹੀ ਮਤਲਬ ਅਫਸੋਸ ਕਰਨ ਦੀ ਲੋੜ ਆ, ਮੋਹਰਿਓ ਬੰਦਾ ਚੁਟਕਲੇ ਸੁਣਾ ਰਿਹਾ, ਅਗਲਾ ਕਹਿੰਦਾ ਯਾਰ ਕਮਾਲ ਹੋ ਗਈ ਹਨਾ,
ਵੀ ਬਣਾਵਟੀ ਝੂਠੀ ਗੱਲ ਹੋਣੀ ਆ। ਤੇ ਉਹ ਗੱਲ ਹੋਈ ਆ ਨਾ ਵੀ ਪਿੰਡਾਂ ਵਿੱਚ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਵੀ ਭਾਵੇਂ ਘਿਓ ਦਾ ਘੜਾ ਰੁੜ ਜਾਵੇ, ਘਿਓ ਦਾ ਘੜਾ ਰੁੜਨ ਵਾਲੀ ਗੱਲ। ਸੋ ਮੇਰਾ ਮਿਸਾਲ ਦੇਣ ਤੋਂ ਮਤਲਬ ਇਹ ਆ ਵੀ ਖੁਸ਼ ਰਹੋ, ਆਬਾਦ ਰਹੋ, ਇੱਥੇ ਰਹੋ ਚਾਹੇ ਅਲਾਬਾਦ ਰਹੋ। ਉਹ ਕੋਈ ਡਿੱਗਿਆ ਸੀਗਾ ਖੂਹ ਦੇ ਵਿੱਚ ਤੇ ਦੂਜਾ ਸੱਜਣ ਲਾਗੋਂ ਦੀ ਲੰਘਦਾ, ਉਹ ਕਹਿੰਦਾ ਮੈਨੂੰ ਬਚਾਓ, ਮੈਂ ਖੂਹ ਦੇ ਵਿੱਚ ਡਿੱਗਿਆ। ਉਹ ਤੁਰਿਆ ਤੁਰਿਆ ਜਾਂਦਾ ਕਹਿੰਦਾ ਭਾਈ ਖੁਸ਼ ਰਹੋ ਜਿੱਥੇ ਵੀ ਹੈਗਾ।
ਤਾਇਆ ਜੀ ਏਦਾਂ ਦੀ ਗੱਲ ਨਾ ਇੱਕ ਹੋਰ ਕਰਨੀ ਆ, ਜਿੱਦਾਂ ਬੰਦਾ ਕਈ ਵਾਰੀ ਨਾ ਜਿੱਦਾਂ ਤੁਸੀਂ ਕਿਹਾ ਖੁਸ਼ ਰਹੋ ਆਬਾਦ ਰਹੋ ਚਾਹੇ ਇੱਥੇ ਰਹੋ ਚਾਹੋ ਅਲਾਹਾਬਾਦ ਰਹੋ ਹਨਾ, ਤੇ ਇੱਦਾਂ ਦੀਆਂ ਗੱਲਾਂ ਕਰੇ ਵੀ ਖੁਸ਼ ਰਹਿਣਾ ਚਾਹੀਦਾ ਬੰਦੇ, ਕਈ ਵਾਰੀ ਨਾ ਮਤਲਬ ਅਫਸੋਸ ਦੇ ਵਿੱਚ ਵੀ ਖੁਸ਼ੀ
ਕਰੀ ਜਾਂਦੇ ਰਹਿੰਦੇ ਆ, ਹਨਾ, ਥਾਂ ਥਾਂ ਦੀ ਹੁੰਦੀ ਹੈ ਨਾ। ਠੀਕ ਹੈ,
ਉਹ ਅਮਨਦੀਪ ਸਿੰਘ, ਸੌਰੀ ਆਪਣੀ ਗੱਲ ਸੁਣਾਓ। ਹਾਂਜੀ
ਹਾਂਜੀ, ਉਹ ਨਾ ਕੱਲ੍ਹ ਵੀ ਉਹ ਤਾਏ ਦੇ ਪ੍ਰੋਗਰਾਮ 'ਚ ਦੁਪਹਿਰ ਨੂੰ ਉੱਥੇ ਵੀ ਇੱਕ ਗੱਲ ਚੱਲਦੀ ਸੀਗੀ ਅਤੇ ਅੱਜ ਵੀ ਮੇਰੇ ਦਿਮਾਗ 'ਚ ਸੀ, ਜਿਹੜੇ ਆਪਾਂ ਕਹਿੰਦੇ ਹਾਂ ਨਾ ਜਿੱਦਾਂ ਵੀ ਮੈਂ ਬੰਦਿਆ ਮੈਂ ਨੂੰ ਮੇਰੇ 'ਚੋਂ ਮਾਰ, ਹੈ ਨਾ, ਅਤੇ ਉਹ ਕਈ ਵਾਰੀ ਮੈਂ ਸੋਚਦਾ ਵੀ ਮੈਂ ਦੇ ਬਾਰੇ ਦੁਨੀਆਂ ਦੇ ਵਿੱਚ ਇੰਨਾ ਪ੍ਰਚਾਰ ਹੋ ਚੁੱਕਾ ਹੈ, ਨੈਗੇਟਿਵ ਪ੍ਰਚਾਰ, ਅਤੇ ਬੰਦਿਆਂ ਨੇ ਮੈਂ ਕਹਿਣ ਤੋਂ ਨਾ ਇੱਦਾਂ ਲੱਗਦਾ ਵੀ ਮੂਹਰਾ ਮੂਹਰੇ ਬੰਦਾ ਜਦੋਂ ਕਹਿੰਦਾ ਨਾ ਮੈਂ ਯਾਰ ਮੈਂ ਨਾ ਉਹ ਅੱਜ ਆਹ ਕਰਕੇ ਆਇਆ ਹਾਂ, ਉਹ ਕਹਿੰਦੇ ਜੀ ਬਹੁਤੀ ਮੈਂ ਨਹੀਂ ਕਰੀ ਦੀ, ਮੂਹਰੇ ਇੱਦਾਂ ਬੋਲਣ ਲੱਗ ਪੈਂਦੇ ਆ, ਹੈ ਨਾ। ਫਿਰ ਮੈਨੂੰ ਸੋਚਣਾ ਕਈ ਵਾਰੀ ਮਜਬੂਰ ਹੋ ਜਾਂਦਾ ਵੀ ਮੈਂ ਆਪਣੇ ਆਪ ਨੂੰ ਮੈਂ ਕਵਾਂ ਜਾਂ ਨਾ ਕਵਾਂ, ਹੈ ਨਾ। ਅਤੇ ਉਹ ਕੱਲ ਵੀ ਉਹ ਤਾਏ ਨੇ ਵੀ ਕਹਿੰਦਾ ਵੀ ਬੰਦੇ ਹੁਣ ਨਾ ਮੈਂ ਦੀ ਬਜਾਏ ਦਾਸ ਕਹਿਣ ਲੱਗ ਪਏ, ਦਾਸ ਆ ਗਿਆ। ਜਾਣੀ ਕਿ ਉਹ ਫਿਰ ਬੰਦਾ ਸਵਾਲ ਪੁੱਛ ਰਿਹਾ ਸੀ ਵੀ ਜੇ ਮੈਨੂੰ ਮੈਂ ਕਹਿਣ 'ਤੇ ਤੁਹਾਨੂੰ ਇਤਰਾਜ਼ ਹੈ, ਤੁਹਾਨੂੰ ਲੱਗਦਾ ਵੀ ਇਹਦੇ 'ਚ ਹਉਮੈ ਹੰਕਾਰ ਹੈ, ਤਾਂ ਫਿਰ ਮੈਂ ਆਪਣੇ ਆਪ ਨੂੰ ਦਾਸ ਕਹਿ ਸਕਦਾ ਹਾਂ, ਉਹ ਠੀਕ ਹੈ?
ਉਹ ਦਾਸ ਤੋਂ ਚੇਤੇ ਆ ਗਿਆ, ਉਹ ਨਾ ਦਾਸ ਕਮਿਸ਼ਨ ਬਣਾਇਆ ਸੀ ਨਾ ਉਹਦੇ ਭਾਰਤ ਸਰਕਾਰ ਨੇ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ, ਤੇ ਉਹ ਕਮਿਸ਼ਨ ਦੀ ਰਿਪੋਰਟ ਤੋਂ ਉਹਨੂੰ ਗੱਦੀ ਤੋਂ ਲੈਣਾ ਪਿਆ। ਯਾਨੀ 8.5 ਸਾਲ ਨਹਿਰੂ ਦੇ ਥਾਪੜੇ ਨਾਲ ਉਹਨੇ ਕੁਚਲ ਦੂੰ ਦਾ ਰਾਜ ਚਲਾਇਆ, ਜਿਹੜਾ ਉੱਠਿਆ ਉਹਨੂੰ ਰਗੜ ਕੇ ਰੱਖਤਾ। ਅਕਾਲੀ 57,000 ਜੇਲ੍ਹਾਂ 'ਚ ਗਏ, ਉਹਨੇ ਟਸ ਤੋਂ ਮਸ ਨਹੀਂ ਹੋਇਆ। ਪਟਵਾਰੀ ਉੱਠੇ, ਟੀਚਰ ਉੱਠੇ, ਕਮਿਊਨਿਸਟ ਉੱਠੇ, ਜਿਹਨੇ ਉਹ ਜਨਸੰਗੀ ਉੱਠੇ, ਸਾਰਿਆਂ ਨੂੰ ਉਹਨੇ ਰਗੜਤਾ ਤੇ ਮੁੜ ਕੇ ਗੱਦੀ ਤੋਂ ਲੈ ਗਿਆ। ਤੇ ਆਪਣੇ ਪਿੰਡ 'ਚ ਸੀ,
ਅੱਛਾ,
ਤੇ ਕਿਸੇ ਨੇ ਬਾਹਰੋਂ ਕੋਈ ਮਿਲਣ ਵਾਸਤੇ ਆਇਆ। ਆਪ ਸਿਆਣੇ ਕਹਿੰਦੇ ਆਪ ਗੱਲ ਕਰਕੇ ਅਸੀਂ ਨਾ ਘਰ ਦਾ ਭੇਦ ਕਿਸੇ ਨੂੰ ਦੱਸੀਏ ਨਾ, ਮੈਨੂੰ ਆਪੇ ਹਾਸਾ ਆਈ ਜਾਂਦਾ ਸੁਣਾਉਣ ਤੋਂ ਪਹਿਲਾਂ
ਹੀ।
ਉਹ ਨਾ ਬਾਹਰੋਂ ਕੋਈ ਬੰਦਾ ਮਿਲਣ ਵਾਸਤੇ ਆਵਾਜ਼ ਮਾਰੀ, ਉਹ ਭਾਈ ਕੌਣ ਭਾਈ ਕੌਣ ਆ, ਅੰਦਰੋਂ ਕਹਿ ਉਹਨੇ ਆਵਾਜ਼ ਦਿੱਤੀ ਵੀ ਕੌਣ ਆ।
ਅੱਛਾ,
ਤੇ ਉਹ ਕਹਿੰਦਾ ਜੀ ਮੈਂ ਤੁਹਾਡਾ ਦਾਸ।
ਅੱਛਾ,
ਉਹ ਕਹਿੰਦਾ ਇੱਕ ਦਾਸ ਨੇ ਤੇ ਮੇਰੇ ਜੜੀ ਤੇਲ ਦਿੱਤਾ, ਤੂੰ ਕਿਹੜਾ ਦਾਸ ਆ ਗਿਆ।
ਤਾਂ ਜੀ ਮੈਨੂੰ ਹੁਣ ਇਹ ਦੱਸੋ ਵੀ ਇਹ ਜਿਹੜੀ ਮੈਂ ਇੰਨੀ ਬਦਨਾਮ ਹੋ ਗਈ ਆ, ਮਤਲਬ ਇਹਦਾ ਕੀ ਇਲਾਜ ਆ? ਮਤਲਬ ਉਹ ਬੰਦੇ ਨਾ ਮੂਹਰੇ ਏਦਾਂ ਪ੍ਰਵਚਨ ਸੁੱਟਦੇ ਆ, ਤੁਸੀਂ ਮਾੜੀ ਜਿਹੀ ਗੱਲ ਕਰੋ ਵੀ ਮੈਂ ਅੱਜ ਵੀ ਟਰੈਕਟਰ ਤੇ ਘਾਹ ਕੱਟ ਕੇ ਆਇਆ, ਉਹ ਲੈ ਉਹ ਆਪਣੇ ਆਪ ਇੰਨਾ ਹੰਕਾਰ ਨਹੀਂ ਕਰੀਦਾ, ਐਵੇਂ ਨੀ ਮੈਂ ਕਰੀ ਜਾਈਦਾ। ਉਹ ਲਿਮਿਟ ਕਿੱਥੇ ਆ, ਲਿਮਿਟ ਕਿੱਥੇ ਆ, ਮਤਲਬ ਉਹ ਮੈਂ ਦੀ ਲਿਮਿਟ
ਹੈਗੀ। ਪਰ ਕਿਉਂਕਿ ਆਪਸ ਕੋ ਮਨੁੱਖ ਦੀ ਆਦਤ ਨੇ, ਆਪਸ ਕੋ ਗੁਰਬਾਣੀ ਕਹਿੰਦੀ ਆਪਸ ਕੋ ਦੀਰਘ ਕਰ ਜਾਣਾ ਔਗਨ ਔਰਨ ਕੋ ਲਗਮਾਤ, ਆਪਣੇ ਆਪ ਨੂੰ ਪੂਰਾ ਅੱਖਰ ਦੀਰਘ ਅੱਖਰ ਸਮਝਦਾ, ਦੂਜਿਆਂ ਨੂੰ ਲਗਾ ਮਾਤਰਾ ਹੀ ਸਮਝਦਾ। ਹੁਣ ਤੁਸੀਂ ਦੇਖੋ ਅੰਗਰੇਜ਼ੀ ਵਿੱਚ ਲਿਖਣਾ ਹੋਏ ਨਾ ਆਈ ਆਈ ਵੱਡੀ ਕੈਪੀਟਲ ਲੈਟਰ ਹੁੰਦਾ, ਵੱਡੀ ਆਈ ਪੈ, ਤੇ ਯੂ ਲਿਖਣਾ ਤੇ ਛੋਟੀ ਵਾਈ ਹੁੰਦੀ ਹੈ।
ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ।
ਹੀ ਲਿਖਣਾ ਹੋਵੇ ਤੇ ਉੱਥੇ ਵੀ ਛੋਟੀ ਐਚ ਹੁੰਦੀ ਹੈ। ਸੋ ਇਹ ਆ ਵੀ ਬੰਦਾ ਆਪਣੇ ਆਪ ਨੂੰ, ਤੇ ਉਹ ਕਹਿੰਦੇ ਨਾ ਵੀ ਗਿੱਦੜ ਤੇ ਗਿੱਦੜੀ ਜਾ ਰਹੇ ਸੀ ਜੰਗਲ 'ਚ ਤੇ ਅੱਗੋਂ ਸ਼ੇਰ ਆ ਗਿਆ।
ਅੱਛਾ ਜੀ,
ਤੇ ਉਹਨਾਂ ਪਤਾ ਲੱਗਿਆ ਵੀ ਇਹ ਸ਼ੇਰ ਤੇ ਹੁਣ ਸਾਨੂੰ ਮਾਰੂਗਾ।
ਅੱਛਾ ਜੀ,
ਤੇ ਉਹ ਸ਼ੇਰ ਜੋ ਨੇੜੇ ਆਇਆ ਤੇ ਉਹਨਾਂ ਅੱਖਾਂ 'ਚ ਅੱਖਾਂ ਪਾ ਕੇ ਗਿੱਦੜ ਕਹਿੰਦਾ,
ਹਾਂਜੀ,
ਉਹ ਵੇਖ ਲਾ ਜੇ ਤੂੰ ਮੈਨੂੰ ਮਾਰਿਆ ਤੇ ਪਰਲੋ ਆ ਜਾਣੀ।
ਅੱਛਾ,
ਉਹਨੇ ਇੰਨੇ ਕੰਫੀਡੈਂਸ ਨਾਲ ਕਿਹਾ ਤੇ ਉਹ ਕਹਿੰਦਾ ਵੀ ਚੱਲ ਸਭ ਦੁਚਿੱਤਾ ਮਨ ਹੋ ਗਿਆ ਤੇ ਸੋਚਿਆ ਵੀ ਕਹਿੰਦਾ ਯਾਰ ਹੋਰ ਸ਼ਿਕਾਰ ਲੱਭ ਲੈਣੇ ਆ, ਪਰਲੋ ਦਾ ਕਾਹਨੂੰ ਖਤਰਾ ਲੈਣਾ ਮੁੱਲ।
ਅੱਛਾ,
ਤੇ ਜਦੋਂ ਸ਼ੇਰ ਪਰਾਂ ਚਲਿਆ ਗਿਆ ਤੇ ਗਿਦੜੀ ਕਹਿੰਦੀ ਤੇਰੇ ਵਰਗੇ ਪਾਂਬਰ ਰੋਜ਼ ਕਿੰਨੇ ਮਰਦੇ ਜੰਮਦੇ ਆ, ਪਹਿਲਾਂ ਤੇ ਪਰਲੋ ਆਈ ਨੀ, ਤੇਰੇ ਮਨ ਤੇ ਕਿਵੇਂ ਪਰਲੋ ਆ ਜਾਂਦੀ? ਉਹ ਕਹਿੰਦਾ ਜੇ ਮੈਂ ਮਰ ਜਾਂਦਾ ਮੇਰੇ ਭਾਦੀ ਤੇ ਪਰਲੋ ਹੀ ਸੀ ਨਾ।
ਪਰਲੋ ਹੀ ਨਹੀਂ, ਇਹ ਗੱਲ ਤਾਂ ਠੀਕ ਹੈ। ਤਾਂ ਜੀ ਹੁਣ ਮੈਂ ਤੁਹਾਤੋਂ ਇਹ ਐਕਸਪਰਟ ਰਾਏ ਲੈਣਾ ਚਾਹੁੰਦਾ ਹਾਂ ਕਿ ਕਿੰਨੀ ਕੁ ਜਾਇਜ਼ ਹੈ ਮੈਂ ਆਪਣੇ ਆਪ ਨੂੰ ਮੈਂ ਕਹਿਣਾ, ਅਤੇ ਇਹਦੇ ਇੱਥੇ ਮੈਂ ਦੇ ਇੱਥੇ ਹੋਰ ਅੱਖਰ ਰਿਪਲੇਸ, ਉਹ ਹੌਲੀ ਹੌਲੀ ਉਹ ਦਾਸ ਵੀ ਜਿਹੜਾ ਬਦਨਾਮ ਹੋ ਜਾਣਾ, ਹੈ ਨਾ, ਅਤੇ ਜਿਹੜਾ ਇੱਕ ਬਹੁਤ ਵਧੀਆ ਸ਼ੁੱਧ ਅੱਖਰ ਹੈ ਵੀ ਇੰਨਾ ਵੀ ਨਹੀਂ ਆਪਾਂ ਨੂੰ ਰੋਕ ਟੋਕ ਕਰਨੀ ਚਾਹੀਦੀ ਦੂਜੇ ਬੰਦਿਆਂ ਦੀ ਵੀ ਜੇ ਉਹ ਮੈਂ ਕਹਿੰਦਾ ਹੈ ਜਾਂ। ਪਰ ਇਹ ਗੱਲ ਜ਼ਰੂਰ ਹੈ ਵੀ ਉਹ ਮੈਂ ਅਸਲ ਦੇ ਵਿੱਚ ਇੱਕ ਨਾ ਹਿਡਨ ਚੀਜ਼ ਆ ਵੀ ਜਿਹੜੀ ਮੈਂ ਆਹ ਕੀਤਾ, ਮਤਲਬ ਕਿਸੇ ਨੂੰ ਥੱਲੇ ਲਾਉਣ ਲਈ ਅਗਰ ਮੈਂ ਵਰਤੀ ਜਾਣੀ ਫੇ ਗਲਤ ਗੱਲ ਹੈ, ਪਰ ਜੇ ਨੋਰਮਲ ਭਾਸ਼ਾ ਦੇ ਵਿੱਚ ਮੈਂ ਵਰਤੀ ਜਾਓ ਤਾਂ ਕੋਈ ਐਡੀ ਕੋਈ ਮਾੜੀ ਗੱਲ ਤਾਂ ਹੈ ਨਹੀਂ।
ਮੈਂ ਤਾਂ ਇਸ ਤਰ੍ਹਾਂ ਇਹਦਾ ਕਦੇ ਖਿਆਲ ਨਹੀਂ ਕੀਤਾ, ਤੇ ਉਹ ਇੱਥੇ ਕੋਈ ਕੋਰਸ ਕੀਤਾ ਸੀ ਅੰਗਰੇਜ਼ੀ ਦਾ, ਉਹਦੇ ਵਿੱਚ ਉੱਥੋਂ ਮੈਨੂੰ ਖਿਆਲ ਆਇਆ ਵੀ ਆਮ ਤੌਰ 'ਤੇ ਵੀ ਮੈਂ, ਕਿਉਂਕਿ ਸ਼੍ਰੋਮਣੀ ਕਮੇਟੀ ਦੇ ਉੱਥੇ ਵੀ ਅਦਾਰਿਆਂ ਦੇ ਵਿੱਚ ਦਾਸ ਨੇ ਆਹ ਕੀਤਾ, ਦਾਸ ਫਿਰ ਉੱਥੇ ਗਿਆ, ਤੇ ਗੱਲ ਤੇ ਇੱਕੋ ਜਿਹੀ ਹੈ ਵੀ ਆਪਣੇ ਆਪਣੇ ਵਿਖਾਵੇ ਦੀ ਨਿਮਰਤਾ ਆ, ਵਿਖਾਵੇ ਦੀ ਨਿਮਰਤਾ ਜਿਹੜਾ ਆ ਉਹ ਪਖੰਡੀ ਬੰਦਾ ਕਰਦਾ ਹੈ, ਤੇ ਕਿਉਂਕਿ ਅੰਦਰ ਨਿਮਰਤਾ ਨਹੀਂ ਹੁੰਦੀ। ਹੁਣ ਹਰ ਬੰਦਾ ਸਟੇਜ ਤੇ ਜਾਣ ਵੇਲੇ ਧਾਰਮਿਕ, ਖਾਸ ਕਰਕੇ ਮੈਂ ਤਾਂ ਕੋਈ ਵਿਦਵਾਨ ਨਹੀਂ ਜੀ, ਮੈਂ ਤੇ ਗੁਰੂ ਘਰ ਦਾ ਸੇਵਾਦਾਰ ਹਾਂ ਜੀ, ਉਹ ਜੀ ਆਇਆ ਜੀ, ਉਹ ਇਸ ਤਰ੍ਹਾਂ ਇੱਕ ਬੰਦਾ ਆਪਣੇ ਫਿਰ ਮੈਨੂੰ ਤੇ ਕੁਝ ਨਹੀਂ ਆਉਂਦਾ ਜੀ, ਮੈਂ ਤੇ ਅਣਜਾਣ ਹਾਂ ਜੀ, ਸਾਧ ਸੰਗਤ ਤੁਸੀਂ ਉਹ ਇੱਕ ਫਿਰ ਬਜ਼ੁਰਗ ਸੀ ਵਿੱਚੋਂ, ਜੇ ਤੈਨੂੰ ਕੁਝ ਨਹੀਂ ਆਉਂਦਾ ਤੇ ਸਾਡਾ ਸਿਰ ਕਿਉਂ ਖਾ ਰਿਹਾ, ਜਾ ਘਰ ਪੈ ਜਾ ਕੇ।
ਉਹ ਇੱਕ ਵਾਰ ਇੱਦਾਂ ਹੀ ਇਹ ਵੀ ਗੱਲ ਹੋਈ ਸੀ, ਦਾਸ ਖੇਮਾ ਦਾ ਜਾਜਕ ਹੈ, ਬਹੁਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਅਰਦਾਸ, ਉਹ ਕਹਿੰਦੇ ਵੀ ਤੈਨੂੰ ਪਤਾ ਹੈ ਤੇ ਭੁੱਲਾਂ ਚੁੱਕਾਂ ਹੋ ਜਾਂਦੀਆਂ, ਤੂੰ ਕਿਉਂ ਕਰਦਾ, ਕਿਉਂ ਸਟੇਜ ਤੇ ਚੜ੍ਹਦਾ, ਫਿਰ ਕਿਉਂ ਸਾਨੂੰ ਗਲਤ ਚੀਜ਼ਾਂ ਸੁਣਾ ਕੇ ਫਿਰ ਮਾਫੀਆਂ ਕਿਉਂ ਮੰਗਦਾ ਰਹਿੰਦਾ ਤੂੰ।
ਉਹ ਇਸ ਤਰ੍ਹਾਂ ਅਖੰਡ ਪਾਠ ਦੀ ਗੱਲ ਸੁਣਾਉਂਦੇ ਨਾ ਕਿ ਪੇਂਡੂ ਨੇ ਅਖੰਡ ਪਾਠ ਕਰਵਾਇਆ ਤੇ ਭਾਈ ਜੀ ਅਰਦਾਸ ਕਰਨ ਲੱਗੇ। ਇਸੇ ਕਰਕੇ ਨਾ ਬਹੁਤੇ ਧਾਰਮਿਕ ਜਿਹੜੇ ਪੁਰਾਤਨ ਧਰਮ ਨੇ ਨਾ, ਉਹਨਾਂ ਦੇ ਧਾਰਮਿਕ ਗ੍ਰੰਥ ਜਿਹੜੇ ਆਮ ਲੋਕਾਂ ਦੀ ਸਮਝ ਚ ਨਹੀਂ ਆਉਂਦੇ, ਤੇ ਉਹ ਮਤਲਬ ਉਸ ਤਰ੍ਹਾਂ ਹੀ ਗੱਲ ਕਰਦੇ ਆ ਵੀ ਜਿਵੇਂ ਆਮ ਲੋਕੀ ਸ਼ਾਮਿਲ ਹੁੰਦੇ ਆ ਸ਼ਰਧਾ ਦੇ ਨਾਲ, ਤੇ ਪਰ ਉਹ ਗੱਲ ਸਮਝ ਨਹੀਂ ਆਉਂਦੀ ਵੀ ਕੀ ਕਰਦੇ, ਸਿੱਖਾਂ ਦੀ ਸਮਝ ਆ ਜਾਂਦੀ ਹੈ। ਤੇ ਉਹਨੇ ਭੋਗ ਤੇ ਅਰਦਾਸ ਕੀਤੀ ਭਾਈ ਨੇ, ਤੇ ਜਦੋਂ ਕਿਹਾ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਤੇ ਫਤਿਹ ਬੁਲਾਤੀ, ਤੇ ਬਾਅਦ ਦੇ ਵਿੱਚ ਉਹਨੇ ਗੱਲ ਚ ਸਾਫ਼ਾ ਪਾ ਲਿਆ, ਕਹਿੰਦਾ ਜਦ ਤੁਹਾਨੂੰ ਮੈਂ ਮੂੰਹ ਮੰਗੀ ਭੇਟਾ ਦਿੱਤੀ ਹੈ, ਤੁਹਾਨੂੰ ਦੇਸੀ ਘਿਓ ਦਾਲ ਚ ਪਾ ਪਾ ਕੇ ਰੋਟੀਆਂ 3 ਦਿਨ ਖਵਾਈਆਂ, ਕੜਾਹ ਖਵਾਇਆ ਤੁਹਾਨੂੰ, ਤੇ ਤੁਸੀਂ ਫੇਰ ਭੁੱਲ ਦਾ ਪਾਠ ਦਾ ਭੁੱਲ ਕੀਤਾ, ਫੇਰ ਕਿਉਂ ਭੁੱਲ ਚੁੱਕ ਰਹਿ ਗਈ,
ਫੇਰ ਕਿਉਂ ਰਹਿ ਗਈ, ਅੱਖਰ ਵਾਧਾ ਘਾਟਾ ਕਿੱਦਾਂ ਹੋ ਗਿਆ। ਚਲੋ ਤਾਏ ਜੀ, ਇਹ ਤਾਂ ਸੀਗੀਆਂ ਸ਼ੁਕਰ ਦੀਆਂ ਗੱਲਾਂ, ਕੁਛ ਆਪਾਂ ਸੁਨੇਹੇ ਵੀ ਲੈਣੇ ਆ। ਜਗਿੰਦਰ ਸੋਈ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਕਹਿੰਦੇ ਹਾਜ਼ਰ ਹਾਂ ਜੀ। ਅਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਤੁਹਾਨੂੰ ਵੀ ਤਾਇਆ ਜੀ, ਅਤੇ ਕਹਿੰਦੇ ਨੇ ਕਿ ਪ੍ਰੋਗਰਾਮ ਸਿੱਧੂ ਸਾਹਿਬ ਮੈਂ ਸਪੋਂਸਰ ਕਰੇਗਾ ਜੀ। ਬਹੁਤ ਬਹੁਤ ਧੰਨਵਾਦ ਪਰਮਜੀਤ ਜੀ, ਅਤੇ ਹੋਰ ਵੀ ਸੱਜਣ ਮਿੱਤਰਾਂ ਨੇ ਅਪਰੋਚ ਕੀਤੀ ਸੀ, ਕਿਹਾ ਸੀ, ਅਸੀਂ ਵੀ ਅਪਰੋਚ ਕੀਤੀ ਸੀ ਅਤੇ ਉਹ ਵੀ ਕਰ ਰਹੇ ਨੇ, ਸੋ ਰਲ ਮਿਲ ਕੇ ਆਪਾਂ ਪ੍ਰੋਗਰਾਮ ਚਲਾਉਣਾ। ਅਤੇ ਕੁਲਵੀਰ ਸਿੰਘ ਸੰਧੂ ਕਹਿ ਰਹੇ ਨੇ ਕਿ ਐਪਲ ਜਿਹੜਾ ਆ 14+ ਦਾ ਜਿਹੜੀ ਐਪ ਹੈ ਉਹ ਕੋਂਸਟੈਂਟਲੀ ਬੰਦ ਹੁੰਦੀ ਹੈ। ਹਾਂਜੀ, ਉਹਦੀ ਅਪਡੇਟ ਆ ਰਹੀ ਹੈ ਜੀ ਬੜੀ ਛੇਤੀ, ਅਸੀਂ ਇੱਕ ਬੜੀ ਛੇਤੀ ਐਪਲ ਦੇ ਉੱਤੇ ਨਵੇਂ ਪਲੇਟਫਾਰਮ 'ਤੇ ਦੇ ਰਹੇ ਹਾਂ ਅਪਡੇਟ, ਸੋ ਇਹ ਪ੍ਰੋਬਲਮ ਛੇਤੀ ਸੋਲਵ ਹੋ ਜਾਏਗੀ, ਮਾਫ਼ੀ ਚਾਹੁੰਦੇ ਹਾਂ। ਸੋ ਤਾਇਆ ਜੀ, ਆਪਾਂ ਅੱਗੇ ਵਧੀਏ, ਅਤੇ ਪੈਰਿਸ ਦੇ ਵਿੱਚ ਓਲੰਪਿਕ ਸ਼ੁਰੂ ਹੋ ਚੁੱਕੀਆਂ ਨੇ, ਤੇ ਤੁਹਾਡੇ ਜ਼ਮਾਨੇ ਦੇ ਵਿੱਚ ਕਿੰਨਾ ਕੁ ਕਰੇਜ਼ ਹੁੰਦਾ ਸੀ, ਕਿੰਨਾ ਕੁ ਚਾਅ ਹੁੰਦਾ ਸੀ ਓਲੰਪਿਕ ਦਾ?
ਉਹ ਦੇਖੋ ਜੀ, ਪਿੰਡ ਦੇ ਵਿੱਚ ਰਹਿੰਦੇ ਆ ਤੇ ਉਹ ਖਿੱਦੋ ਖੁੰਡੀ ਤੇ ਲੱਲਾ ਤੇ ਗੁੱਡੀ ਡੰਡਾ ਤੇ ਜੰਡ ਬ੍ਰਾਹਮਣ ਛੂਣ ਛੁਪਾਈ, ਸਾਨੂੰ ਤੇ ਇਹਨਾਂ ਗੇਮਾਂ ਦਾ ਪਤਾ ਹੀ ਆ ਓਲੰਪਿਕ ਸ਼ਲੰਪਿਕ ਤੇ। ਹਾਂ, 1960 ਵਿੱਚ ਜਿਹੜੀਆਂ ਰੋਮ ਵਿੱਚ ਗੇਮਾਂ ਹੋਈਆਂ ਸੀ ਨਾ, ਤੇ ਉਹਦੀ ਬੜੀ ਪ੍ਰਸਿੱਧੀ ਸੀ ਉਸ ਵੇਲੇ ਸਰਾਰ ਮਿਲਖਾ ਸਿੰਘ ਦੀ, ਉਦੋਂ ਪਤਾ ਲੱਗਾ ਵੀ ਇਹ ਵੀ ਕੋਈ ਦੁਨੀਆਂ ਦੀਆਂ ਖੇਡਾਂ ਹੁੰਦੀਆਂ ਹੁੰਦੀਆਂ।
ਅੱਛਾ,
ਤੇ ਹਾਸੇ ਵਾਲੀ ਗੱਲ, ਕਿਉਂਕਿ ਪ੍ਰਚਾਰਕ ਕਲਾਸ ਤੇ ਹੁੰਦਾ ਸੀ ਨਾ, 10ਵੀਂ ਪਾਸ ਨੂੰ ਰੱਖਦੇ ਸੀ, ਤੇ ਉਹਨਾਂ ਨੂੰ ਕੋਈ ਨਾ ਕੋਈ ਥੋੜੀ ਬੜੀ ਅੰਗਰੇਜ਼ੀ ਨੂੰ 6ਵੀਂ ਤੋਂ ਸ਼ੁਰੂ ਹੋ ਕੇ 4 ਸਾਲ ਅੰਗਰੇਜ਼ੀ ਪੜ੍ਹਨ ਨਾਲ ਕੋਈ ਨਾ ਕੋਈ ਮੂੰਹ ਖੁਰ ਮਾਰ ਜੋਗੇ ਹੋ ਜਾਂਦੇ ਸੀ। ਤੇ ਅਸੀਂ ਜਿਹੜੇ ਸੰਗੀਤ ਕਲਾਸ ਦੇ ਵਿੱਚ ਹੁੰਦੇ ਸੀ, ਇੱਥੇ ਸਾਡੇ ਸਕੂਲੀ ਪੜ੍ਹਾਈ ਦੀ ਕੋਈ ਜ਼ਰੂਰੀ ਨਹੀਂ ਸੀ,
ਹਾਂਜੀ
ਹੁੰਦੀ ਉਸ ਵੇਲੇ, ਹੁਣ ਮੈਨੂੰ ਪਤਾ ਨਹੀਂ। ਤੇ ਉਹ ਇੱਕ ਮੇਰੇ ਨਾਲ ਵੱਡਾ ਸੀ ਬਿਹਾਰੀ ਮੁੰਡਾ ਤਰਲੋਕ ਸਿੰਘ, ਝਾਲੇ ਪਾ ਗਿਆ ਨਿਊਯਾਰਕ ਚ, ਤੇ ਉਹ ਕਹਿੰਦਾ ਯਾਰ ਸੈਮੀ ਫਾਈਨਲ ਕੀ ਹੁੰਦਾ? ਤੇ ਪ੍ਰਿੰਸੀਪਲ ਸਾਹਿਬ ਸੋਰੀ ਇਹਨਾਂ ਨੂੰ ਮਤਲਬ ਵੀ ਉਹਨੂੰ ਚੰਗੇ ਤਾ ਪਾਸਿਓ ਨਹੀਂ ਲਿਆ, ਤੇ ਉਹ ਮਤਲਬ ਸੈਮੀ ਕੀ ਹੁੰਦਾ, ਫਾਈਨਲ ਕੀ ਹੁੰਦਾ, ਇਹ ਜਾਣੇ ਸਾਡੀ ਬਲਾ। ਸਾਨੂੰ ਤੇ ਇੰਨਾ ਪਤਾ ਸੀ ਵੀ ਮਿਲਖਾ ਸਿੰਘ ਨੇ ਲੈਣਾ ਆ, ਮੈਡਲ ਜਿੱਤਣਾ, ਕਰਾਊਨ ਲੈਣਾ, ਕਰਾਊਨ। ਉਹ ਵੀ ਕਹਿੰਦੀ 4th ਨੰਬਰ ਤੇ ਰਹਿ ਗਿਆ ਵਿਚਾਰਾ ਤੇ ਉਹਨਾਂ ਦਿਨਾਂ ਦੇ ਵਿੱਚ। ਸੋ ਉਹਦਾ ਇੱਥੇ ਫਿਰ 2000 ਵਾਲੀਆਂ ਗੇਮਾਂ ਦੇ ਵਿੱਚ ਬੱਚੇ ਕਹਿੰਦੇ ਵੀ ਓਲੰਪਿਕ ਗੇਮਾਂ ਵੇਖਣੀਆਂ।
ਅੱਛਾ,
ਤੇ ਮੇਰੇ ਕੋਲ ਤੇ ਕੁਝ ਨਹੀਂ ਸੀ, ਪਰ ਮੇਰੇ ਕੋਲ ਮੇਰੇ ਭਰਾ ਦੇ ਕੁਝ ਪੈਸੇ ਜਮਾਂ ਸੀਗੇ।
ਅੱਛਾ,
ਮੈਂ ਕਿਹਾ ਵੀ ਚੱਲ ਉਹਦੇ ਕੋਲੋਂ ਹਧਾਰੇ ਲੈ ਲੈਨੇ ਆ, ਤੇ ਟਿਕਟਾਂ ਲੈਣੇ, ਮੌਕਾ ਘਰ ਦੇ ਵਿੱਚ ਆਈ ਆ ਗੰਗਾ ਤੇ ਬੱਚੇ ਚਾਹੁੰਦੇ ਆ ਜ਼ਿੰਦਗੀ ਚ ਇੱਕ ਵਾਰੀ ਆਉਂਦਾ, ਤੇ ਚਲੋ ਉਹਨੂੰ ਅਸੀਂ ਡਰਾਫਟ ਬਣਾ ਕੇ ਭੇਜਤਾ ਟਿਕਟਾਂ ਵਾਸਤੇ, ਤੇ ਉਹ ਡਰਾਫਟ ਵਾਪਸ ਆ ਗਿਆ ਜੀ, ਫੁੱਲੀ ਸੋਲਡ ਆਊਟ, ਕੋਈ ਟਿਕਟ ਨਹੀਂ ਹੈਗੀ। ਤੇ ਪਰ ਕੁਦਰਤੀ ਵਿਧ ਬਣ ਗਈ, ਮੈਨੂੰ ਵਲੰਟੀਅਰ ਜੋਬ ਮਿਲ ਗਈ, ਮੇਰੀ ਵੱਡੀ ਬੇਟੀ ਨੂੰ ਵਲੰਟੀਅਰ ਜੋਬ ਮਿਲ ਗਈ, ਮੇਰੇ ਛੋਟੇ ਮੁੰਡੇ ਨੂੰ ਵਲੰਟੀਅਰ। ਸੋ ਫੈਮਿਲੀ ਸ਼ਾਮਿਲ, 6 ਮੈਂਬਰਾਂ ਦੀ ਫੈਮਿਲੀ ਦੇ ਵਿੱਚੋਂ 3 ਮੈਂਬਰਾਂ ਨੂੰ ਵਲੰਟੀਅਰ, ਨਾਲੇ ਸਾਨੂੰ ਯੂਨੀਫਾਰਮ ਵੀ ਮਿਲੀਆਂ ਨਾਲੇ, ਤੇ ਮੈਂ ਇੱਥੋਂ ਦਾ ਐਡਰੈਸ ਲਿਖਵਾਇਆ ਹੋਇਆ ਸੀ। ਉਹਨਾਂ ਦਿਨਾਂ ਚ ਮੈਨੂੰ ਮੈਲਬਰਨ ਕਲੇਗੀਬਰਨ ਵਾਲਿਆਂ ਨੇ ਸੱਦ ਲਿਆ, ਉਹ ਫਿਰ ਮੈਂ ਉੱਥੇ ਆਪਣਾ ਸ਼ੁੱਕਰਵਾਰ ਸੋਮ ਤੋਂ ਲੈ ਕੇ ਸ਼ੁੱਕਰਵਾਰ ਤੱਕ ਵਲੰਟੀਅਰ ਜੋਬ, ਗੇਮਾਂ ਚ ਆਨੰਦ ਲੈਣਾ, ਤੇ ਰਾਤ ਦੀ ਗੱਡੀ ਤੇ ਬਹਿ ਕੇ ਸ਼ਨਿਚਰਵਾਰ ਸਵੇਰੇ ਕਰੇਗੀਬਰਨ ਪਹੁੰਚ ਜਾਣਾ, ਸ਼ਨਿਚਰ ਐਤਵਾਰ ਦੀਵਾਨ ਭਗਾ ਕੇ, ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਨਾ ਐਤਵਾਰ ਦੁਪਹਿਰ ਤੋਂ ਬਾਅਦ ਕਰੇਗੀਬਰਨ ਤੋਂ ਹਵਾਈ ਜਹਾਜ਼ ਲੈ ਕੇ ਸਿਡਨੀ ਆ ਜਾਣਾ। ਸੋ ਤੇ ਜੇ ਮੈਂ ਮੈਲਬਰਨ ਦਾ ਐਡਰੈਸ ਲਿਖਾਇਆ ਤਾਂ ਹਵਾਈ ਜਹਾਜ਼ ਦਾ ਖਰਚ ਵੀ
ਉਹਨਾਂ ਨੇ ਦੇਣਾ ਸੀ। ਨਹੀਂ ਉਹ ਉਦੋਂ ਬੜੇ ਬੜੇ ਜ਼ਿਆਦਾ ਵਲੰਟੀਅਰ ਵਰਤੇ ਗਏ, ਤਾਂ ਮੇਰੀ ਸਿਸਟਰ ਵੀ ਸੀ ਵਲੰਟੀਅਰ, ਤੇ ਉਹਨਾਂ ਨੂੰ ਟਿਕਟਾਂ ਵਗੈਰਾ ਵੀ ਬਹੁਤ ਦਿੱਤੀਆਂ ਗਈਆਂ।
ਬਿਲਕੁਲ ਬਿਲਕੁਲ, ਸਾਰੀ ਫੈਮਿਲੀ ਉਹ ਮੁੱਲ ਨਹੀਂ ਸਾਨੂੰ ਦਿੱਤੀ ਮਿਲੀਆਂ, ਤੇ ਮੁਫ਼ਤ ਸਾਰਿਆਂ ਨੇ ਜੋ ਕੁਝ ਜਿੱਥੇ ਵੇਖਣਾ ਸੀ। ਪਰ ਸਭ ਤੋਂ ਘਟੀਆ ਅਪੀਅਰੈਂਸ ਵਿੱਚ ਵੀ ਤੇ ਖੇਡਾਂ ਦੇ ਵਿੱਚ ਵੀ ਮੈਨੂੰ ਇੰਡੀਅਨ ਹਾਕੀ ਟੀਮ ਲੱਗੀ।
ਅੱਛਾ,
ਨਾ ਉਹਨਾਂ ਦੀ ਕੋਈ ਯੂਨੀਫਾਰਮ, ਇੱਕ ਜੂੜੀ ਤੇ ਰੁਮਾਲ, ਜੂੜੇ ਤੇ ਰੁਮਾਲ ਬੰਨਿਆ ਹੋਇਆ, ਇੱਕੋ ਹੀ ਬੰਦਾ ਸਿੱਖ ਸੀ ਉਹਨਾਂ ਦੇ ਵਿੱਚ, ਤੇ ਪੰਜਾਬੀ ਵੀ ਇੱਕੋ ਹੀ ਹੋਣਾ। ਸਭ ਤੋਂ ਘਟੀਆ ਦਿੱਖ, ਅਪੀਅਰੈਂਸ ਤੇ ਸਭ ਤੋਂ ਘਟੀਆ ਗੇਮ ਮੈਂ ਉਦੋਂ ਵੇਖੀ ਜਦੋਂ ਸਾਊਥ ਕੋਰੀਆ ਦੇ ਨਾਲ ਖੇਡ ਰਹੇ ਸੀਗੇ।
ਹਾਂਜੀ ਹਾਂਜੀ, ਉਹ ਮਤਲਬ ਉਸ ਟਾਈਮ ਤਾਂ ਫਿਰ ਉਹ KPS ਗਿੱਲ ਸੀ ਨਾ ਪ੍ਰਧਾਨ ਇਹਦਾ ਹਾਕੀ ਐਸੋਸੀਏਸ਼ਨ ਦਾ, ਤੇ ਉਹ ਇੰਡੀਅਨ ਹਾਕੀ ਟੀਮ ਦੇ ਕੁੱਛੜ ਚੜ ਕੇ ਸਾਰੀ ਦੁਨੀਆਂ ਚ ਘੁੰਮਿਆ। ਠੀਕ ਹੈ, ਤੇ
ਇੱਥੇ ਵੀ ਸਿਕਿਉਰਿਟੀ ਦੇ ਵਿੱਚ ਬੈਠਾ ਸੀਗਾ, ਕੋਈ ਬੁਲਟ ਪਰੂਫ ਕਹਿੰਦੇ ਰੂਮ ਉਹਦੇ ਲਈ ਬਣਾਇਆ ਸੀ, ਤੇ ਆਪਣੇ ਕੁਝ ਨੌਜਵਾਨਾਂ ਨੇ ਉੱਥੇ ਮੁਜ਼ਾਹਰਾ ਵੀ ਕੀਤਾ ਸੀ ਉਹਦੇ ਖਿਲਾਫ।
ਉਹ ਹੁਣ ਗੱਲ ਇਹ ਚੱਲੀ ਸੀਗੀ ਉਹ ਤੋਂ ਬਾਅਦ ਵੀ ਇਹਨੂੰ ਇਹ ਤਾਂ ਵੀ ਸਾਰੀ ਦੁਨੀਆਂ ਹੈਰਾਨ, ਮੈਂ ਵੀ ਹੈਰਾਨ ਵੀ ਇੱਕ ਮਤਲਬ ਬੁੱਚੜ ਕਿਸਮ ਦਾ ਬੰਦਾ ਹਨਾ ਲੈਣ ਦਾ ਦੇਣ ਲਾਗਾ ਨਾ ਤਾਗਾ ਉਹਦਾ ਹਾਕੀ ਦੇ ਨਾਲ ਜਾਂ ਖੇਡਾਂ ਦੇ ਨਾਲ, ਵੀ ਉਹ ਐਡੀ ਅਹਿਮ ਬੋਡੀ ਦਾ ਹਾਕੀ ਦਾ ਕਿੱਦਾਂ ਪ੍ਰਧਾਨ ਬਣਾ ਗਿਆ। ਉਹ ਬਾਅਦ ਚੋਂ ਪਤਾ ਲੱਗਿਆ, ਕਿਤਾਬਾਂ ਦੇ ਵਿੱਚ ਵੀ ਜ਼ਿਕਰ ਆਇਆ ਕਿ ਉਹ ਤਾਂ ਇੱਕ ਸਾਜਿਸ਼ ਤਹਿਤ ਕੈਟਾਂ ਛੱਡਦਾ ਫਿਰਦਾ ਸੀਗਾ ਦੁਨੀਆਂ ਦੇ ਵਿੱਚ, ਆਪਣੇ ਮੁਖਬਰ ਹਾਕੀ ਦੇ ਟੀਮ ਦੇ ਨਾਲ ਲੈ ਕੇ ਜਾ ਕੇ ਛੱਡਦਾ ਫਿਰਦਾ ਸੀ ਮੁਖਬਰੀਆਂ ਕਰਨ ਨੂੰ। ਸੋ ਉਹ ਇੱਕ ਮਤਲਬ ਹੋਰੇ ਹੀ ਗੇਮ ਖੇਡ ਰਿਹਾ ਸੀਗਾ, ਹਾਕੀ ਦਾ ਤਾਂ ਕੋਈ ਐਡਾ ਲੱਗਾ ਤਿੱਗਾ ਨਹੀਂ ਸੀਗਾ ਉਹਦਾ। ਸੋ ਖੈਰ ਇਹ ਗੱਲਾਂ ਵਿੱਚੋਂ ਗੱਲ ਕਰਦੇ ਕਰਦੇ ਨਿਕਲ ਆਉਣੀਆਂ। ਤਾਂ ਜੀ ਅੱਜ ਅਸੀਂ ਕਰੇਗੀਬਰਨ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਨਾਲ ਗਰੇਵਾਲ ਨਾਲ ਵੀ ਗੱਲ ਕਰਨੀ ਹੈ, ਅਤੇ ਉੱਥੇ ਵੀ ਪੰਜਾਬੀ ਦੇ ਕਾਫੀ ਉੱਦਮ ਚੱਲ ਰਹੇ ਨੇ ਮੈਲਬਰਨ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਾਂ ਦੀ ਵੀ ਥੋੜ੍ਹੀ ਆਪਾਂ ਗੱਲ ਕਰ ਲਈਏ। ਅਤੇ ਜਿਹੜਾ ਮੁੱਦਾ ਹੁਣ ਅੱਜ ਕੱਲ੍ਹ ਜ਼ਿਆਦਾ ਭਖ ਰਿਹਾ ਕਿ ਉਹ ਸਾਰਿਆਂ ਦੇ ਜ਼ਿਹਨ 'ਤੇ ਹੀ ਆ ਗੁਰੂ ਦੀਆਂ ਸੰਗਤਾਂ ਦੇ, ਕਿ ਆਪਣੇ 43 ਜਾਂ 47 ਸੰਗਤ ਦੇ ਗੁਰਦੁਆਰੇ ਨੇ, ਬਾਕੀ ਡੇਰੇ ਨੇ, ਠੀਕ ਹੈ, ਆਸਟ੍ਰੇਲੀਆ ਦੇ ਵਿੱਚ, ਅਤੇ ਖਾਸ ਕਰਕੇ ਸੰਗਤਾਂ ਦੇ ਜਿਹੜੇ ਗੁਰੂ ਘਰ ਨੇ ਉੱਥੇ ਨਾ ਜੋ ਲੰਗਰਾਂ ਦੀ ਬਣਤਰ ਹੈ ਜਾਂ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ, ਕਿ ਜਿਹੜੀਆਂ ਰਵਾਇਤੀ ਪੁਰਾਤਨ ਸਮੇਂ ਜ ਮੰਗ ਰਹੇ ਬੀਬੀਆਂ ਜਾ ਕੇ ਸੇਵਾ ਕਰਦੀਆਂ, ਉਹ ਰੁਝਾਨ ਘੱਟ ਗਿਆ। ਇੱਕ ਤਾਂ ਸੰਗਤਾਂ ਬਹੁਤ ਵੱਧ ਗਈਆਂ, ਲੰਗਰ ਦੀ ਡਿਮਾਂਡ ਬਹੁਤ ਵੱਧ ਗਈ ਹੈ,
ਬਿਲਕੁਲ,
ਅਤੇ ਉਹਨਾਂ ਦੇ ਉੱਤੇ ਲੋਡ ਹੈ, ਅਤੇ ਨਵੀਂ ਜਨਰੇਸ਼ਨ ਜਿਹੜੀ ਆ ਉਹ ਸੇਵਾ ਕਰਨ ਤੋਂ ਥੋੜ੍ਹੇ ਜਿਹੇ ਹਜੇ ਆਨਾਕਾਨੀ ਕਰਦੀ ਹੈ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ?
ਬਹੁਤ ਵੱਡਾ ਖਿਆਲ ਆ, ਪਰ ਨਿਸ਼ਚਿਤ ਸਮੇਂ 'ਚ ਆਪਾਂ ਬਰੀਫ ਜੀ ਗੱਲ ਕਰਨੀ ਆ। ਲੰਗਰ ਦੀ ਮਰਿਆਦਾ ਕੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਕਰਤਾਰਪੁਰ ਤੋਂ ਲੈ ਕੇ ਅੱਗੇ ਖਡੂਰ ਸਾਹਿਬ, ਗੋਂਦਵਾਲ ਸਾਹਿਬ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਇਹ ਸਾਰਾ ਇਤਿਹਾਸ ਆਪਾਂ ਗੁਰੂ ਸਾਹਿਬਾਨ ਦਾ ਵੇਖੀਏ ਤੇ ਇਹਦਾ ਮਲਟੀਪਰਪਸ ਸੀ
ਜੀ।
ਇੱਕ ਤੇ ਇਹ ਹੈ ਵੀ ਗੁਰੂ ਸਾਹਿਬ ਹਰ ਜਗ੍ਹਾ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ, ਸੰਗਤਾਂ ਦੂਰ ਦੁਰਾਡੇ ਆਉਂਦੀਆਂ ਸਨ ਤੇ ਕੋਈ ਬਹੁਤ ਸਾਰੇ ਸਿੱਖ ਵੀ ਪਰਮਾਨੈਂਟ ਗੁਰੂ ਦੇ ਦਰਬਾਰ 'ਚ ਹਾਜ਼ਰ ਰਹਿੰਦੇ ਸਨ। ਇਸ ਲਈ ਉਹਨਾਂ ਨੇ ਪ੍ਰਸ਼ਾਦਾ ਦੇ ਘੱਟ ਤੋਂ ਘੱਟ ਦੋ ਵੇਲੇ ਛਕਣਾ ਹੀ ਛਕਣਾ ਤੇ ਉਹਦੇ ਵਾਸਤੇ ਅੱਜ ਵਾਂਗ ਹੁਣ ਰੈਸਟੋਰੈਂਟ ਤੇ ਹੋਟਲ ਤੇ ਇਹੋ ਜਿਹੀਆਂ ਸੁਵਿਧਾਵਾਂ ਤੇ ਨਹੀਂ ਸਨ ਹੁੰਦੀਆਂ ਤੇ ਇਸ ਲਈ ਆਈਆਂ ਸੰਗਤਾਂ ਦੀ ਜਿਹੜੀ ਲੋੜ ਸੀ ਸਰੀਰਕ ਲੋੜ ਸਮਾਜਿਕ ਲੋੜ ਉਹਦੀ ਵੀ ਪੂਰਤੀ ਵਾਸਤੇ ਲੰਗਰ ਜ਼ਰੂਰੀ ਸੀ। ਦੂਸਰੇ ਲੰਗਰ ਦੀ ਇੱਕ ਅਜਿਹੀ ਸੰਸਥਾ ਆ ਜਿਹੜੀ ਸਾਨੂੰ ਸਾਡਾ ਤਨ ਮਨ ਤੇ ਧਨ ਨੂੰ ਸ਼ੁੱਧ ਕਰਨ ਦੇ ਵਿੱਚ ਹਿੱਸਾ ਪਾਉਂਦੀ ਹੈ। ਧਨ ਸ਼ੁੱਧ ਹੁੰਦਾ ਆ ਵੀ ਉਸ ਧਨ ਦੇ ਨਾਲ ਅਸੀਂ ਖਰੀਦ ਕੇ ਜਾਂ ਘਰ ਘਰ ਰਾਸ਼ਨ ਪੈਦਾ ਕੀਤਾ ਹੋਇਆ ਅਨਾਜ ਲਿਆ ਕੇ ਗੁਰੂ ਕੇ ਦਰਬਾਰ ਵਿੱਚ ਪਾਉਂਦੇ ਹਾਂ, ਆਪਣਾ ਧਨ ਜਿਹੜਾ ਉਹਨੂੰ ਸਫਲ ਕਰਦੇ ਹਾਂ ਤੇ ਫਿਰ ਆਪ ਹੱਥੀਂ ਪਕਾ ਕੇ ਵਰਤਾ ਕੇ ਅਸੀਂ ਖੁਸ਼ ਹੁੰਦੇ ਹਾਂ। ਉਹ ਸਾਡੇ ਤਨ ਦੀ ਸਰੀਰ ਦੀ ਸੇਵਾ ਹੋ ਗਈ। ਇਹ ਕੁਝ ਕਰਦਿਆਂ ਹੋਇਆਂ ਸਾਡਾ ਗੁਰੂ ਪ੍ਰਤੀ ਸ਼ਰਧਾ, ਗੁਰੂ ਦੀਆਂ ਸੰਗਤਾਂ ਪ੍ਰਤੀ ਸੇਵਾ ਭਾਵਨਾ ਤੇ ਨਿਮਰਤਾ ਉਹ ਸਾਡੇ ਵਿੱਚ ਆਉਂਦੀ ਹੈ। ਇਸ ਲਈ ਸਾਡਾ ਮਨ ਸ਼ੁੱਧ ਹੁੰਦਾ ਹੈ ਤੇ ਸਮਾਜ ਦੇ ਵਿੱਚ ਊਚ ਨੀਚ ਬ੍ਰਾਹਮਣ ਭੰਗੀ ਦਾ ਵਿਤਕਰਾ ਮਿਟਦਾ ਆ। ਪ੍ਰਸਿੱਧ ਸਾਖੀ ਆ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਸਮੇਂ ਦਾ ਬਾਦਸ਼ਾਹ ਅਕਬਰ ਵੀ ਮਿਲਣ ਵਾਸਤੇ ਆਇਆ ਗੋਇੰਦਵਾਲ ਤੇ ਮਹਾਰਾਜ ਨੇ ਕਿਹਾ ਵੀ ਪਹਿਲਾਂ ਇਹ ਬਹਿ ਕੇ ਪੰਗਤ 'ਚ ਲੰਗਰ ਛਕੇ ਤੇ ਲੰਗਰ ਛਕਣ ਤੋਂ ਬਾਅਦ ਫਿਰ ਪਹਿਲੇ ਪੰਗਤ ਪਾਛੇ ਸੰਗਤ। ਸੋ ਉਹ ਜਿਹੜਾ ਸੀ ਗੁਰੂ ਕੇ ਲੰਗਰ ਦੇ ਵਿੱਚ ਬਰਾਬਰ, ਹੁਣ ਬਰਾਬਰ ਤਾਂ ਜ਼ਮੀਨ ਤੇ ਵੀ ਹੋ ਸਕਦੀ ਹੈ, ਤੱਪੜਾਂ ਤੇ ਵੀ ਹੋ ਸਕਦੀ ਹੈ, ਕੁਰਸੀਆਂ ਟੇਬਲਾਂ ਤੇ ਵੀ ਹੋ ਸਕਦੀ ਹੈ,
ਖੜਕੇ ਵੀ ਹੋ ਸਕਦੀ ਹੈ।
ਮਤਲਬ ਇਹ ਹੈ ਕਿ ਬਰਾਬਰਤਾ,
ਮਤਲਬ ਵਰਤਾਉਣ ਵੇਲੇ ਕੋਈ ਵਿਤਕਰਾ ਨਾ ਹੋਵੇ।
ਹਾਂ, ਵਰਤਾਉਣ ਵੇਲੇ ਕੋਈ ਵਿਤਕਰਾ ਹੋਵੇ, ਪੰਡਿਤ ਨੂੰ ਚੌਂਕੀ ਨਾ ਦਿੱਤੀ ਜਾਵੇ ਤੇ ਭੰਗੀ ਨੂੰ ਭੁੰਜੇ ਨਾ ਬਹਾਇਆ ਜਾਵੇ। ਜੇ ਚੌਂਕੀ ਆ ਤੇ ਭੰਗੀ ਪੰਡਿਤ ਦੋਵਾਂ ਵਾਸਤੇ ਹੀ ਆ, ਜੇ ਭੁੰਜੇ ਬਹਿਣਾ ਤੇ ਪੰਡਿਤ ਭੰਗੀ ਦੋਵਾਂ ਵਾਸਤੇ ਹੀ ਆ। ਇਹ ਸੀ ਬਰਾਬਰਤਾ ਸਮਾਜ ਦੇ ਵਿੱਚ, ਭਾਈਚਾਰਾ, ਜਿਹਦੇ ਚ ਫਿਰ ਉਸ ਵੇਲੇ ਸਮਾਜ ਦੇ ਧਾਰਮਿਕ ਚੌਧਰੀਆਂ ਨੇ ਗੁਰੂ ਸਾਹਿਬ ਦੇ ਉੱਤੇ ਇਲਜ਼ਾਮ ਵੀ ਲਾਇਆ ਤੇ ਇਹਨੇ ਵਰਣਵੰਦ ਜਿਹੜਾ ਗੁਰੂ ਅਮਰਦਾਸ ਸਾਹਿਬ ਨੇ, ਉਹ ਇੱਕ ਵੱਖਰੀ ਗੱਲ ਆ, ਆਪਾਂ ਇਸ ਵੇਲੇ ਲਿਮਿਟ ਰੱਖੀਏ ਲੰਗਰ ਬਾਰੇ ਗੱਲ ਕਰ ਲਈ। ਫਿਰ ਗੁਰੂ ਕੇ ਦਰਬਾਰ ਵਿੱਚ ਲੰਗਰ ਜਿਹੜਾ ਇਹਨੂੰ ਪ੍ਰਸ਼ਾਦਾ ਕਹਿੰਦੇ ਨੇ ਸਿੱਖ ਦੇ ਵਿੱਚ, ਫੁਲਕੇ ਨੂੰ ਰੋਟੀ ਨੂੰ ਆਪਾਂ ਪ੍ਰਸ਼ਾਦਾ ਕਹਿੰਦੇ ਹਾਂ ਤੇ ਪ੍ਰਸ਼ਾਦਾ ਵੀ ਨਹੀਂ ਪ੍ਰਸ਼ਾਦ। ਲੰਗਰ ਵੀ ਜਿਹੜਾ ਆ ਲੋੜ ਅਨੁਸਾਰ ਗੁਰੂ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦ ਦੇ ਸਮਾਨ ਲੈ ਕੇ ਛਕਿਆ ਜਾਵੇ ਤੇ ਗੁਰੂ ਸਾਹਿਬ ਗੁਰੂ ਮਤਲਬ ਗੁਰ ਸਾਖੀ ਆਉਂਦੀ ਹੈ ਆਪਣਾ। ਮੈਂ ਇੱਕ ਲੇਖ ਵੀ ਲਿਖਿਆ ਸੀ ਸ਼ਰਧਾ ਸਹਿਜ ਲੰਗਰ ਛਕਣਾ, ਮੇਰੀ 6ਵੀਂ ਐਡੀਸ਼ਨ ਸੱਚੇ ਦਾ ਸੱਚਾ ਢੋਆ ਪਹਿਲੀ ਕਿਤਾਬ ਦੀ ਵਿੱਚ ਵੀ ਇਹ ਹੈਗਾ ਆ। ਤੇ ਗੁਰੂ ਕਲਗੀਧਰ ਪਾਤਸ਼ਾਹ, ਕਿਉਂਕਿ ਸਾਰੀਆਂ ਸਾਖੀਆਂ ਨਹੀਂ ਸੁਣੀਆਂ ਜਾ ਸਕਦੀਆਂ, 1705 ਵਿੱਚ ਅਨੰਦਪੁਰ, ਕਿਉਂਕਿ ਪਹਿਲਾਂ ਅਨੰਦਪੁਰ ਦੇ ਵਿੱਚ ਵੀ ਸੰਗਤਾਂ ਦੀ ਬਹੁਤੀ ਗਿਣਤੀ ਦੀ ਆਵਾਜਾਈ ਹੋਣ ਕਰਕੇ ਵੀ ਲੰਗਰ ਇੱਕ ਥਾਵਾਂ ਤੋਂ ਵਧੇਰੇ ਥਾਵਾਂ ਤੇ ਮਹਾਰਾਜ ਦੀ ਆਗਿਆ ਨਾਲ ਚੱਲਣੇ ਸ਼ੁਰੂ ਹੋ ਗਏ। ਉਹਨਾਂ ਵਿੱਚ ਇੱਕ ਭਾਈ ਨੰਦ ਲਾਲ ਦਾ ਲੰਗਰ ਵੀ ਸੀ, ਭਾਈ ਨੰਦ ਲਾਲ ਜੀ ਦਾ ਲੰਗਰ ਸੀ ਤੇ ਗੁਰੂ ਸਾਹਿਬ ਭੇਸ ਬਦਲ ਕੇ ਤੇ ਰਾਤ ਨੂੰ ਫਿਰ ਜਾਂਦੇ ਹੁੰਦੇ ਸੀ ਭਾਈ, ਹਰੇਕ ਆਏ ਗਏ ਨੂੰ ਬਿਨਾਂ ਵਿਤਕਰੇ ਸਤਿਕਾਰ ਨਾਲ ਲੰਗਰ ਮਿਲਦਾ ਕਿ ਉਹਦੇ ਵਿੱਚ ਕੋਈ ਵਿਤਕਰਾ ਹੁੰਦਾ ਹੈ। ਤੇ ਉਹ ਇਤਨਾ ਸਭ ਤੋਂ ਵਧੀਆ ਲੰਗਰ, ਸਭ ਤੋਂ ਵਿਤਕਰੇ ਰਹਿਤ ਲੰਗਰ ਜਿਹੜਾ ਸੀ ਉਹ ਭਾਈ ਨੰਦ ਲਾਲ ਜੀ ਦਾ ਸਤਿਗੁਰੂ ਜੀ ਨੇ ਦੱਸਿਆ ਸੀ। ਸੋ ਇਤਨਾ ਫਿਰਦੇ ਤੁਰਦੇ ਜਿਵੇਂ ਕੋਟ ਅਨੰਦਪੁਰ ਸਾਹਿਬ ਦਾ ਉਜਾੜਾ ਜਦੋਂ ਪਿਆ ਵਾ ਤੇ ਚਮਕੌਰ ਦੀ ਗੜੀ ਤੋਂ ਲੰਘਦੇ ਹੋਏ ਆਪਣਾ ਕੋਟ ਕਪੂਰੇ ਤੋਂ ਕਪੂਰ ਸਿੰਘ ਸਿੱਖ ਸੀ ਉੱਥੋਂ ਦਾ ਚੌਧਰੀ, ਉਹਨੂੰ ਕਿਹਾ ਵੀ ਪਿੱਛੇ ਸਰਹੰਦ ਦੀਆਂ ਫੌਜਾਂ ਚੜੀਆਂ ਆ ਰਹੀਆਂ, ਮੁਕਾਬਲਾ ਕਰਨ ਵਾਲੇ ਤੂੰ ਆਪਣਾ ਕਿਲ੍ਹਾ ਦੇ। ਉਹਨੇ ਹਕੂਮਤ ਤੋਂ ਡਰਦਿਆਂ ਕਿਲ੍ਹਾ ਨਹੀਂ ਮਹਾਰਾਜ ਨੂੰ ਦਿੱਤਾ ਤੇ ਅੱਗੇ ਮਾਲਵੇ ਦੇ ਪਿੰਡਾਂ 'ਚ ਬਰਗਾੜੀ ਆਦਿ 'ਚ ਘੁੰਮ ਰਹੇ ਸਨ ਤੇ ਇੱਕ ਪਿੰਡ ਦੇ ਵਿੱਚ ਪੜਾਅ ਕੀਤਾ ਤੇ ਇੱਕ ਦੂਸਰੇ ਪਿੰਡ ਦੀ ਸੰਗਤ ਰਾਸ਼ਨ ਲੈ ਕੇ ਆਈ, ਰਾਤ ਦਾ ਲੰਗਰ ਛਕਾਉਣਾ ਸੀਗਾ ਤੇ ਮਹਾਰਾਜ ਨੇ ਕਿਹਾ ਵੀ ਹੁਣ ਲੇਟ ਹੋ ਗਏ ਆ ਤੇ ਲੰਗਰ ਪਾਉਣ ਲਈ ਦੇਰ ਲੱਗਣਾ ਤੇ ਇਉਂ ਕਰੋ ਵੀ ਜਿਵੇਂ ਜਿਵੇਂ ਕਿਸੇ ਦੀ ਸਮਰੱਥਾ ਹੈ, ਕੋਈ ਇੱਕ ਸਿੱਖ, ਕੋਈ ਦੋ, ਕੋਈ ਚਾਰ ਆਪਣੇ ਆਪਣੇ ਘਰ ਹੀ ਲੈ ਜਾਓ ਤੇ ਆਪਣੇ ਆਪਣੇ ਘਰ ਹੀ ਜੋ ਕੁਝ ਮਿਲਦਾ ਹੈ ਤਿਲ ਫੁੱਲ ਉਹਨਾਂ ਨੂੰ ਛਕਾ ਦਿਓ। ਤੇ ਇਸ ਜੇਕਰ ਇੱਕ ਭਾਈ ਮਲਾਗਰ ਸਿੰਘ ਨਾ ਇੱਕ ਸਿੱਖ ਸੀ, ਉਹਨੂੰ ਚੁੱਕ ਚੁਕਾ ਕੇ, ਵਿਚਾਰਾ ਗਰੀਬ ਸੀ, ਉਹਦੇ ਘਰ ਕੁਝ ਨਹੀਂ ਸੀ ਹੁੰਦਾ ਖਾਣ ਨੂੰ, ਹੈਲੋ ਚੱਲ ਚੱਲ, ਤੇ ਉਹ ਵੀ ਜਿਵੇਂ ਕਹਿੰਦੇ ਨੇ ਛਿਸ਼ਕਾਰ ਕੇ ਲੋਕਾਂ ਨੂੰ ਫਸਾਉਣਾ ਸ਼ਰੀਕਾਂ ਨੇ ਉਹਨੂੰ ਵੀ ਤੂੰ ਵੀ ਲਿਜਾ ਤੂੰ ਵੀ ਲਿਜਾ, ਉਹ ਵੀ
ਅੱਛਾ
ਇੱਕ ਸਿੱਖ ਨੂੰ ਆਪਣੇ ਘਰ ਲੈ ਗਿਆ, ਪਰ ਘਰ ਕੋਈ ਦਾਣਾ ਪਾਣੀ ਖਾਣ ਲਈ ਨਹੀਂ ਸੀਗਾ। ਤੇ ਉਹਨੇ ਕੀਤਾ ਇੱਕ ਮੁੱਠਕ ਪੀਲੂ ਜਿਹੜੇ ਹੁੰਦੇ ਨਾ ਸੁੱਕੇ, ਉਹ ਸੁੱਕੇ ਪਏ ਸੀਗੇ,
ਅੱਛਾ,
ਤੇ ਉਹ ਉਹਨੂੰ ਬੜੇ ਪ੍ਰੇਮ ਨਾਲ ਸਤਿਕਾਰ ਕੀਤਾ ਤੇ ਥੱਲੇ ਖੇਸ ਵਛਾਇਆ, ਉਹਦੇ ਪੈਰ ਧੋਤੇ ਸਿੱਖ ਦੇ, ਥੱਲੇ ਖੇਸ ਵਛਾਇਆ ਤੇ ਅੱਗੇ ਤਾਸੀ ਰੱਖ ਕੇ ਤੇ ਉਹ ਮੁੱਠ ਜਿਹੜੀ ਸੀ ਪੀਲੂਆਂ ਦੀ ਸੁੱਕਿਆਂ ਦੀ ਉਹ ਰੱਖਤੀ, ਪਾਣੀ ਦਾ ਛੰਨਾ ਰੱਖ ਦਿੱਤਾ ਤੇ ਉਹਨੇ ਸਿੱਖ ਨੇ ਅਰਦਾਸ ਕਰਕੇ ਪ੍ਰੇਮ ਸਹਿਤ ਉਹ ਉਹਨਾਂ ਹੀ ਜਿਹੜੇ ਸੀ ਪੀਲੂ ਛਕ ਲਏ ਤੇ ਪਾਣੀ ਪਾਣੀ ਛਕ ਲਿਆ। ਤੇ ਅਗਲੇ ਦਿਨ ਦਰਬਾਰ ਵਿੱਚ ਮਹਾਰਾਜ ਕੌਤਕ ਵਰਤਾਉਣਾ ਹੁੰਦਾ ਹੈ ਨਾ, ਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਨ ਨੇ, ਮਹਾਰਾਜ ਨੇ ਪੁੱਛਿਆ ਵੀ ਸਿੱਖੋ ਕੀ ਕੀ ਛਕਿਆ ਤੁਸੀਂ।
ਅੱਛਾ,
ਤੇ ਸੰਗਤ ਵੀ ਸੀ ਤੇ ਮਰ ਕੇ ਇਹਨੇ ਕਿਹਾ ਜੀ ਵੀ ਮੈਨੂੰ ਬਾਜਰੇ ਦੀ ਖਿਚੜੀ ਛਕਾਈ ਆ ਦਹੀਂ ਨਾਲ, ਕਿਸੇ ਨੇ ਕਿਹਾ ਵੀ ਮੈਨੂੰ ਰੋਟਕਾ ਛਕਾਇਆ, ਕਿਸੇ ਨੇ ਕਿਹਾ ਮੈਨੂੰ ਪਰੌਂਠਾ ਬਣਾ ਕੇ ਛਕਾਇਆ। ਤੇ ਮਰ ਇੱਕ ਇੱਕ ਸਿੱਖ ਨੂੰ ਉਹ ਪੁੱਛਿਆ ਵੀ ਤੂੰ ਕੀ ਵੀ ਤੇ ਤੂੰ ਕੀ, ਹਾਂ ਮਲਾਗਰ ਸਿੰਘ ਸੰਤੋਖੀ ਉਹਦਾ ਨਾਂ ਸੀ, ਵੀ ਤੂੰ ਕੀ ਛਕਿਆ। ਕਹਿੰਦਾ ਜੀ ਮੈਂ ਤੇ ਅਜਿਹੇ 36 ਪ੍ਰਕਾਰ ਦੇ ਭੋਜਨ ਛਕੇ ਨੇ, ਇਹੋ ਜਿਹਾ ਆਨੰਦ ਮੈਨੂੰ ਇਹੋ ਜਿਹਾ ਆਇਆ ਵੀ ਮੈਂ ਕਹਿ ਨਹੀਂ ਸਕਦਾ।
ਅੱਛਾ,
ਤੇ ਮਹਾਰਾਜ ਉਹ ਸਿੱਖ ਵੱਲ ਕਹਿੰਦੇ ਵੀ ਕੀ ਤੂੰ ਕੀ ਛਕਾਇਆ ਸਿੱਖਾ ਇਹਨੂੰ ਸਿੰਘ ਨੂੰ। ਤੇ ਉਹ ਕਹਿੰਦਾ ਜੀ ਮਹਾਰਾਜ ਮੈਂ ਗਰੀਬ ਨੇ ਕੀ ਛਕਣਾ ਸੀ, ਇਹੀ ਸੰਤੋਖੀ ਬੰਦਾ ਆ, ਇਹ ਮੇਰਾ ਪਰਦਾ ਰੱਖਣਾ ਚਾਹੁੰਦਾ, ਮੈਂ ਤੇ ਇਹਨੂੰ ਮੇਰੇ ਘਰ ਇਹੋ ਕੋਈ ਸੀ ਉਹ ਛਕਾਇਆ। ਤੇ ਉੱਥੇ ਮਹਾਰਾਜ ਨੇ ਕਿਹਾ ਬਾਣੀ ਚ ਵੀ ਉਹਦਾ ਸਤੀ ਦੇ ਸੰਤੋਖੀ ਖਾਏ ਤੋ ਨਾਨਕ ਦਾਦੀ ਦਾਦ ਸਮਾਏ, ਪਈ ਗੁਰੂ ਸਾਹਿਬ ਨੇ ਕਿਹਾ ਵੀ ਇਹ ਤਾਂ ਕੋਈ ਵੀ ਜੋ ਸਿੱਖ ਸ਼ਰਧਾ ਨਾਲ ਛਕਾਉਂਦਾ ਹੈ ਉਹ ਆਪਣੀ ਹਸੀਤ ਮੁਤਾਬਕ ਛਕਾਉਂਦਾ ਹੈ।
ਬਿਲਕੁਲ,
ਤੇ ਉਹ ਵਾਹਿਗੁਰੂ ਦਾ ਨਾਂ ਲੈ ਕੇ ਤੇ ਉਹ ਛਕ ਲੈਣਾ ਚਾਹੀਦਾ, ਹੋਰ ਵਧੇਰੇ ਦੀ ਆਸ ਨਹੀਂ ਰੱਖਣੀ ਚਾਹੀਦੀ। ਇਹਦੇ ਇੱਕ ਮਿੰਟ ਇਹਦੀ ਮਿਸਾਲ ਨਾ ਮੈਨੂੰ, ਮੈਂ ਪੜ੍ਹਿਆ ਇਹਦਾ 1865 ਦੇ ਵਿੱਚ ਤਿੰਨ ਮਹਾਰਾਜਿਆਂ ਨੇ ਆਪਣਾ ਪਟਿਆਲਾ ਜੀਂਦ ਤੇ ਨਾਭਾ ਨੇ ਰਲ ਕੇ ਇੱਕ ਧਰਮ ਧਰਮ ਤੋਂ ਜਾ ਨਾਂ ਦਾ ਸਾਧੂਆਂ ਦਾ ਅਖਾੜਾ ਸਥਾਪਿਤ ਕੀਤਾ
ਜੀ।
ਤੇ ਉਹਦਾ ਦਸਤੂਰ ਅਮਲ ਯਾਨੀ ਉਹਦਾ ਕਾਨੂੰਨ ਅਸੂਲ ਉਹਦੇ ਬਣਾਏ, ਉਹਦੇ ਵਿੱਚ 10 ਤੇ 11 ਨੰਬਰ ਅਸੂਲ ਇਹ ਸੀਗਾ ਭਾਈ ਜੇ ਕੋਈ ਸਰਦਾਰ ਵਜ਼ੀਰ ਅਫਸਰ ਆਪਣੇ ਘਰ ਸਾਧੂਆਂ ਨੂੰ ਲਿਜਾਵੇ ਛਕਾਉਣ ਵਾਸਤੇ ਲੰਗਰ, ਤੇ ਜੋ ਉਹ ਛਕਾਵੇ ਉਹ ਛਕ ਕੇ ਆ ਜਾਣਾ ਆ, ਤੇ ਉਹਦੇ ਤੋਂ ਵੱਧ ਦਾ ਯਤਨ ਨਹੀਂ ਕਰਨਾ। ਤੇ ਜੇ ਉਹਨੇ ਜਾਣ ਬੁੱਝ ਕੇ ਕੋਈ ਮਤਲਬ ਵੀ ਹੈਸੀਅਤ ਵੱਧ ਛਕਾਉਣ ਦੀ ਸੀ ਤੇ ਉਹਨੇ ਪੂਰਾ ਉਸ ਤਰ੍ਹਾਂ ਨਹੀਂ ਛਕਾਇਆ ਲੰਗਰ, ਤੇ ਉਹ ਸਾਨੂੰ ਦੱਸਿਆ ਰਾਜੇ ਨੂੰ ਰਿਪੋਰਟ ਕੀਤੀ ਜਾਵੇ ਪਰ ਉਹਨੂੰ ਕੁਝ ਨਾ ਕਿਹਾ ਜਾਵੇ। ਮੈਂ ਸੋਚਿਆ ਵੀ ਇਹ ਏਡੀ ਵੱਡੀ ਗੱਲ ਦਸਤੂਰ ਉਲ ਅਮਲ ਦੇ ਵਿੱਚ ਕਾਂਸਟੀਟਿਊਸ਼ਨ ਦੇ ਵਿੱਚ ਲਿਖਣ ਦੀ ਕੀ ਲੋੜ ਸੀ। ਸੋ ਇਹ ਹੈ ਵੀ ਇੰਡੀਆ ਤੇ ਨਾਲ ਭੁੱਖੇ ਜਿਹੜਾ ਲੋੜਵੰਦ ਆ ਚਾਹੇ ਉਹ ਗੁਰੂ ਕਾ ਸਿੱਖ ਆ। ਗੁਰੂ ਕੇ 18ਵੀਂ ਸਦੀ ਤੇ ਹਾਲ ਸੀਗਾ ਵੀ ਜਦੋਂ ਕਿਤੇ ਕੋਈ ਲੰਗਰ ਲੁੱਟਮਾਰ ਤੋਂ ਬਾਅਦ ਕਿਤੇ ਹੱਥ ਚ ਆਇਆ ਵਾ ਤੇ ਲੰਗਰ ਰਾਸ਼ਨ ਤੇ ਲੰਗਰ ਤਿਆਰ ਕਰਕੇ ਨਗਾਰਾ ਵਜਾਇਆ ਜਾਂਦਾ ਸੀ ਜੰਗਲ ਵਿੱਚ, ਹਾਂ ਵੀ ਕੋਈ ਭੁੱਖਾ ਨੇੜੇ ਸੁਣਦਾ ਤੇ ਆਣ ਕੇ ਲੰਗਰ ਛਕ ਲਏ, ਤੇ ਉਸ ਵੇਲੇ ਜਿਹੜਾ ਘੇਰਾ ਪਾਇਆ ਹੋਵੇ ਦੁਸ਼ਮਣ ਦੀ ਫੌਜ ਨੇ ਉਹਨੂੰ ਵੀ ਲੰਗਰ ਤਾਂ ਨਹੀਂ ਸੀ,
ਉਹ ਵੀ ਛਕ ਜਾਂਦੇ ਸੀ, ਉਹ ਵੀ ਛਕ ਜਾਂਦੇ ਸੀ।
ਅੱਜ ਦੇਖੋ ਪਿਛਲੇ ਆਪਣਾ ਕੀ ਉਹਨੂੰ ਕਹਿੰਦੇ ਨੇ ਪੁਲਿਸ ਜਿਹੜੀ ਆਪਣਾ ਕਿਸਾਨਾਂ ਦੇ ਮੋਰਚੇ ਵੇਲੇ ਦਿੱਲੀ ਦੇ ਦੁਆਲੇ ਉਹੀ ਪੁਲਿਸ ਜਿਹੜੀ ਸੀ ਉਹੀ ਉਹਨਾਂ ਦੇ ਲੰਗਰ ਛਕਦੀ ਸੀ,
ਉਹੀ ਫਿਰ ਡਾਂਗਾ ਫੇਰ ਦਿੰਦੀ ਸੀ। ਤਾਂ ਜੀ ਇਹਦੇ ਚ ਕਿੰਨੀ ਕੁ ਸੱਚਾਈ ਆ ਵੀ ਜਿੱਦਾਂ ਪਹਿਲਾਂ ਜਿਹੜੇ ਪ੍ਰਸ਼ਾਦ ਹੁੰਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਜਾਂ ਰਾਜ ਦਰਬਾਰ ਚ ਹੁੰਦੇ ਸੀ ਤੇ ਇਹਨੂੰ ਰੋਕ ਕੇ ਫਿਰ ਸੰਗਤਾਂ ਨੇ ਆਪਣਾ ਪ੍ਰਸ਼ਾਦ ਸ਼ੁਰੂ ਕੀਤਾ ਸੀ,
ਰੋਕ ਕੇ ਉਹ ਕੀ ਮੈਨੂੰ ਗੱਲ ਨੀ ਮੇਰੀ ਸਮਝ ਨੀ ਆਈ।
ਮਤਲਬ ਪਹਿਲਾਂ ਕਹਿੰਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਜਾਂ ਜਿਹੜੇ ਵੱਡੇ ਧਨਾੜ ਸੀ ਸਿੱਖ ਜਗੀਰਦਾਰ ਜਿੱਦਾਂ ਅਕਾਲ ਤਖ਼ਤ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਵੱਲੋਂ ਪ੍ਰਸ਼ਾਦ ਦੀ ਸੇਵਾ ਹੁੰਦੀ ਹੁੰਦੀ ਸੀ।
ਚਲੋ ਆਜੂ ਚੇਤਾ।
ਹਾਂਜੀ,
ਵੈਸੇ ਇੱਕ ਗੁਰੂ ਅਮਰਦਾਸ ਸਾਹਿਬ ਵੇਲੇ ਆਉਂਦਾ ਵੀ ਅਕਬਰ ਨੇ ਲੰਗਰ ਛਕਣ ਤੋਂ ਬਾਅਦ ਕਿਹਾ ਵੀ ਮੈਂ ਇਸ ਲੰਗਰ ਦੇ ਨਾਂ ਨਾਲ ਜਾਗੀਰ ਲਾਉਣੀ ਆ
ਲਾਉਣੀ। ਹਾਂਜੀ
ਤਾਂ ਕਿ ਤੇ ਮਹਾਰਾਜ ਨੇ ਕਿਹਾ ਵੀ ਨਹੀਂ, ਇਹ ਸੰਗਤਾਂ ਦੀ ਕਿਰਤੀਆਂ ਦੀ ਕਿਰਤ ਕਮਾਈ ਦੇ ਵਿੱਚੋਂ ਹੀ ਇਹ ਲੰਗਰ ਚੱਲੂਗਾ, ਇਹ ਰਾਜਿਆਂ ਬਾਦਸ਼ਾਹ ਦੀਆਂ ਲਾਈਆਂ ਹੋਈਆਂ ਜਾਗੀਰਾਂ ਨਾਲ ਨਹੀਂ ਚੱਲੂਗਾ।
ਤਾਇਆ ਜੀ ਇੱਕ ਮਿੰਟ ਆਪਾਂ ਇੱਥੇ ਪੌਜ਼ ਕਰਦੇ ਹਾਂ, ਕੁਛ ਸੁਨੇਹੇ ਆਪਾਂ ਲੈਣੇ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਵੀਰਪਾਲ ਵੰਥਾਗੀ ਮੈਲਬਨ ਦੇ ਲਾਗੇ ਤੋਂ ਸਾਡੇ ਨਾਲ ਜੁੜਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਇਆ ਜੀ ਉਹ ਕਹਿੰਦੇ ਵੀ ਮੈਂ ਸੁਣਿਆ ਕਿ ਮੈਲਬਨ ਦੇ ਵਿੱਚ ਇੱਕ ਅਜਿਹਾ ਥਾਂ ਆ ਜਿੱਥੇ ਲੋਕ 10 ਦਿਨ ਲਈ ਜਾ ਕੇ ਬਿਨਾਂ ਕਿਸੇ ਨਾਲ ਗੱਲ ਕੀਤੇ ਰਹਿੰਦੇ ਨੇ। ਇਹ ਵੈਸੇ ਮੈਲਬਨ ਦੇ ਵਿੱਚ ਵੀ ਹੈ ਅਤੇ ਇਹ ਪਾਲਮਪੁਰ ਇੰਡੀਆ ਦੇ ਵਿੱਚ ਵੀ ਆ, ਉਹ ਫੋਨ ਸਭ ਰਖਾ ਲੈਂਦੇ। ਇਸ ਦਾ ਮਕਸਦ ਸੁਚੇਤਨਾ ਅਤੇ ਸਵੈ ਸਮਝ ਨੂੰ ਵਿਕਸਿਤ ਕਰਨਾ ਆ, ਆਪਣੇ ਆਪ ਨਾਲ ਗੱਲਾਂ ਕਰਨੀਆਂ ਨੇ। ਇਸ ਤਜਰਬੇ ਦੀ ਤੁਲਨਾ ਇੱਕ ਗੁਰਦੁਆਰੇ ਦੇ ਵਿੱਚ 10 ਦਿਨ ਬਿਤਾਉਣ ਨਾਲ ਕਿਵੇਂ ਕੀਤੀ ਜਾ ਸਕਦੀ ਹੈ? ਮਤਲਬ ਜੇ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਚੀਜ਼ ਕਰਨੀ ਹੋਵੇ ਤਾਂ ਕਿੱਦਾਂ ਕਰਨੀ ਜਾਵੇ? ਸੁਣਿਓ ਹਜੇਗਾ ਤੇ ਕੀ ਹੋਵੇ ਤੇ ਜੇ ਮਤਲਬ
ਉਹ ਗੱਲ ਸੁਣੋ ਬਈ, ਉਹ ਢਾਕੇ ਦੀਆਂ ਬੰਗਾਲੇ ਬਈ, ਇਹ ਜਿਹੜੀ ਗੱਲ ਤਾਂ ਮੈਂ ਕਦੇ ਸੁਣੀ ਨੀ, ਸਾਨੂੰ ਪਤਾ ਹੀ ਨੀ, ਖਿਆਲ ਹੀ ਨੀ, ਉਹਦੇ ਬਾਰੇ ਮੈਂ ਕੀ ਦੱਸਾਂ?
ਉਹ ਦੱਸਾਂ ਉਹ
ਗੱਲ ਤਾਂ ਲੰਗਰ ਦੀ ਚੱਲ ਰਹੀ ਆ।
ਉਹ ਨਹੀਂ ਲੰਗਰ ਦੀ ਨਹੀਂ ਚੱਲ ਰਹੀ, ਇਹਨਾਂ ਨੇ ਉਦਾਂ ਮੈਸੇਜ ਭੇਜਿਆ, ਉਹ ਕਹਿੰਦੇ ਵੀ ਜੇ ਹੁਣ ਜਿਹੜੇ ਇਹ ਜਿਹੜੇ ਕੈਂਪ ਲੱਗ ਰਹੇ ਨੇ, ਇੱਕ ਬਾਬਾ ਜੀ ਆ ਰਹੇ ਨੇ ਢੱਡਰੀਆਂ ਵਾਲੇ, ਉਹ ਇਹ ਕਰ ਰਹੇ ਨੇ, ਇੱਦਾਂ ਦੇ ਕੈਂਪ ਲਾ ਰਹੇ ਨੇ, ਹਨਾ, ਇਹ ਨੀ ਲਾ ਰਹੇ, ਉਹ ਵੀ ਲਾ ਰਹੇ ਰੀਸੈਟ, ਹਨਾ। ਉਹ ਕਹਿੰਦੇ ਵੀ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਗਿਆਨੀ ਜੀ ਫਲੋਰਾ ਭਾਜੀ ਮਤਲਬ ਉੱਥੇ 10 ਦਿਨ ਤੁਹਾਨੂੰ ਕੈਂਪ ਚ ਭੇਜ ਦੇ, ਤੁਹਾਡਾ ਕੀ ਹਾਲ ਹੋਊਗਾ?
ਇਹ ਤੇ ਜਾਣ ਵਾਲੇ ਤੇ ਸੱਦਣ ਵਾਲੇ ਤੇ ਜਾਣ ਵਾਲਿਆਂ ਤੇ ਡਿਪੈਂਡ ਕਰਦਾ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਤੇ ਉਹਦੀ ਗੱਲ ਤਾਂ ਲੰਗਰ ਦੀ ਚੱਲ ਰਹੀ ਸੀ,
ਉਹ ਨੇ ਤਾਂ ਇਹ ਮੈਸੇਜ ਉਹਨਾਂ ਨੇ ਪਹਿਲਾਂ ਦਾ ਪਾਇਆ ਹੋਇਆ ਸੀ।
ਮੈਂ ਗੱਲ ਸੁਣੋ, ਗੱਲ ਸੁਣ, ਤੁਸੀਂ ਉਹਨਾਂ ਦਾ ਪਹਿਲਾਂ ਦਾ ਪਾਇਆ ਤੇ ਤੁਸੀਂ ਜ਼ਰੂਰ ਵਿੱਚ ਕੜਾ ਪਾਉਣਾ ਸੀ,
ਜਿਹਨੂੰ ਕਹਿੰਦੇ ਬ੍ਰੇਕ ਲੈਣੀ ਸੀ ਨਾ। ਮੈਂ ਤੁਹਾਨੂੰ ਸਵਾਲ ਹੋਰ ਪੁੱਛਿਆ ਸੀ, ਤੁਸੀਂ ਹੋਰ ਕਿਤੇ ਪਹੁੰਚ ਗਏ। ਮੈਂ ਪੁੱਛਿਆ ਇਹ ਸੀਗਾ ਵੀ ਅੱਜ ਕੱਲ੍ਹ ਜਿਹੜਾ ਲੋਡ ਪੈ ਰਿਹਾ ਲੰਗਰ ਦਾ ਸੰਗਤਾਂ 'ਤੇ, ਜਿਹੜਾ ਰਵਾਇਤੀ ਸਿਸਟਮ ਚੱਲ ਰਿਹਾ ਆ, ਉਹਦੇ ਵਿੱਚ ਇਹ ਆਉਣ ਵਾਲੇ ਟਾਈਮ ਦੇ ਵਿੱਚ ਸੇਵਾਦਾਰ ਨਹੀਂ ਲੱਭਣੇ ਲੰਗਰ ਬਣਾਉਣ ਦੇ ਲਈ?
ਉਹ ਗੱਲ ਗੱਲ ਸੁਣੋ, ਲੋਡ ਹੁਣ ਗੁਰੂ ਰਾਮਦਾਸ ਦਾ ਵੀ ਲੰਗਰ ਉੱਥੇ 24 ਘੰਟੇ ਚੱਲਦਾ, ਲੱਖਾਂ ਲੋਕ ਆਣ ਕੇ ਰੋਟੀ ਛਕਦੇ ਆ, ਅਤੇ ਉੱਥੇ ਵੀ ਉਹ ਜੇ ਉੱਥੇ ਚੱਲਦਾ ਤਾਂ ਇੱਥੇ ਵੀ ਚੱਲਦਾ ਰਹਿ ਸਕਦਾ ਆ। ਤੁਸੀਂ ਮੈਂ ਤੇ ਉਹ ਤੁਹਾਨੂੰ ਲੰਗਰ ਦੀ ਬੈਕਗਰਾਉਂਡ ਦੱਸ ਰਹੀ ਸੀ ਤੇ ਗਾਂ ਅੱਜ ਦੇ ਲੰਗਰ ਤੇ ਆਉਣਾ ਸੀਗਾ।
ਹਾਂਜੀ,
ਤੇ ਉਹ ਉਹ ਇਹ ਹੈ ਵੀ ਬਾਹਰਲੇ ਮੁਲਕਾਂ ਦੇ ਵਿੱਚ, ਪਰ ਇੱਥੇ ਇਹ ਨਾ ਹੀ ਕੋਈ ਭੁੱਖ ਆ ਤੇ ਨਾ ਹੀ ਕੋਈ ਬਰਾਬਰਤਾ ਵਾਲੀ ਮਸਲਾ ਆ। ਇੱਥੇ ਤੇ ਆ ਵੀ ਗੁਰੂ ਘਰ ਦੇ ਵਿੱਚ ਆਪਾਂ ਹਫਤੇ 'ਚ ਇੱਕ ਦਿਨ ਜਾਣਾ ਆ, ਉੱਥੇ ਕਥਾ ਕੀਰਤਨ ਕਥਾ ਗੱਲ ਤਾਂ ਗੱਲ ਮੇਨ ਲੰਗਰ ਨਹੀਂ ਹੋਣਾ ਚਾਹੀਦਾ, ਮੇਨ ਤੇ ਆ ਵੀ ਅਸੀਂ ਗੁਰੂ ਘਰ 'ਚ ਜਾਣਾ ਆ ਤੇ ਉੱਥੇ ਸਾਨੂੰ ਆਉਣ ਦੀ ਕਾਹਲੀ ਨਾ ਹੋਵੇ, ਬੀਬੀਆਂ ਨੂੰ ਇਹ ਨਾ ਫਿਕਰ ਹੋਵੇ ਵੀ ਮੈਂ ਜਾ ਕੇ ਰੋਟੀ ਪਕਾਉਣੀ ਆ, ਵੀ ਉੱਥੇ ਲੰਗਰ ਸੇਵਾ ਭਾਵਨਾ ਨਾਲ, ਸੇਵਾ ਵੀ ਕਰਾਉਣ ਵਾਲਿਆਂ ਦੀ ਉਹ ਸੇਵਾ ਭਾਵਨਾ ਵੀ ਹੁੰਦੀ ਆ, ਉਹਨਾਂ ਦਾ ਤਨ ਮਨ ਧਨ ਵੀ ਸਫਲਾ ਹੁੰਦਾ ਆ, ਤੇ ਗਈ ਸੰਗਤ ਜਿਹੜਾ ਗੁਰੂ ਦਾ ਉਪਦੇਸ਼ ਸੁਣਨ ਵਾਸਤੇ ਜਾਂਦੀ ਆ ਉਹਨੂੰ ਫਿਕਰ ਨਾ ਹੋਵੇ ਵੀ ਛੇਤੀ ਘਰ ਜਾ ਕੇ ਪ੍ਰਸ਼ਾਦੇ ਛਕਣੇ ਆ, ਇਸ ਲਈ ਉਹ ਲੰਗਰ ਬੜਾ ਗੁਰੂ ਘਰ ਦੇ ਵਿੱਚ ਜ਼ਰੂਰੀ ਹੈ। ਪਰ ਹੁਣ ਸਮੱਸਿਆ ਇਹ ਪੈਦਾ ਹੋ ਗਈ ਹੈ ਕਿ ਭਾਈ ਜਾਣਾ ਹੀ ਲੰਗਰ ਵੇਲੇ ਆ, ਉਹ ਕਹਿੰਦੇ ਕਿਸ ਕਿੱਟ ਪਾਈ ਸੀਗੀ, ਉਹ ਆਪਣਾ ਕੋਈ ਮਿੱਤਰ ਨੂੰ ਕਹਿੰਦਾ ਆ ਵੀ ਟੈਲੀਫੋਨ ਕਰਦਾ ਗੁਰਦੁਆਰੇ ਜਾਣ ਲਈ, ਤੇ ਉਹਦੀ ਅੱਗੋਂ ਮਾਂ ਚੁੱਕ ਲੈਂਦੀ ਆ ਟੈਲੀਫੋਨ, ਕਹਿੰਦੀ ਕੀ ਗੱਲ ਆ, ਕਹਿੰਦਾ ਵੀ ਸੋ ਮੈਂ ਗੁਰਦੁਆਰੇ 'ਚ, ਉਹਨੇ ਨੀ ਭਾਈ ਜਾਣਾ, ਕਿਉਂਕਿ ਉਹਨੇ ਕਿਉਂ ਕਿਉਂ ਨੀ ਜਾਣਾ, ਕਹਿੰਦੇ ਕਹਿੰਦੀ ਉਹਨੇ ਉਹਨੇ ਭਾਈ ਉਹਨੇ ਨੀ ਜਾਣਾ, ਉਹਨੇ ਰੋਟੀ ਖਾ ਲਈ ਆ। ਜੇ ਰੋਟੀ ਖਾਣ ਲਈ ਜਾਣਾ ਫਿਰ ਮੈਂ ਸੁਣਨ 'ਚ ਆਇਆ ਵੀ ਟੈਲੀਫੋਨ ਕਰਕੇ ਵੱਖ ਵੱਖ ਗੁਰਦੁਆਰਿਆਂ ਪੁੱਛਿਆ ਜਾਂਦਾ ਵੀ ਇੱਥੇ ਕੀ ਬਣਿਆ।
ਤਾਇਆ ਜੀ ਨਹੀਂ, ਤੁਸੀਂ ਇਹ ਕਿਹੜੀ ਗੱਲ ਕਰਦੇ ਆ, ਮੈਂ ਖੁਦ 2002 ਦੇ ਵਿੱਚ ਇੰਗਲੈਂਡ ਗਿਆ।
ਹਾਂਜੀ,
ਠੀਕ ਹੈ, ਉੱਥੇ ਮੈਂ ਰੇਡੀਓ ਸੁਣੇ। ਠੀਕ ਹੈ, ਰੇਡੀਓ ਦੇ ਉੱਤੇ ਜਿੱਦਾਂ ਇੱਥੇ ਟ੍ਰੈਫਿਕ ਰਿਪੋਰਟ ਨਹੀਂ ਦਿੰਦੇ ਕਿੱਥੇ ਕਿੱਥੇ ਉਹ ਜੀ ਐਕਸੀਡੈਂਟ ਕਿੱਥੇ ਹੋ ਗਿਆ ਜੀ, ਹੁਣ ਜਾਮ ਕਿੱਥੇ ਲੱਗਾ, ਤੇ ਉਹ ਰੇਡੀਓ ਪ੍ਰੈਜ਼ੈਂਟਰ ਫੋਨ ਕਰ ਰਿਹਾ, ਲਓ ਜੀ ਹੁਣ ਅਸੀਂ ਕਰਦੇ ਹਾਂ ਸਿੰਘ ਸਭਾ ਗੁਰਦੁਆਰਾ ਸਲੋਹ ਦੇ ਨਾਲ ਗੱਲਬਾਤ ਕਿਚਨ ਦੇ ਵਿੱਚ। ਭੈਣ ਜੀ ਕੀ ਬਣਿਆ ਅੱਜ? ਮੇਰੇ ਭੈਣ ਜੀ ਕਹਿ ਰਹੇ ਆ ਅੱਜ ਜੀ ਮੱਕੀ ਦੀ ਰੋਟੀ ਬਣੀ ਹੈ, ਤਾਜ਼ਾ ਸਾਗ ਬਣਿਆ, ਇੱਦਾਂ ਉਹ ਕਹਿੰਦਾ ਲਓ ਜੀ ਤੁਹਾਡਾ ਦੱਸਦੇ ਹੁਣ ਚੱਲਦੇ ਹਾਂ ਜੀ ਸਾਊਥ ਹਾਲ ਗੁਰਦੁਆਰੇ ਉੱਥੇ ਤੁਹਾਡੇ ਭੈਣ ਜੀ ਕੀ ਬਣਿਆ? ਸਾਡੇ ਜੀ ਮਹਾਂ ਦੀ ਦਾਲ ਹੈ, ਫਰੈਸ਼ ਦਾਲ ਸਬਜ਼ੀ ਹੈ, ਤੁਸੀਂ ਆਓ, ਪਰੌਂਠੇ ਵੀ ਬਣੇ ਹੋਏ ਨੇ। ਸੋ ਉਹ ਬੇ ਉਹ ਬਾਅਦ ਚੋਂ ਕਹਿ ਰਿਹਾ ਦੇਖੋ ਸੰਗਤ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਤੁਹਾਡਾ ਕੀ ਅੱਜ ਟੇਸਟ ਹੈ, ਕਿਹੜੇ ਗੁਰਦੁਆਰੇ ਜਾਣਾ ਹੈ, ਤੁਸੀਂ ਜਿੱਥੇ ਦਿਲ ਕਰਦਾ ਤੁਸੀਂ ਉੱਥੇ ਜਾ ਸਕਦੇ ਹੋ। ਮਤਲਬ ਉਹ ਲੰਗਰ ਰਿਪੋਰਟ ਦੇ ਰਿਹਾ ਸੀ ਹੈ ਨਾ, ਮਤਲਬ ਸੰਡੇ ਨੂੰ। ਤੇ ਮਤਲਬ ਉਹ ਇਹ ਨਹੀਂ, ਮਤਲਬ ਉਹ ਇਹ ਗੱਲਾਂ ਨਹੀਂ ਸੀ ਕਰ ਰਹੇ ਵੀ ਉੱਥੇ ਅੱਜ ਕਿਹੜੇ ਪ੍ਰਚਾਰਕ ਆ ਰਹੇ ਆ, ਕੇਸ ਦੀ ਗੱਲ ਚੱਲਣੀ ਆ, ਕੀ ਟੌਪਿਕ ਹੈ ਅੱਜ, ਹੈ ਨਾ। ਤੇ ਇਹ ਇਹ ਜਿਹੜਾ ਮੇਨ ਪਰਪਸ ਹੈ ਗੁਰਦੁਆਰੇ ਦਾ ਉਹ ਨਹੀਂ ਸੀ ਦੱਸ ਰਹੇ, ਬਸ ਉਹ ਲੰਗਰਾਂ ਦੀਆਂ ਰਿਪੋਰਟਾਂ ਦੇ ਰਹੇ। ਤੇ ਅੱਜ ਕੱਲ੍ਹ ਵੀ ਤੁਹਾਡੀ ਗੱਲ ਸਹੀ ਆ, ਫੋਨ ਕਰਕੇ ਪੁੱਛਦੇ ਨੇ, ਬਾਹਰ ਆ ਕੇ ਪੁੱਛਦੇ ਨੇ ਲੋਕ ਲੰਗਰ 'ਚ ਕੀ ਬਣਿਆ ਅੱਜ, ਹੈ ਨਾ।
ਉਹ ਗੱਲ ਇਹ ਹੈ ਵੀ ਗੱਲ ਤੇ ਇਹ ਸੀ ਵੀ ਗੁਰੂ ਦਾ ਉਪਦੇਸ਼ ਸੁਣਨ ਸੁਣਾਉਣ ਵਾਸਤੇ ਜਾਣਾ ਆ, ਤੇ ਘਰਾਂ ਨੂੰ ਭੱਜਣ ਦੀ ਕਾਹਲੀ ਨਾ ਹੋਵੇ ਤੇ ਉਹਨਾਂ ਆਈਆਂ ਸੰਗਤਾਂ ਲਈ ਲੰਗਰ, ਨਾ ਤੇ ਕੋਈ ਇੱਥੇ ਭੁੱਖਾ ਆ ਤੇ ਨਾ ਹੀ ਕੋਈ ਆਪਣਾ ਊਚ ਨੀਚ ਵਾਲੇ ਫਰਕ ਮਿਟਾਉਣ ਦੀ ਗੱਲ ਆ। ਫਿਰ ਇਹ ਹੈ ਵੀ ਜਿਨ੍ਹਾਂ ਨੇ ਲੰਗਰ ਬਣਾਇਆ ਹੁੰਦਾ ਆ ਉਹ ਲੋੜ ਤੋਂ ਵੱਧ ਬਣਾਉਣ ਦਾ ਯਤਨ ਕਰਦੇ ਆ ਤਾਂ ਕਿ ਕੋਈ ਇੱਕ ਚੀਜ਼ ਦੀ ਕਮੀ ਨਾ ਰਹਿ ਜਾਵੇ, ਕਿਉਂਕਿ ਹਰ ਬੰਦਾ ਨਾਲ ਨਾਲ ਸੇਵਾ ਦੇ ਨਾਲ ਨਾਲ ਥੋੜ੍ਹਾ ਜਿਹਾ ਭਾਈਚਾਰਕ ਵਕਾਰ ਦਾ ਵੀ ਬੜਾ ਧਿਆਨ ਰੱਖਦਾ ਹੈ। ਤੇ ਉਹਨੂੰ ਤੇ ਫਿਕਰ ਹੁੰਦਾ ਆ ਸੇਵਾ ਜਿਹਨੇ ਕਰਵਾਈ ਹੈ ਵੀ ਕੋਈ ਚੀਜ਼ ਥੁੜ ਨਾ ਜਾਵੇ। ਪਰ ਸਾਡੇ ਬੰਦੇ ਜਿਹੜੇ ਆ ਬਹੁਤੇ ਬੀਬੀਆਂ ਖਾਸ ਕਰਕੇ, ਸਾਰੇ ਨਹੀਂ ਪਰ ਉਹਨਾਂ ਚੋਂ ਵਾਹਵਾ ਗਿਣਤੀ ਦੇ ਵਿੱਚ ਡੱਬਿਆਂ ਦੇ ਵਿੱਚ ਪਹਿਲਾਂ ਹੀ ਪਾ ਕੇ ਕਾਰਾਂ ਦੇ ਬੂਟਾਂ ਦੇ ਵਿੱਚ ਜਾ ਰੱਖਣਾ ਸ਼ੁਰੂ ਕਰ ਦਿੰਦੇ ਆ। ਅਸਲ ਦੇ ਵਿੱਚ ਗੱਲ ਤੇ ਇਹ ਹੈ ਵੀ ਸਾਰੀ ਸੰਗਤ ਨੇ ਲੰਗਰ ਛਕ ਲਿਆ, ਹੁਣ ਵੱਧ ਗਿਆ, ਉਹਨੂੰ ਦਿਨ ਵਿੱਚ ਸੁੱਟਣ ਦੀ ਬਜਾਏ ਲਓ ਵੀ ਘਰਾਂ ਨੂੰ ਲੈ ਜਾਓ ਸੇਵਾਦਾਰ ਕਵੇ, ਤੇ ਨਾ ਕਿ ਪਹਿਲਾਂ ਹੀ ਘਰਾਂ ਨੂੰ ਬਣਾ ਕੇ ਰੱਖ ਲਓ ਚੰਗੀ ਮਠਿਆਈ ਆ ਗਈ ਆ ਜਾਂ ਚੰਗੀ ਕੋਈ ਚੀਜ਼ ਬਣੀ।
ਸਿਡਨੀ ਗੇਮਾਂ ਦੀ ਹਾਲ ਸੁਣਾਓ, ਪਹਿਲੇ ਦਿਨ ਹੀ 1.5 ਕੁਇੰਟਲ ਮਤਲਬ ਲੋਕਾਂ ਨੇ ਆਪਣੇ ਘਰਾਂ ਨੂੰ ਢੋ ਲਈ ਗੱਡੀਆਂ 'ਚ ਰੱਖ ਕੇ, ਮਿੱਠਾ ਮਿੱਠਾ ਜਿਹੜਾ ਆ, ਤੇ ਉਹ ਉਹ ਮਤਲਬ ਇੰਨਾ ਕੁ ਬੇਅਦਬੀ ਕਰਦੇ ਨੇ ਲੋਕ, ਫਿਰ ਮਤਲਬ ਸਾਹਮਣੇ ਹੀ ਚੱਕੀ ਜਾਂਦੇ ਆ, ਪਿੱਛੇ ਕਿਸੇ ਲਈ ਛੱਡਦੇ ਨਹੀਂ ਹੈਗੇ। ਫਿਰ ਮੈਂ ਇੱਕ 2-3 ਹਫ਼ਤੇ ਪਹਿਲਾਂ ਇੱਕ ਬੀਬੀ ਦੇ ਨਾਲ ਤੇ ਬੰਦੇ ਨਾਲ ਗੱਲ ਕਰ ਰਿਹਾ ਸੀਗਾ, ਉਹਨਾਂ ਨੇ ਗਜਰੇਲਾ ਚੰਗਾ ਅੱਧਾ ਭਰ ਕੇ ਉਹਨਾਂ ਡੱਬੇ 'ਚ ਪਾ ਕੇ ਨਾਲ ਲੈ ਕੇ ਖਾ। ਮੈਂ ਕਿਹਾ ਦੇਖੋ ਵੰਡ ਛਕਣ ਦਾ ਕੀ ਕੋਨਸੈਪਟ ਹੈ, ਤੁਸੀਂ ਤੁਸੀਂ ਮਤਲਬ ਪਿੱਛੇ ਕੀ ਛੱਡ ਕੇ ਜਾ ਰਹੇ ਹੋ, ਆਪ ਤੁਸੀਂ ਛਕ ਲਿਆ ਚੋਖਾ ਛਕ ਲਿਆ ਕੋਈ ਗੱਲ ਨਹੀਂ, ਜਿਹੜਾ ਤੁਸੀਂ 10-20 ਬੰਦਿਆਂ ਦਾ ਨਾਲ ਲੈ ਕੇ ਜਾ ਰਹੇ ਹੋ ਇਹ ਬਣਾਇਆ ਤਾਂ ਇੱਥੇ ਆਈ ਸੰਗਤ ਵਾਸਤੇ ਆ, ਠੀਕ ਹੈ। ਉਹ ਹੁਣ
ਜਿਹੜਾ ਆਖੇ ਜਿਹੜਾ 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 ਹਾ ਗੱਲ ਕਹੇ ਉਹਨੂੰ ਉਹਨੇ ਵਾਲਾ
ਉਹ ਲੜਨ ਨੂੰ ਬੀਬੀਆਂ ਮੋਹਰਿਓ ਲੜਨ ਨੂੰ ਪੈਂਦੀਆਂ ਨੇ। ਪ੍ਰਸ਼ਾਦ ਹੈ ਜੀ ਪ੍ਰਸ਼ਾਦ, ਮੈਂ ਕਿਹਾ ਪ੍ਰਸ਼ਾਦ ਇਹ ਨਹੀਂ ਹੈਗਾ, ਉੱਪਰ ਫੁੱਲੀਆਂ ਦਾ ਪ੍ਰਸ਼ਾਦ ਹੈ ਉਹ ਤੁਸੀਂ ਲੈ ਲਓ, ਠੀਕ ਹੈ।
ਤੇ ਉਹ ਅੱਛਾ ਹੁਣ ਸਮੱਸਿਆ ਇਹ ਹੋ ਗਈ ਹੈ ਵੀ ਲੰਗਰ ਪ੍ਰੇਮੀ ਕਰਾਉਂਦੇ ਆ, ਇਹ ਬੜੀ ਖੁਸ਼ੀ ਵਾਲੀ ਗੱਲ ਆ, ਸੰਗਤ ਵੀ ਇੰਨੀ ਹੋ ਗਈ ਆ, ਸੰਗਤ ਅਖਰ ਵਿਦਿਆਰਥੀਆਂ ਦੇ ਆਉਣ ਨਾਲ ਹੋਈ ਹੈ। ਤੇ ਜਿੱਥੇ ਇੱਥੇ ਜਦੋਂ ਮੈਂ ਆਇਆ ਵਾਂ ਰੀਵਸ ਵੀ ਗੁਰਦੁਆਰਾ 1 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਤੇ ਮਹੀਨੇ 'ਚ 2 ਦਿਨ ਦੀਵਾਨ ਲੱਗਦਾ ਸੀ ਤੇ ਲੰਗਰ ਤਾਂ ਜੇ ਕੋਈ ਘਰੋਂ ਲਿਆ ਕੇ ਵਰਤਾਉਂਦਾ ਸੀ ਤੇ ਅੱਜ 6-7 ਗੁਰਦੁਆਰੇ ਨੇ 24 ਘੰਟੇ ਸਾਰੀ ਥਾਂ ਲੰਗਰ ਚੱਲਦਾ ਹੈ, ਦੋਵੇਂ ਵੇਲੇ ਦੀਵਾਨ ਸਜਦਾ ਹੈ, ਰੌਣਕਾਂ ਨੇ, ਕੋਈ ਰਾਸ਼ਨ ਇੰਨਾ ਸੰਗਤਾਂ ਲਿਆਉਂਦੀਆਂ ਨੇ ਵੀ ਉਹ ਖਰਾਬ ਵੀ ਪਿਆ ਹੋ ਜਾਂਦਾ ਹੈ, ਫਿਰ ਦੁਕਾਨਾਂ ਵਾਲਿਆਂ ਨੂੰ ਵਾਪਸ ਮੋੜਨਾ ਪੈਂਦਾ ਹੈ ਤੇ ਆਟੇ 'ਚ ਪਏ ਕੀੜੇ ਨਾ ਚੱਲ ਜਾਣ, ਇਹਦੀਆਂ ਸੰਗਤਾਂ ਕਹਿਣ ਦੇ ਬਾਵਜੂਦ ਵੀ ਲਿਆਉਂਦੀਆਂ ਨੇ। ਫਿਰ ਜਿਹੜਾ ਪ੍ਰੇਮੀ ਔਰ ਲੰਗਰ ਕਰਾਉਣ ਲਈ ਵੀ ਤੁਹਾਨੂੰ ਮਹੀਨਿਆਂ ਬੱਧੀ ਉਡੀਕਣਾ ਪੈਂਦਾ ਹੈ
ਜੀ,
ਕਿਉਂਕਿ ਲੰਗਰ ਲੋਕਾਂ ਦੇ ਇੰਨੇ ਬੁੱਕ ਕੀਤੇ ਹੁੰਦੇ ਆ। ਤੇ ਫਿਰ ਥੋੜਾ ਜਿਹਾ ਇਹਦੇ ਵਿੱਚ ਇਹ ਹੈ ਵੀ ਸਿੱਖ ਸਮਰੱਥਾਵਾਨ ਹੋ ਗਏ ਆ, ਸਿੱਖ ਪ੍ਰੇਮ ਨਾਲ ਲੰਗਰ ਚਲਾਉਂਦੇ ਆ, ਪਰ ਇੱਕ ਵੇਖੋ ਵੇਖੀ ਵੀ ਹੋ ਗਿਆ ਵੀ ਉਹ ਲੰਗਰ ਦੇ ਵਿੱਚ ਸਾਦਗੀ ਨਹੀਂ ਰਹੀ, ਉਹ ਵੀ ਹਰ ਜਿਹੜਾ ਜੇ ਤੁਸੀਂ ਲੰਗਰ ਕਰਵਾਇਆ ਆ ਤੇ ਤੁਸੀਂ ਜੋ ਆਈਟਮਾਂ ਬਣਾਈਆਂ ਮੈਂ ਕਿਹੜਾ ਘੱਟ ਆ, ਉਹਦੇ ਤੋਂ ਇੱਕ ਮੈਂ ਮਨਦੀਪ ਨਾਲੋਂ ਇੱਕ ਵੱਧ ਆਈਟਮ ਬਣਾਵਾਂ, ਤੇ ਉਹਦੇ 'ਚ ਸਪਰਧਾ 'ਚ ਫਿਰ ਲੰਗਰ ਦੇ ਵਿੱਚ ਬਹੁਤ ਚੀਜ਼ਾਂ ਬੇਲੋੜੀਆਂ ਵੀ ਹੋ ਜਾਂਦੀਆਂ ਨੇ। ਤੇ ਇਹਨਾਂ ਨੂੰ ਜੇ ਪ੍ਰਬੰਧਕ ਚਾਹੁਣ ਘਟਾਉਣਾ ਤੇ ਕੋਈ ਤਰੀਕਾ ਭਾਈ ਲੰਗਰ 'ਤੇ ਇੰਨਾ ਖਰਚ ਆਉਂਦਾ ਹੈ ਨਗਦ ਪੈਸੇ ਲੰਗਰ ਦੇ ਜਮ੍ਹਾਂ ਕਰਾ ਦਿਓ, ਇੰਨੀ ਤਰੀਕ ਨੂੰ ਤੁਹਾਡੀ ਤੱਕ ਦਿੱਤੀ ਜਾਂਦੀ ਹੈ, ਉਦੋਂ ਆਣ ਕੇ ਤੁਸੀਂ ਸੇਵਾ ਕਰ ਲਿਓ, ਮੀਨਿੰਗ ਉਹੀ ਬਣੂਗਾ ਜੋ ਕਮੇਟੀ ਨੇ
ਫੈਸਲਾ ਕੀਤਾ। ਅਲਟੀਮੇਟਲੀ ਤਾਂ ਇੱਥੇ ਹੀ ਆਉਣਾ ਪੈਣਾ ਆ, ਕਿਉਂਕਿ ਬਹੁਤ ਜ਼ਿਆਦਾ ਮਤਲਬ ਖਰਚੇ ਜਾਂ ਬਹੁਤ ਜ਼ਿਆਦਾ ਨਾ ਹੁਣ ਕਹਿ ਲਓ ਕਿ ਮਾਡਰਨ ਤਰੀਕੇ ਨਾਲ ਐਡਜਸਟ ਕਰਨ ਦੀ ਲੋੜ ਹੈ ਤਾਂ ਜੀ।
ਹਾਂ ਇੱਕ ਮਿੰਟ, ਉਹ ਆਪਾਂ ਰਹਿ ਗਈ ਗੱਲ ਵੀ ਕਰੋਨੇ ਦੇ ਦੌਰਾਨ ਦੇਖੋ, ਗੁਰੂ ਘਰ ਸਿਡਨੀ ਦੇ ਵਿੱਚ ਵੀ, ਆਸਟ੍ਰੇਲੀਆ ਵਿੱਚ ਵੀ, ਬਾਕੀ ਮੁਲਕਾਂ ਦੇ ਵਿੱਚ ਵੀ, ਹਿੰਦੁਸਤਾਨ ਵਿੱਚ ਵੀ ਗੁਰੂ ਕੇ ਲੰਗਰ ਚੱਲਦੇ ਰਹੇ ਨੇ, ਔਰ ਘਰੀ ਰਾਸ਼ਨ ਲੰਗਰ ਪਕਾਉਣ ਦਾ ਵੀ ਪ੍ਰਬੰਧ ਹੋਇਆ ਕਈ ਗੁਰਦੁਆਰਿਆਂ 'ਚ, ਪਲਮਟਨ ਖਾਸ ਕਰਕੇ ਉਹ ਜਿਹੜੇ ਬਾਬਾ ਸੁਰ ਸਿੰਘ ਵਾਲਿਆਂ ਦੇ ਪ੍ਰਬੰਧ 'ਚ ਚੱਲਦਾ ਆ, ਤੇ ਹੋਰ ਵੀ ਇਸ ਤਰ੍ਹਾਂ ਮਤਲਬ ਔਖੇ ਸਮੇਂ ਤੇ ਵੀ ਬਾਹਰ ਦੂਜੀਆਂ ਜੰਗ ਦੇ ਵਿੱਚ ਜਾ ਕੇ ਦਵਾਈਆਂ ਤੇ ਸੰਭਾਲ ਤੇ ਲੰਗਰ ਖਾਲਸਾ ਏਡ ਵਾਲੇ ਇਹੋ ਜਿਹੀਆਂ ਜਥੇਬੰਦੀਆਂ ਕਰਦੀਆਂ ਨੇ, ਇਹ ਗੁਰੂ ਕੀ ਤਫੀਕ ਹੀ ਹੈ। ਮੈਂ ਇੱਕ ਹਾਸੇ ਦੀ ਗੱਲ ਤੁਹਾਨੂੰ ਸੁਣਾਉਣਾ ਹੈ
ਜੀ,
ਸੁਣੀ ਹੈ ਇੱਥੋਂ ਇੱਕ ਅਫਰੀਕਾ ਤੋਂ, ਅਫਰੀਕਾ ਦੇ ਵਿੱਚ ਨਾ ਜਰਨੈਲੀ ਰੋਡ ਤੇ ਈ ਆਪਣਾ ਰਾਜਧਾਨੀ ਕੀ ਨਰੋਬੀ ਤੋਂ ਪੋਰਟ ਮਬਾਸਾ ਨੂੰ ਮੇਨ ਰੋਡ ਜਾਂਦੀ ਹੈ, ਜਿਵੇਂ ਕਹੋ ਸਮਝੋ ਵੀ ਦਿੱਲੀ ਤੋਂ ਬੰਬੇ ਨੂੰ ਜਾਂਦੀ ਹੈ
ਜੀ।
ਉਹ ਤੇ ਇੱਕ ਥਾਂ ਜਿੱਥੇ ਨਾ ਕੋਈ ਪਿੰਡ ਨਾ ਟਾਊਨ, ਉੱਥੇ ਮਕਿੰਡੋ ਜਗ੍ਹਾ ਆ ਤੇ ਉੱਥੇ ਗੁਰਦੁਆਰਾ ਬਣਿਆ ਤੇ ਲੰਗਰ ਚੱਲਦਾ। ਮੈਂ ਦੋ ਵਾਰੀ ਉੱਥੇ ਯਾਤਰਾ ਕਰ ਆਇਆ ਤੇ ਉਹ ਇੱਕ ਇੱਥੇ ਮੁਸਲਮਾਨ ਆਇਆ, ਉਹਨੇ ਕਿਤੇ ਟੈਲੀਫੋਨ ਕਹਿ ਕੇ ਮੈਨੂੰ ਰਿੰਗ ਕੀਤਾ, ਕਹਿੰਦਾ ਜੀ ਵੀ ਉੱਥੇ ਉਹਨੇ ਗੱਲ ਸੁਣਾਈ ਭਈ ਉਸ ਮੁਸਲਮਾਨਾਂ ਨੇ ਸੋਚਿਆ ਵੀ ਆਹ ਥੋੜੇ ਜਿਹੇ ਸਿੱਖ ਜਿਹੜੇ ਆ ਇਹ ਇੱਥੇ ਗੁਰਦੁਆਰਾ ਤੇ ਲੰਗਰ ਚਲਾਉਂਦੇ ਆ ਤੇ ਅਸੀਂ ਐਡੀ ਵੱਡੀ ਕਮਿਊਨਿਟੀ ਆ ਤੇ ਅਸੀਂ ਕਿਉਂ ਨਹੀਂ ਚਲਾ ਸਕਦੇ। ਕਹਿੰਦੇ ਉਹਨਾਂ ਨੇ ਮੌਲਵੀ ਜੀ ਗਏ ਤੇ ਪੈਟਰੋ ਡਾਲਰਸ ਅਰਬਾਂ ਕੋਲੋਂ ਪੈਸੇ ਲੈ ਆਏ ਤੇ ਮਸੀਤ ਉਸਾਰ ਦੀ, ਇੱਥੇ ਸਰ ਇਕਬਾਲ ਦੀ, ਮੁਹੰਮਦ ਇਕਬਾਲ ਦੀ ਗੱਲ ਹੋਣੀ, ਮਸਜਿਦ ਤੋਂ ਬਣਾ ਲਈ ਸ਼ਬਰ ਮੈਂ ਇਮਾਂ ਕੀ ਹਰਾਰਤ ਵਾਲੋ ਨੇ, ਮਨ ਆਪਣਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਵਾਜੀ ਬਣ ਨਾ ਸਕਾ, ਇਕਬਾਲ ਬੜਾ ਉਪਦੇਸ਼ਕ ਹੈ ਮਨ ਮੋਹ ਲੇਤਾ ਹੈ ਬਾਤੋਂ ਸੇ, ਗੁਫਤਾਰ ਕਾ ਗਾਜ਼ੀ ਬਣ ਤੋ ਗਿਆ ਕਿਰਦਾਰ ਕਾ ਗਾਜ਼ੀ ਬਣ ਨਾ ਸਕਾ। ਇਹ ਢੁਕਦੀ ਨੀ ਗੱਲ, ਉਹ ਮੈਨੂੰ ਚੇਤੇ ਆ ਗਈ, ਮੈਂ ਕਿਹਾ ਚਲੋ ਉਹਦੀ ਸਾਰੀ ਬੋਲ ਦਿਓ। ਕਹਿੰਦਾ ਵੀ ਮਸੀਤ ਬਣ ਗਈ ਤੇ ਹੁਣ ਪੋਜੀਸ਼ਨ ਪਤਾ ਕੀ ਆ, ਮਸੀਤ ਦੇ ਮੌਲਵੀ ਜੀ ਗੁਰਦੁਆਰੇ ਲੰਗਰ ਛਕਦੇ ਨੇ।
ਤਾਇਆ ਜੀ ਇੱਦਾਂ ਦੀ ਇੱਕ ਪਰਤ ਵੀ ਐਗਜ਼ਾਮਪਲ ਹੋਈ ਸੀ ਕਰੋਨਾ ਦੇ ਵਿੱਚ, ਅਤੇ ਉਹਨਾਂ ਨੇ ਵੀ ਜਿੱਦਾਂ ਗੁਰਦੁਆਰਾ ਸਾਹਿਬ 'ਚ ਇੰਨੇ ਲੰਗਰ ਬਣਦੇ ਸੀ ਦੋਨਾਂ ਗੁਰਦੁਆਰਿਆਂ 'ਚ ਬਿਰਦੇ, ਉਹਨਾਂ ਨੇ ਵੀ ਕਹਿੰਦੇ ਵੀ ਅਸੀਂ ਵੀ ਕਰਨਾ ਤਾਂ ਬੜਾ ਉਹਨੇ ਰੌਲਾ ਪਾਇਆ ਫੇਸਬੁੱਕ 'ਤੇ ਹੈ ਨਾ, ਅਤੇ ਆਹ ਜੀ ਬਣ ਗਈ ਹੈ ਇੰਡੀਅਨ ਐਸੋਸੀਏਸ਼ਨ ਬਣ ਗਈ, ਐਂ ਕਰਨਾ ਉਹ ਕਰਨਾ, ਅਤੇ ਪਹਿਲੇ ਦਿਨ 20 ਵਲੰਟੀਅਰ ਰਹੇ ਅਤੇ ਚੌਥੇ ਪੰਜ ਦਿਨ ਉੱਤੇ ਬੰਦੇ ਉਹ ਦੋ ਹੀ ਆਪ ਹੀ ਰਹਿ ਗਏ, ਅਤੇ ਉਹਨਾਂ ਨੇ ਮਤਲਬ ਰੋ ਪਿੱਟ ਕੇ ਇੱਕ ਚਲੋ ਗਰੰਟਾਂ ਗਰੁੰਟਾਂ ਤਾਂ ਮਿਲਦੀਆਂ ਸੀਗੀਆਂ, ਮਹੀਨਾ ਮਸੀਂ ਕੱਟਿਆ ਅਤੇ ਮੁੜ ਕੇ ਹੱਥ ਖੜੇ ਕਰ ਗਏ।
ਉਹ ਦੇਖੋ ਜੀ ਪੈਸੇ ਦੇ ਦੇਣੇ ਹੋਰ ਗੱਲ ਆ, ਉਹ ਤੇ ਦੂਜੇ ਦੁਨੀਆਂ ਤੇ ਵੱਡੇ ਤੋਂ ਵੱਡੇ ਦਾਨੀ ਪਏ ਆ। ਹੁਣ ਦੇਖੋ ਨਾ ਸਰਦਾਰ ਇੱਕ ਇੰਗਲੈਂਡ ਦਾ ਰਹਿਣ ਵਾਲਾ ਤੇ ਆ ਕਰਤਾਰਪੁਰ ਦਾ ਲਾਂਘਾ ਬਣਾਉਣ ਦੇ ਜੋ ਖਰਚ ਆਉਂਦਾ, ਖਰਚ ਹੋ ਜੇ 1 ਅਰਬ ਕਿੰਨੇ ਮਿਲੀਅਨ ਬਣ ਗਿਆ, 1 ਅਰਬ ਰੁਪਇਆ ਉਹਨੇ ਡੋਨੇਟ ਕਰਤਾ ਪਾਕਿਸਤਾਨ ਸਰਕਾਰ ਨੂੰ ਕਿ ਤੁਸੀਂ ਬਣਾ ਰਹੇ ਹੋ ਇਸ ਖਰਚ ਦੇ ਵਿੱਚ ਮੇਰੇ। ਸੋ ਪੈਸੇ ਦੇ ਦੇਣੇ ਹੋਰ ਗੱਲ ਆ, ਲੰਗਰ ਰਾਸ਼ਨ ਲਿਆਉਣਾ, ਉਹਨੂੰ ਪਕਾਉਣਾ ਤੇ ਵਰਤਾਉਣਾ ਤੇ ਭਾਂਡੇ ਸਾਫ ਕਰਨੇ, ਇਹ ਹਰ ਕੋਈ ਨਹੀਂ ਕਰ ਸਕਦਾ, ਇਹ ਗੁਰੂ ਕੀਆਂ ਬੀਬੀਆਂ ਸਿੱਖਣੀਆਂ, ਗੁਰੂ ਕੀਆਂ ਸੰਗਤਾਂ ਜਿਹੜੀਆਂ ਨੇ ਉਹੀ ਕਰ ਸਕਦੀਆਂ।
ਤਾਇਆ ਜੀ ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਸਮਾਂ ਹੋ ਗਿਆ, ਤੇ ਮੈਂ ਹੁਣ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਨੀ ਹੈ, ਤੇ ਤੁਹਾਨੂੰ ਪਤਾ ਮੈਂ ਤੁਹਾਡੀ ਸਿਫਾਰਿਸ਼ ਪਾ ਦੂੰਗਾ ਜੇ
ਚਾਹੋਗੇ। ਮੈਂ ਹੁਣ ਮੇਰਾ ਨਾ ਜੇ ਟੈਲੀਫੋਨ ਫੇਰ ਚੱਲ ਪਿਆ ਤੇ ਮੈਂ ਸੁਣੂਗਾ ਪ੍ਰਧਾਨ ਸਾਹਿਬ ਕੀ ਕਹਿੰਦੇ ਨੇ। ਇਹ ਪ੍ਰਧਾਨ ਸਾਹਿਬ ਦੇ ਬਾਰੇ ਨਿੱਕੀ ਜੀ ਮੈਂ ਗੱਲ ਦੱਸ ਦਿਆਂ ਵੀ ਮੈਂ ਇੱਕ ਵਾਰੀ ਗਿਆ ਸੀ ਉੱਥੇ ਤੇ ਬੜੇ ਪ੍ਰੇਮ ਨਾਲ ਇਹਨੇ ਸੈਚਰਡੇ ਮੈਨੂੰ ਕਿਹਾ ਕਿ ਗਿਆਨੀ ਜੀ ਸਵੇਰੇ ਤੁਸੀਂ ਐਤਵਾਰ ਦੇ ਦੀਵਾਨ 'ਚ 1 ਘੰਟਾ ਬੋਲਣਾ।
ਜੀ ਜੀ ਨਹੀਂ ਬਹੁਤ ਬਹੁਤ ਬਹੁਤ
ਤੇ ਮੈਂ ਕਿਹਾ ਵੀ ਭਾਈ ਜਿਹੜੇ ਤੁਸੀਂ ਐਡੀ ਇੰਡੀਆ ਤੋਂ ਲਿਆਂਦੇ ਉਹਨਾਂ ਦੇ ਕੋਈ ਅਸਰ ਨਾ ਪਵੇ ਨੀ, ਕਹਿੰਦੇ ਉਹਨਾਂ ਦੀ ਗੱਲ ਵੱਖਰੀ ਆ। ਮੈਂ ਕਿਹਾ ਵੀ ਚੰਗਾ ਫਿਰ ਮੈਂ ਨਾ 1 ਘੰਟਾ ਨੀ ਮੈਂ 1/2 ਘੰਟਾ ਬੋਲੂੰਗਾ। ਸੋ ਇਹੋ ਜਿਹੇ ਮਤਲਬ ਕਦਰਦਾਨ ਪ੍ਰਧਾਨ ਹੋਣੇ ਚਾਹੀਦੇ ਆ ਵੀ ਕੋਈ ਵਿਦਵਾਨ ਆਇਆ ਤੇ ਉਹਦਾ ਸੰਗਤ ਦੇ ਰੂਬਰੂ ਕਰਨਾ, ਤੇ ਬੜੀ ਸਿਆਣੀ ਤੇ ਸੁਲਝੀ ਹੋਈ ਵਿਚਾਰ ਆ ਇਹਨਾਂ ਦੀ। ਤੇ ਹੁਣ ਵੀ ਇਹਨਾਂ ਨੇ ਮਤਲਬ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਆ ਰਿਹਾ ਵਾਂ ਤੇ 8 ਦਿਨ ਮੈਂ ਰਿਹਾ ਵਾਂ, ਮੈਨੂੰ ਕਮਰਾ ਦੇ ਤਾ, ਵਿੱਚ ਹੀਟਰ ਲਾ ਤਾ, ਸਟਾਫ ਨੂੰ ਟੈਲੀਫੋਨ ਕਰਕੇ ਕਹਿ ਤਾ ਵੀ ਗਿਆਨ ਜੀ ਦਾ ਧਿਆਨ ਰੱਖਿਓ, ਤੇ ਮੈਂ ਸਗੋਂ ਇਹਨਾਂ ਦਾ ਧੰਨਵਾਦ ਕਰਨਾ ਸੀਗਾ ਤੇ ਮੈਂ ਕਰ ਨਹੀਂ ਸਕਿਆ, ਤੇ ਤੁਸੀਂ ਮੇਰੇ ਵੱਲੋਂ ਕਰ ਦਿਓ ਵੀ ਧੰਨਵਾਦ ਮੈਂ ਕਰ ਰਿਹਾ, ਬਹੁਤ ਬਹੁਤ ਸ਼ੁਕਰੀਆ।
ਹਾਂਜੀ ਡੈਫੀਨੇਟਲੀ, ਤੇ ਬਿਲਕੁਲ ਕਰਾਂਗੇ ਸੁਗਿਆਨੀ ਜੀ, ਬਹੁਤ ਬਹੁਤ ਧੰਨਵਾਦ, ਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਆਪਾਂ।
ਓਕੇ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੋ ਸਤਿਕਾਰਿਤ ਸਰੋਤਿਓ, ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜਦੇ ਨੇ ਸਿਡਨੀ ਤੋਂ, ਅਤੇ ਬੜਾ ਚੰਗਾ ਲੱਗਦਾ ਅਤੇ ਬੜੇ ਫਰੈਂਡਲੀ ਨੇ। ਸੋ ਤੁਸੀਂ ਵੀ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ, ਕੁਲਦੀਪ ਸਿੰਘ ਬੱਲ ਵੀ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੰਦੀਪ ਸਿੰਘ ਸਿੱਧੂ ਬ੍ਰਿਸਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ। ਤਾਂ ਹੁਣ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਅਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਕੋਸ਼ਿਸ਼ ਕਰਾਂਗੇ ਜੀ ਪ੍ਰਧਾਨ ਸਾਹਿਬ ਨਾਲ ਗੱਲ ਕਰਨ ਦੀ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬਨ ਚੋ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ, ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ। ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ, ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ।
ਸੋ ਦੋਸਤੋ ਪਿਆਰਿਓ, ਜਿਸ ਤਰ੍ਹਾਂ ਆਪਾਂ ਦੱਸਿਆ ਸੀਗਾ ਕਿ ਅਸੀਂ ਅੱਜ ਗੱਲਬਾਤ ਕਰਨੀ ਹੈ ਸਰਦਾਰ ਪਰਮਜੀਤ ਸਿੰਘ ਗਰੇਵਾਲ ਮੈਲਬਨ ਤੋਂ, ਜੋ ਕਿ ਗੁਰਦੁਆਰਾ ਸਾਹਿਬ ਕ੍ਰਿਗੀ ਵਰਨ ਦੇ ਮੌਜੂਦਾ ਸੇਵਾਦਾਰ, ਮੁੱਖ ਸੇਵਾਦਾਰ ਨੇ। ਅਤੇ ਮੈਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ। ਸਰਦਾਰ ਪਰਮਜੀਤ ਸਿੰਘ ਗਰੇਵਾਲ ਜੀ, ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਹਿਲਾਂ ਮੈਂ ਧੰਨਵਾਦੀ
ਜੀ,
ਧੰਨਵਾਦੀ ਹਾਂ ਹਰਮਨ ਰੇਡੀਓ ਬ੍ਰੋਡਕਾਸਟਿੰਗ ਔਰ ਸਾਰੇ ਸਟਾਫ ਦਾ, ਜੋ ਕਿ ਪੰਜਾਬੀਆਂ ਦੀ ਆਵਾਜ਼ ਨੂੰ ਬੜੇ ਚੰਗੇ ਤਰੀਕੇ ਨਾਲ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਉਂਦੇ ਹਨ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਸਰੋਤਿਆਂ ਦਾ, ਜੋ ਸਰੋਤੇ ਉਹਨਾਂ ਨੂੰ ਹਮੇਸ਼ਾ ਸੁਣਦੇ ਹਨ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ।
ਧੰਨਵਾਦ ਪ੍ਰਧਾਨ ਸਾਹਿਬ। ਪਹਿਲਾਂ ਤਾਂ ਇਹ ਦੱਸੋ ਕਿ ਮੈਲਬਨ ਸਾਰੇ ਰਾਜੀ ਖੁਸ਼ੀ, ਸਾਰਾ ਪ੍ਰਬੰਧ ਠੀਕ ਚੱਲ ਰਿਹਾ?
ਮੈਂ ਕਿਹਾ ਜੀ, ਵਾਹਿਗੁਰੂ ਦੀ ਬੜੀ ਕਿਰਪਾ, ਸਭ ਚੱਲ ਰਿਹਾ, ਬਹੁਤ ਵਧੀਆ ਚੱਲ ਰਿਹਾ। ਕਮਿਊਨਿਟੀ ਬਹੁਤ ਵਧੀਆ ਕੰਮ ਕਰ ਰਹੀ ਆ
ਜੀ,
ਔਰ ਹਰੇਕ ਭੈਣ ਭਰਾ ਆਪਦੇ ਤਰੀਕੇ ਨਾਲ, ਆਪਦੀ ਸੋਚ ਨਾਲ ਕਮਿਊਨਿਟੀ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਿਹਾ ਔਰ ਆਪਦਾ ਯੋਗਦਾਨ ਪਾ ਰਿਹਾ
ਜੀ। ਪ੍ਰਧਾਨ ਸਾਹਿਬ, ਪਿੱਛੇ ਜੇ ਗੱਲਬਾਤ ਚੱਲੀ ਸੀ ਆਪਣੀ, ਐਜੂਕੇਸ਼ਨ 'ਤੇ ਵੀ ਬੜਾ ਡਿਬੇਟ ਚੱਲ ਰਿਹਾ ਆ, ਬੜੀਆਂ ਲੋੜਾਂ ਨੇ, ਅਤੇ ਤੁਸੀਂ ਬੜਾ ਉੱਦਮ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ। ਕੱਲ੍ਹ ਵੀ ਗੁਰਦੁਆਰਾ ਸਾਹਿਬ ਦੇ ਪੇਜ 'ਤੇ ਤੁਸੀਂ ਖਬਰ ਪਾਈ ਸੀ ਕਿ ਮਾਊਂਟ ਰਿਡਲੀ ਕਾਲਜ ਦੇ ਵਿੱਚ ਇੱਕ ਤੁਸੀਂ ਮੀਟਿੰਗ ਕੀਤੀ ਆ, ਔਰ ਆਉਣ ਵਾਲੇ ਸਾਲ ਤੋਂ 7ਵੀਂ ਕਲਾਸ ਤੋਂ ਪੰਜਾਬੀ ਨੂੰ ਦੂਜੇ ਭਾਸ਼ਾ ਦੇ ਰੂਪ ਦੇ ਵਿੱਚ ਹੁਣ ਵੀ ਪੜ੍ਹਾ ਰਹੇ ਨੇ, ਅਤੇ ਉੱਥੇ ਹੋਰ ਵੀ ਐਡ ਕੀਤਾ ਜਾ ਰਿਹਾ। ਥੋੜ੍ਹਾ ਇਸ ਦੇ ਬਾਰੇ ਡਿਟੇਲ ਦੱਸੋ ਵੀ ਕੀ ਉੱਦਮ ਕੀਤਾ ਜਾ ਰਿਹਾ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਅਤੇ ਸਕੂਲ ਦੇ ਨਾਲ, ਅਤੇ ਸਕੂਲ ਕਿੱਥੇ ਆ?
ਮੈਂ ਤੁਹਾਨੂੰ ਸਾਰਾ ਦੱਸ ਰਿਹਾ ਕਿਹੜਾ ਸਕੂਲ ਹੈ ਮਾਊਂਟ ਰਿਡਲੀ, ਕਿੱਥੇ ਕਿਹੜਾ ਵਿਕਟੋਰੀਆ ਦੇ ਵਿੱਚ ਜਾਂ ਮੈਲਬੋਰਨ ਪੰਜਾਬੀ ਆ
ਜੀ,
ਸਭ ਨੂੰ ਵਾਧਾ। 2021 ਚ 1,23,000 ਪੰਜਾਬੀ ਸੀ
ਜੀ,
ਭਾਵੇਂ ਉਹ ਚ ਹਿੰਦੂ ਭਰਾ ਸੀ ਭਾਵੇਂ ਸਿੱਖ ਭਰਾ ਸੀਗੇ, ਸੀ ਉਹ ਪੰਜਾਬੀ
ਜੀ।
ਕਿਹੜਾ ਕਿੱਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਉਹਦੇ ਨਾਲ ਇੱਕ ਸਵਰ ਪੈਂਦਾ ਕ੍ਰਿਗੀ ਵਰਨ
ਜੀ,
ਮਾਊਂਟ ਰਿਡਲੀ ਵੀ ਪੈਂਦਾ ਤੇ ਮਿਕਲਮ ਵੀ ਉਹਨੂੰ ਕਿਹਾ ਜਾਂਦਾ
ਜੀ।
6-7 ਕਿਲੋ ਦਾਇਰੇ ਵਿੱਚ ਤਕਰੀਬਨ 40,000 ਤੋਂ ਉੱਪਰ ਪੰਜਾਬੀ ਰਹਿੰਦਾ
ਜੀ।
ਇਹ ਤਿੰਨ ਹਿੱਸਿਆਂ ਚ ਪੰਜਾਬੀ ਵੰਡੇ ਗਏ, ਇੱਕ ਨੌਰਥ ਸਭ ਨੂੰ ਵੱਧ, ਦੂਜਾ ਨੰਬਰ ਤੇ ਵੈਸਟ, ਤੀਜੇ ਚ ਈਸਟ ਸਾਊਥ
ਜੀ।
ਤਿੰਨ ਇਲਾਕਿਆਂ 'ਚ ਹੈ ਪੰਜਾਬੀ। ਸਾਡੀ ਗੱਲ ਬੜੇ ਚਿਰ ਲੇਬਰ ਪਾਰਟੀ ਨਾਲ ਵੀ ਚੱਲਦੀ ਰਹੀ ਵੀ ਕਿੱਥੇ ਕਿੱਥੇ ਸਾਡੇ ਪੰਜਾਬੀ ਨੇ, ਉੱਥੇ ਕਿਹੜੇ ਪਬਲਿਕ ਸਕੂਲ ਨੇ ਉਹਨਾਂ 'ਚ ਪੰਜਾਬੀ ਲੈਂਗੁਏਜ ਸੈਕਿੰਡ ਲੈਂਗੁਏਜ ਬਣਾਈ ਜਾਵੇ
ਜੀ।
ਉਹ ਨਾ ਤਾਂ ਕੋਈ ਠੋਸ ਜਵਾਬ ਸਾਨੂੰ ਲੇਬਰ ਨੇ ਦਿੱਤਾ ਅੱਜ ਤੱਕ
ਜੀ।
ਹਾਂ ਹਾਮੀ ਕਹਿੰਦੇ ਨੇ ਜੀ ਕਰਾਂਗੇ, ਜ਼ਰੂਰ ਕਰਾਂਗੇ। ਹੁਣ ਲਿਬਰਲ ਪਾਰਟੀ ਨਾਲ ਮੀਟਿੰਗ ਹੋਈ ਵੀ ਅਗਰ ਤੁਸੀਂ ਪਾਵਰ 'ਚ ਆਉਂਦੇ ਹੋ ਆਹ ਕੰਮ ਤੁਸੀਂ ਕਰੋਗੇ, ਉਹ ਵੀ ਸਾਡੇ ਨਾਲ ਵਾਅਦਾ ਕਰਕੇ ਗਏ। ਉੱਥੇ ਹੋਰ ਉਹ ਕਿਹੜਾ ਮੀਟਿੰਗ ਕੀਤੀ, ਉਹ ਗੁਰੂ ਘਰ ਜਾਂ ਕਿਸੇ ਸੰਸਥਾ ਵੱਲੋਂ ਨਹੀਂ ਸੀ, ਉਹ ਆਮ ਕਿਹੜੇ ਸਾਡੇ ਪਿਆਰ ਵੀਰ ਨੇ, ਪਿਆਰੇ ਵੀਰ ਭੈਣ ਭਰਾ
ਪੰਜਾਬੀ
ਮਾਂ ਬੋਲੀ ਨੂੰ ਪਿਆਰ ਕਰਦੇ ਆ, ਉਹਨਾਂ ਨੇ ਮੀਟਿੰਗ ਕੀਤੀ ਸੀ ਲਿਬਰਲ ਪਾਰਟੀ ਨਾਲ, ਮੈਂ ਵੀ ਉਹਦੇ ਵਿੱਚ ਸੀ। ਕੁਛ ਸਾਡੇ ਵੀਰ ਜ਼ੋਰ ਲਾ ਰਹੇ ਨੇ, ਕਿਹੜਾ ਵਿਕਟੋਰੀਆ ਦਾ ਐਜੂਕੇਸ਼ਨ ਡਿਪਾਰਟਮੈਂਟ ਆ
ਹਾਂਜੀ,
ਉਹਨੇ ਨਾਲ ਵੀ ਗੱਲਬਾਤ ਚੱਕਦੀ ਆ ਵੀ ਕਿੱਥੇ ਕਿੱਥੇ ਸਾਡੇ ਪੰਜਾਬੀਆਂ ਦੀ ਮੈਜੋਰਟੀ 70% ਆ ਜਾਂ 60% ਆ, ਉੱਥੇ ਪੰਜਾਬੀ ਸਕੂਲਾਂ 'ਚ ਪੜ੍ਹਾਈ ਜਾਵੇ
ਜੀ।
ਇਸ ਤਰ੍ਹਾਂ ਹੀ ਕਿਹੜਾ ਆ ਮਾਊਂਟ ਰਿਡਲੀ ਵਾਲੀ ਤੁਸੀਂ ਗੱਲ ਕੀਤੀ ਆ, ਇਹ 'ਚ ਮੈਂ ਇੱਕ ਮੁੱਖ ਸੇਵਾਦਾਰ ਦੇ ਨਾਤੇ ਦੱਸ ਰਿਹਾ, ਇਹ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਯੋਗਦਾਨ ਨਹੀਂ ਗਾ
ਜੀ,
ਕੋਈ ਇਹਦਾ ਰੋਲ ਨਹੀਂ ਗਾ। ਸਾਡਾ ਇੱਕ ਨੌਜਵਾਨ ਬੱਚਾ ਗੁਰਜੀਤ ਸਿੰਘ
ਜੀ,
ਉਹ ਅਸਿਸਟੈਂਟ ਪ੍ਰਿੰਸੀਪਲ ਆ
ਜੀ,
ਉਹਦਾ ਕਿਹੜਾ ਉੱਥੇ ਉਹਨਾਂ ਦਾ ਕਿਹੜਾ ਮੈਨੇਜ ਕਮੇਟੀ ਆ
ਜੀ
ਮਾਊਂਟ ਰਿਡਲੀ ਕਾਲਜ ਦੀ, ਟੈਫ ਕਾਲਜ ਆ ਵੈਸੇ, ਟੈਫ ਤਾਂ ਨਹੀਂ ਹੈ
ਜੀ।
ਉਹਨਾਂ ਨੇ ਸੋਚਿਆ ਵੀ ਇੱਥੇ ਪੰਜਾਬੀਆਂ ਦੀ ਪਾਪੂਲੇਸ਼ਨ ਬਹੁਤ ਹੈ
ਜੀ,
ਵੀ ਕਿਉਂ ਨਾ ਅਸੀਂ ਦੇਖੋ ਉਹਨਾਂ ਨੂੰ ਵੀ ਬਿਜ਼ਨਸ ਮਿਲਣਾ
ਜੀ,
ਜਾਂ ਸਾਡੇ ਬੱਚੇ ਪੰਜਾਬੀ ਕਰਕੇ ਹਰੇਕ ਮਾਂ ਬਾਪ ਦੀ ਤਮੰਨਾ ਕਿ ਸਾਡੇ ਬੱਚੇ ਪੰਜਾਬੀ ਪੜ੍ਹਨ
ਜੀ।
ਉਹਨਾਂ ਦੀ ਕਿਹੜੀ ਮੈਨੇਜ ਕਮੇਟੀ ਆ, ਉਹਨੇ ਸੋਚਿਆ ਵੀ ਆਪਾਂ ਡਿਸਕਸ ਕੀਤੀ ਵੀ ਆਪਾਂ ਪੰਜਾਬੀ ਭਾਸ਼ਾ ਲਾਗੂ ਕਰੀਏ ਆਪਣੇ ਸਕੂਲ 7ਵੀਂ ਤੋਂ ਲੈ ਕੇ
ਜੀ
+2 ਤੱਕ, ਤੇ ਉਹਦੇ ਬਾਰੇ ਉਹਨਾਂ ਦੀ ਡਿਸਕਸ ਚੱਲਦੀ ਸੀ। ਜੋ ਸਾਡਾ ਨੌਜਵਾਨ ਬੱਚਾ ਗੁਰਜੀਤ ਸਿੰਘ
ਜੀ,
ਇਹ ਪਿਛਲੇ ਹਫ਼ਤੇ 21 ਤਰੀਕ ਨੂੰ ਗੁਰਦੁਆਰਾ ਸਾਹਿਬ ਆਇਆ, ਮੈਨੂੰ ਵੀ ਮਿਲਿਆ, ਸੈਕਟਰੀ ਸਾਹਿਬ ਨੂੰ ਵੀ ਮਿਲਿਆ
ਜੀ।
ਇਹਨੇ ਦੱਸੀ ਵੀ ਆਹ ਗੱਲ ਅਸੀਂ ਵਿਚਾਰ ਕਰ ਰਹੀ ਹੈ, ਸਾਡੀ ਕਿਹੜੀ ਮੈਨੇਜਮੈਂਟ ਕਮੇਟੀ ਆ, ਵੀ ਮੈਂ ਵੀ ਉਹਦੇ ਵਿੱਚ ਯੋਗਦਾਨ ਪਾ ਰਿਹਾ, ਵੀ ਜੇ ਹੋ ਜਾਵੇ ਚੰਗੀ ਗੱਲ ਆ
ਜੀ ਜੀ।
ਉਹ ਕਹਿੰਦਾ ਵੀ ਮੈਂ ਚਾਹੁੰਦਾ ਵੀ ਦੇਖੋ ਕਿਹੜਾ ਗੁਰੂ ਸ੍ਰੀ ਗੁਰੂ ਸਿੰਘ ਸਭਾ ਸੰਸਥਾ, ਇਹ ਸਭ ਨਾਲੋਂ ਵੱਡੀ ਆਸਟ੍ਰੇਲੀਆ ਦੀ ਸੰਸਥਾ ਇਸ ਵਾਰ
ਜੀ ਜੀ,
ਜਿੱਥੇ ਇੱਕ ਹਫ਼ਤੇ ਦੇ ਵਿੱਚ ਤਕਰੀਬਨ 4 to 5 ਹਜ਼ਾਰ ਬੰਦਾ ਨੋਰਮਲ ਮੱਥਾ ਟੇਕਣ ਰਿਹਾ।
ਬਿਲਕੁਲ,
ਉਹਨੂੰ ਮੁੱਖ ਰੱਖਦੇ ਉਹਨੇ ਕਿਹਾ ਵੀ ਉਹ ਕਿਉਂਕਿ ਉਹ ਕਿਹੜਾ ਪਰਿਵਾਰ ਆ, ਉਹ ਸਾਡੇ ਗੁਰਦੁਆਰੇ ਦਾ ਫਾਊਂਡਰ ਮੈਂਬਰ ਵੀ ਆ
ਜੀ,
ਗੁਰੂ ਘਰ ਨਾਲ ਪਹਿਲੇ ਦਿਨ ਤੋਂ, ਜਦ ਤੋਂ ਨਿਊਜ਼ੀਲੈਂਡ ਤੋਂ ਆਏ ਨੇ ਗੁਰੂ ਘਰ ਨਾਲ ਜੁੜੇ ਹੋਏ ਨੇ
ਜੀ,
ਤੇ ਸਾਡੇ ਫਾਈਨੈਂਸ਼ੀਅਲ ਮੈਂਬਰ ਵੀ ਹਨ। ਉਹ ਕਹਿੰਦਾ ਵੀ ਆਪਾਂ ਇੱਥੇ ਕਿਉਂਕਿ ਜੋ ਵੀ ਇੱਥੋਂ ਅਨਾਊਂਸਮੈਂਟ ਹੋ ਜੂਗੀ ਵੀ ਉੱਥੇ ਪੰਜਾਬੀ ਲੈਂਗੁਏਜ 7ਵੀਂ ਤੋਂ ਸ਼ੁਰੂ ਕਰੀ ਜਾਊਗੀ, ਔਰ ਉਹਨੇ ਕਮੇਟੀ ਨੂੰ ਮਾਣ ਤਾਣ ਦੇਣ ਲਈ ਗੱਲ ਕੀਤੀ ਵੀ ਮੈਂ ਤੁਹਾਡੀ ਇੱਕ ਵਾਰੀ ਮੀਟਿੰਗ ਕਰਾ ਦੇਣਾ ਸਾਡੇ ਮੈਨੇਜਰ ਕਿਹੜੀ ਕਮੇਟੀ ਆ ਉਹਦੇ ਨਾਲ
ਜੀ।
ਚਲੋ ਮੈਂ ਨਹੀਂ ਜਾ ਸਕਦਾ, ਉੱਥੇ ਸਾਡੇ ਸੈਕਟਰੀ ਸਾਹਿਬ ਚਲੇ ਗਏ
ਜੀ,
ਉੱਥੇ ਡਿਸਕਸ ਹੋਈ, ਉਹ ਸੋਚ ਰਹੇ ਨੇ। ਦੇਖੋ ਪਹਿਲਾਂ ਤਾਂ ਸਾਰਾ ਉਹਨਾਂ ਨੂੰ ਏਜੰਡਾ ਤਿਆਰ ਕਰਨਾ ਪੈਣਾ, ਠੀਕ ਹੈ ਨਾ।
ਬਿਲਕੁਲ ਬਿਲਕੁਲ,
ਹਰ ਚੀਜ਼ ਨੂੰ ਅੱਗੇ ਜਾਣ ਪਰ ਪੇਪਰ ਵਰਕ ਉਹ ਕਦੋਂ ਕਰਦੇ ਨੇ, ਉਹਨਾਂ ਨੂੰ ਦੇਖੋ ਪੰਜਾਬੀ ਟੀਚਰ ਵੀ ਰੱਖਣੇ ਪੈਣੇ ਆ
ਜੀ,
ਉਹ 'ਚ ਕਾਫੀ ਪੇਪਰ ਵਰਕ ਹੁੰਦਾ, ਉਹ ਦੇਖਦੇ ਵੀ ਕਦੋਂ ਕਰਦੇ ਨੇ, ਕਦੋਂ ਉਹ ਹਰੀ ਝੰਡੀ ਦਿੰਦੇ ਆ ਜਾਂ ਸਾਨੂੰ ਉਹਨਾਂ ਦਾ ਮੈਸੇਜ ਆਉਂਦਾ ਵੀ ਭਾਈ ਇੱਥੋਂ ਤੁਸੀਂ ਗੁਰੂ ਘਰ 'ਚੋਂ ਵੀ ਅਨਾਊਂਸ ਕਰੋ, ਕਿਹੜਾ ਸਾਰਾ ਕਿਉਂਕਿ ਸਾਡੇ ਬਹੁਤ ਯੰਗ ਭੈਣ ਭਰਾ ਨਾ ਬਹੁਤ ਕੋਸ਼ਿਸ਼ ਕਰ ਰਹੇ ਨੇ ਆਪਦੇ ਆਪ ਦੇ ਲੈਵਲ 'ਤੇ
ਜੀ,
ਕਿਉਂਕਿ ਪੰਜਾਬੀ ਦੂਜੀ ਲੈਂਗੁਏਜ ਆ ਵਿਕਟੋਰੀਆ 'ਚ ਕਿਹੜੀ ਬੋਲੀ ਜਾਂਦੀ ਆ।
ਪ੍ਰਧਾਨ ਸਾਹਿਬ ਚਲੋ ਇੰਨੀ ਬੜੀ ਖੁਸ਼ੀ ਦੀ ਗੱਲ ਹੈ ਵੀ ਗੱਲਬਾਤ ਸ਼ੁਰੂ ਤਾਂ ਹੋਈ ਹੈ ਨਾ, ਮਤਲਬ ਇਸ ਲੈਵਲ ਤੇ।
ਹਾਂ ਇਹ ਤਾਂ ਜੀ ਬਹੁਤ ਚਿਰ ਦੀ ਸ਼ੁਰੂ ਹੋਈ ਹੈ, ਤਕਰੀਬਨ 5-7 ਸਾਲ ਹੋ ਗਏ ਸ਼ੁਰੂ ਹੋਈ ਨੂੰ ਤਾਂ, ਹਲੇ ਸਾਨੂੰ ਗੌਰਮੈਂਟ ਵੱਲੋਂ ਵੀ ਦੇਖੋ ਜਦ ਅਸੀਂ ਕੋਈ ਵੀ ਕੰਮ ਸਟਾਰਟ ਕਰਨਾ ਹੋਵੇ ਸਾਨੂੰ ਲੋ ਤੋਂ ਕਰਨਾ ਪਵੇ, ਹੌਲੀ ਹੌਲੀ ਅਸੀਂ ਹਾਈ ਤੇ ਜਾਵਾਂਗੇ
ਜੀ ਜੀ।
ਹੁਣ ਕਈ ਭੈਣ ਭਰਾ ਕੁਛ ਕਰ ਰਹੇ ਨੇ ਵੀ ਕਿਹੜੀ ਪੰਜਾਬੀ ਆ ਇੱਕ ਪ੍ਰਾਇਮਰੀ ਸਕੂਲਾਂ ਤੋਂ ਸ਼ੁਰੂ ਕੀਤੀ ਜਾਵੇ
ਹਾਂਜੀ,
ਤੇ ਸਾਨੂੰ ਉਹਦਾ ਕਿੱਦਾਂ ਕਿ ਸਾਨੂੰ ਉਹਦੀ ਮਾਨਤਾ ਦਿੱਤੀ ਜਾਵੇ, ਕਿਵੇਂ ਹੁਣ ਹਿੰਦੀ ਨੂੰ ਵੀ ਮਾਨਤਾ ਮਿਲ ਗਈ, ਗਰੀਕੀ ਨੂੰ ਵੀ, ਇਟਾਲੀਅਨ ਸਾਨੂੰ ਹਲੇ ਮਾਨਤਾ ਨਹੀਂ ਮਿਲੀ ਹੈਗੀ
ਹਾਂਜੀ,
ਕਿਥੋਂ ਸਾਨੂੰ ਮਾਨਤਾ ਮਿਲ ਗਈ, ਉਦੋਂ ਸਾਡਾ ਬਹੁਤ ਵਧੀਆ, ਸਾਡੇ ਬੱਚੇ ਪੰਜਾਬੀ ਆਪਦੀ ਮਾਂ ਬੋਲੀ ਨਾਲ ਜੁੜਨਗੇ, ਬੜੀ ਚੰਗੀ ਗੱਲ ਆ। ਕਿਹੜਾ ਇਹ ਉਪਰਾਲਾ ਕੀਤਾ, ਇਸ ਵੱਡਾ ਯੋਗਦਾਨ ਆ ਜੋ ਸਾਡਾ ਨੌਜਵਾਨ ਗੁਰਜੀਤ ਸਿੰਘ,
ਗੁਰਜੀਤ ਸਿੰਘ ਹਾਂਜੀ ਹਾਂਜੀ
ਹਾਂਜੀ ਉਸਨੇ ਕੀਤਾ। ਕਮੇਟੀ ਦਾ ਇਸ ਕੋਈ ਰੋਲ ਨਹੀਂ, ਕੋਈ ਰਹਿ ਨਹੀਂ, ਸਿਰਫ ਉਹਨੇ ਸਾਨੂੰ ਮਾਨਤਾ ਲਈ ਇਸ ਪ੍ਰਬੰਧਕ ਕਮੇਟੀ ਨੂੰ ਦੱਸਿਆ ਔਰ ਬੁਲਾਇਆ ਵੀ ਇੱਕ ਵਾਰੀ ਤੁਸੀਂ ਆ ਕੇ ਸਾਡੇ ਸਟਾਫ ਨਾਲ ਮੀਟਿੰਗ ਗੱਲ।
ਆਪਣੇ ਪ੍ਰਧਾਨ ਸਾਹਿਬ, ਮਤਲਬ ਅਗਰ ਇਹ ਗੱਲ ਬਣਦੀ ਹੈ, ਮਤਲਬ ਇੱਕ ਸਕੂਲ ਦੇ ਵਿੱਚ ਲਾਗੂ ਹੁੰਦੀ ਹੈ, ਤੁਸੀਂ ਸਾਰੀ ਕਮੇਟੀ, ਮੈਨੂੰ ਪਤਾ ਕਿ ਸਾਰਾ ਭਾਈਚਾਰਾ ਹੀ ਪਿੱਛੇ ਹੈ ਇਸਦੇ, ਇਸ ਨੂੰ ਇੱਕ ਸਫਲ ਮਾਡਲ ਬਣਾਉਣ ਦੇ ਲਈ ਤੁਸੀਂ ਕੀ ਯੋਗਦਾਨ ਪਾ ਸਕਦੇ ਹੋ ਗੁਰਦੁਆਰਾ ਸਾਹਿਬ ਵੱਲੋਂ, ਤਾਂ ਕਿ ਹੋਰ ਪਾਸੇ ਵੀ ਇਹ ਲਾਗੂ ਹੋ ਸਕੇ ਇਸੇ ਤਰ੍ਹਾਂ?
ਮੈਂ ਇੱਕ ਤੁਹਾਡੇ ਨਾਲ ਗੱਲ ਕਰਨ ਲੱਗਿਆ, ਮੈਨੂੰ ਬੜੀ ਵਧੀਆ ਲੱਗੀ, ਤੁਸੀਂ ਕਿਰਪਾਲ ਸਿੰਘ ਜੋ ਹਸਬੈਂਡ ਨੇ,
ਹਾਂਜੀ ਹਾਂਜੀ,
ਉਹਨਾਂ ਨੇ ਇੱਕ ਗੱਲ ਕੀਤੀ, ਮੈਂ ਵੀ ਇਸ ਗੱਲ ਦੀ ਖੋਜ ਕੀਤੀ ਸਾਰੀ ਬਾਹਰ ਜਾ ਕੇ
ਜੀ,
ਕਿ ਸਾਡੇ ਕਿੱਥੇ ਟਰੰਟ ਚੱਲਦਾ ਕਿ ਪੰਜਾਬੀ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪੜ੍ਹਾ ਕੇ ਰਾਜੀ ਨੇ, ਕਿਵੇਂ ਇੰਡੀਆ 'ਚ ਵੀ ਆ
ਜੀ ਜੀ,
ਤੇ ਕਿਹੜੇ ਪਬਲਿਕ ਸਕੂਲ ਨੇ ਉਹ 'ਚ ਬਹੁਤ ਘੱਟ ਬੱਚੇ ਜਾਂਦੇ ਨੇ, ਤੇ ਸਾਨੂੰ ਕੀ ਕਰਨਾ ਚਾਹੀਦਾ, ਇੱਕ ਯੋਗਦਾਨ ਇਹ ਪਾਉਣਾ, ਮੇਰੇ ਮਨ ਦੀ ਤਮੰਨਾ ਬਈ ਅਸੀਂ ਉਹਨਾਂ ਸਕੂਲਾਂ ਨਾਲ, ਕਿਹੜੇ ਪ੍ਰਾਈਵੇਟ ਸਕੂਲ ਨੇ
ਜੀ,
ਉਹਨਾਂ ਨਾਲ ਗੱਲ ਕਰੀਏ, ਉਹਨਾਂ ਨੂੰ ਇੱਕ ਫੰਡ, ਸਾਰੀਆਂ ਸੰਸਥਾ ਰਲ ਕੇ ਸਾਰੇ ਸਕੂਲਾਂ 'ਚ ਇੱਕ ਫੰਡ ਦੇਣ, ਕਿੱਥੇ ਕਿੱਥੇ ਪੰਜਾਬੀ ਨੇ ਔਰ ਪ੍ਰਾਈਵੇਟ ਸਕੂਲ ਨੇ, ਵੀ ਤੁਸੀਂ ਸਾਡਾ ਪੰਜਾਬੀ ਸਬਜੈਕਟ ਸਕੂਲਾਂ ਦੇ ਵਿੱਚ ਲਾਗੂ ਕਰੋ,
ਬਹੁਤ ਵਧੀਆ,
ਤੁਹਾਨੂੰ ਇੰਨਾ ਫੰਡ ਅਸੀਂ ਸਾਲ ਦਾ ਦੇਵਾਂਗੇ।
ਸਕਾਲਰਸ਼ਿਪ ਲਾ ਸਕਦੇ ਹਾਂ ਪ੍ਰਧਾਨ ਸਾਹਿਬ, ਸਕਾਲਰਸ਼ਿਪ $500, $1,000 ਪਰ ਸਟੂਡੈਂਟ ਲਾ ਸਕਦੇ ਹਾਂ ਅਸੀਂ ਸੰਸਥਾਵਾਂ ਸਾਰੀਆਂ ਰਲ ਕੇ,
ਹਾਂਜੀ ਹਾਂਜੀ, ਉਸ ਸਕਾਲਰਸ਼ਿਪ ਲਾਈ ਜਾਵੇ, ਉੱਥੇ ਪੰਜਾਬੀ ਪ੍ਰੋਪਰ ਪ੍ਰਾਇਮਰੀ ਤੋਂ ਲਾ ਕੇ ਸੈਕੰਡਰੀ ਤੱਕ ਪੜ੍ਹਾਈ ਜਾਵੇ
ਜੀ।
ਅੱਜ ਸਾਡੇ ਬੱਚੇ ਨੇ ਕਿੰਨੇ, ਉਹ ਸਾਰੇ ਜਾਂ ਉਹਨਾਂ ਦੇ ਮਾਂ ਬਾਪ ਨੇ, ਉਹ ਸਾਰੇ ਆਪਦੇ ਬੱਚਿਆਂ ਨੂੰ ਪਬਲਿਕ ਸਕੂਲਾਂ 'ਚ ਨਹੀਂ ਪੜ੍ਹਾ ਰਹੇ, ਉਹ ਸਾਰਿਆਂ ਨੂੰ ਪ੍ਰਾਈਵੇਟ ਸਕੂਲਾਂ 'ਚ ਪ੍ਰੈਫਰੈਂਸ ਫਸਟ ਉੱਧਰ ਭੇਜ ਕੇ ਰਹੇ।
ਪ੍ਰਧਾਨ ਸਾਹਿਬ, ਇਹਦੇ ਨਾਲ ਇੰਪਲੋਇਮੈਂਟ ਵੀ ਆਪਣੇ ਨਿਆਣੇ ਬੱਚਿਆਂ ਨੂੰ ਜਿਹੜੇ ਟੀਚਰਸ ਨੇ ਉਹਨਾਂ ਨੂੰ ਮਿਲੇਗੀ, ਜਿਹਨਾਂ ਨੂੰ ਪੰਜਾਬੀ ਵੀ ਆਉਂਦੀ ਹੋਵੇਗੀ ਅਤੇ ਹੋਰ ਸਬਜੈਕਟ, ਕਿਉਂਕਿ ਇਕੱਲਾ ਪੰਜਾਬੀ ਦਾ ਟੀਚਰ ਤਾਂ ਨਹੀਂ ਰੱਖ ਸਕਦੇ, ਸੋ ਉਹ ਟੀਚਰ ਉਹ ਰੱਖਣਗੇ ਜਿਹਨੂੰ ਪੰਜਾਬੀ ਆਉਂਦੀ ਹੈ, ਸੋ ਇਹਦੇ ਨਾਲ ਆਪਣੇ ਭਾਈਚਾਰੇ ਦੇ ਵਿੱਚ, ਸਿੱਖ ਭਾਈਚਾਰਾ ਪੰਜਾਬੀ ਭਾਈਚਾਰੇ ਦੇ ਵਿੱਚ ਇੰਪਲੋਇਮੈਂਟ ਵੀ ਚਾਂਸ ਟੀਚਰਸ ਦੇ ਜ਼ਿਆਦਾ ਵਧਣਗੇ।
ਹਾਂਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਅਮਨ, ਪਰ ਇੱਕ ਗੱਲ ਇਹ ਵੀ ਆ, ਜੇ ਸਾਨੂੰ ਅਸੀਂ ਇਹ ਕੁਛ ਕਰ ਦਈਏ, ਕਿਹੜਾ ਸਾਡੇ ਸਿੱਖ ਧਰਮ ਬਾਰੇ, ਕਿਹੜਾ ਕਿ ਅਸੀਂ ਸਿੱਖ ਉਸ ਚੀਜ਼ ਤੱਕ, ਉਸ ਸਟੈਂਡ ਤੱਕ ਪ੍ਰਚਾਰ ਨਹੀਂ ਕਰ ਸਕੇ, ਸ਼ਾਇਦ ਸਾਨੂੰ ਸਾਡੇ ਕਿਹੜੇ ਟੀਚਰ ਹੋਣਗੇ ਉਹ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਪ੍ਰਚਾਰ ਕਰ ਸਕਣਗੇ ਸਿੱਖੀ ਦਾ, ਔਰ ਸਿੱਖੀ ਦੇ ਸਿਧਾਂਤਾਂ ਦਾ ਔਰ ਧਰਮ ਬਾਰੇ ਦੱਸ ਸਕਣਗੇ ਔਰ ਮਾਂ ਬੋਲੀ ਬਾਰੇ, ਪੰਜਾਬੀ ਬਾਰੇ ਵੀ ਦੱਸ ਸਕਣਗੇ, ਇਹਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਹੋਊਗਾ।
ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਹੈ ਪ੍ਰਧਾਨ ਸਾਹਿਬ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਤੇ ਤੁਸੀਂ ਗੁਰੂ ਗਿਆਨੀ ਸੰਤੋਖ ਸਿੰਘ ਜੀ ਵੱਲੋਂ ਵੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ, ਉਹਨਾਂ ਨੇ ਪਹਿਲਾਂ ਹੀ ਬੁਲਾਤੀ ਸੀ ਤੁਹਾਨੂੰ।
ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਸਾਡੇ ਵੱਡੇ ਵੀਰ ਨੇ ਜੀ
ਜੀ।
ਦੂਜੀ ਗੱਲ, ਮੈਂ ਕਿਹੜਾ ਲੜਕਾ ਜੀ ਸਿੰਘ, ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ
ਜੀ,
ਸਾਡੇ ਬਾਕੀ ਨੌਜਵਾਨ ਵੀ ਇਹ ਸੋਚ ਲੈ ਕੇ ਅੱਗੇ ਆਉਣ
ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ, ਫਿਰ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਪਰਮਜੀਤ ਸਿੰਘ ਗਰੇਵਾਲ ਮੈਲਬਨ ਤੋਂ ਜੁੜੇ ਹੋਏ ਸਨ, ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਜੋ ਪੰਜਾਬੀ ਲੈਂਗੁਏਜ ਦੇ ਬਾਰੇ ਸਕੂਲਾਂ ਦੇ ਵਿੱਚ ਜਿਹੜੀ ਲਾਗੂ ਹੋਣੀ ਚਾਹੀਦੀ ਆ, ਅਸੀਂ ਕਰਵਾ ਸਕਦੇ ਹਾਂ, ਪਰ ਜੇ ਅਸੀਂ ਇੱਕ ਮੁੱਠ ਹੋਈਏ ਤਾਂ ਜੁਆਇੰਟ ਜਿਹੜੇ ਅਸੀਂ ਇਹ ਸਾਰੇ ਐਫਰਟ ਕਰ ਸਕਦੇ ਹਾਂ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਚੱਲਦੇ ਹਾਂ, ਅਤੇ ਸਾਡੇ ਨਾਲ ਕੈਨਬਰਾ ਤੋਂ ਹੀ ਗੁਰਪ੍ਰੀਤ ਗਿੱਲ ਜੁੜ ਚੁੱਕੇ ਨੇ, ਦੇਸ਼ ਦੀ ਰਾਜਧਾਨੀ ਤੋਂ। ਸੋ ਰਾਜਧਾਨੀ ਵਾਲਿਓ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
ਬਹੁਤ ਵਧੀਆ, ਇੱਦਾਂ ਲੱਗਦਾ ਜਿੱਦਾਂ ਖੂਹ ਚੋਂ ਬੋਲ ਰਹੇ ਹਾਂ, ਕੀ ਗੱਲ, ਠੀਕ ਠਾਕ ਹੋ?
ਮੈਂ ਇੱਕ ਮਿੰਟ ਆਪਣੇ ਨਾ ਏਅਰਪੋਰਟ ਲਾ ਦਾ, ਮੈਨੂੰ ਇੱਕ ਮਿੰਟ ਦਿਓ।
ਅੱਛਾ ਅੱਛਾ, ਉਹ ਕਹਿੰਦੇ ਕਿ ਬੰਦੇ ਨੂੰ ਗਿਆਨੀ ਜੀ ਨੇ ਗੱਲ ਸੁਣਾਈ ਸੀ ਪਹਿਲਾਂ ਪ੍ਰੋਗਰਾਮ 'ਚ, ਵੀ ਉਹਨੂੰ ਇਹ ਸਿਖਾਲਿਆ ਗਿਆ ਵੀ ਉਹ ਇੱਦਾਂ ਕਹਿਣਾ, ਖੁਸ਼ ਰਹੋ ਜਿੱਥੇ ਵੀ ਹੈਗੇ, ਖੁਸ਼ ਰਹੋ ਖੁਸ਼ ਰਹੋ, ਇੱਦਾਂ ਦੀਆਂ ਪੋਜ਼ਿਟਿਵ ਫੀਲਿੰਗਸ ਦੇਣੀਆਂ। ਕਹਿੰਦਾ ਇੱਕ ਬੰਦਾ ਖੂਹ 'ਚ ਡਿੱਗਿਆ ਹੁੰਦਾ ਅਤੇ ਉਹ ਆਵਾਜ਼ਾਂ ਮਾਰਦਾ, ਉਹ ਮੈਂ ਖੂਹ 'ਚ ਡਿੱਗਿਆ ਹਾਂ, ਉਹ ਬੰਦਾ ਨਾਲ ਉਹ ਕੋਲੋਂ ਲੰਘ ਦਿੰਦਾ, ਕਹਿੰਦਾ ਜਿੱਥੇ ਵੀ ਆਇਆ ਖੁਸ਼ ਰਹੋ ਖੁਸ਼ ਰਹੋ। ਜਿੱਥੇ ਵੀ ਹੈਗੇ ਕਹਿੰਦੇ ਰਾਜਧਾਨੀ ਦਾ ਕੀ ਹਾਲ ਹੈ?
ਰਾਜਧਾਨੀ ਬਸ ਠੀਕ ਹੈ, ਟਾਈਮ ਪਾਸ ਕਰ ਰਹੇ ਰਾਜਧਾਨੀ।
ਮੈਂ ਦੱਸਦਾ ਕਿ ਇਹ ਸਾਡਾ ਤੇ ਗੁਰਪ੍ਰੀਤ ਦਾ ਇੱਕੋ ਹੀ ਹਾਲ ਹੈ ਕਿ ਅਸੀਂ ਡੀਜ਼ਲ ਇੰਜਨ ਦੇ ਹਾਂ, ਹੌਲੀ ਹੌਲੀ ਮੰਗਦੇ ਇਹ ਹੌਲੀ ਹੌਲੀ ਗਰਮ ਹੁੰਦਾ ਇੰਜਣ ਅਤੇ ਹੌਲੀ ਹੌਲੀ ਗੱਲਬਾਤ ਨਿਕਲਣੀ ਸ਼ੁਰੂ ਹੋਏਗੀ। ਸੋ ਓਲੰਪਿਕ ਦਾ ਕਿੰਨਾ ਕੁ ਕਰੇਜ਼ ਹੈ? ਓਲੰਪਿਕ ਸ਼ੁਰੂ ਹੋ ਚੁੱਕੀ ਹੈ ਗੁਰਪ੍ਰੀਤ?
ਹਾਂਜੀ ਹਾਂਜੀ ਭਾਜੀ, ਓਲੰਪਿਕ ਕਰੇਜ਼ ਕਿੱਥੇ, ਇੱਥੇ ਸਟੇਡੀਅਮ ਤਾਂ ਭਾਜੀ ਬਹੁਤ ਹੁੰਦਾ, ਹੁਣ ਇੰਡੀਆ ਚ ਵੀ ਹੈਗਾ ਆ, ਕਿਉਂਕਿ ਮੀਡੀਆ ਥੋੜਾ ਚੱਕਦਾ ਇਸ ਗੱਲ ਨੂੰ ਮੋਦੀ ਨੂੰ ਨਾਲ ਟੈਗ ਕਰਕੇ।
ਮੋਦੀ ਨੂੰ ਕਿਉਂ ਟੈਗ ਕਰ ਰਿਹਾ, ਉਹ ਜਾ ਰਿਹਾ ਉੱਥੇ?
ਨਹੀਂ ਮੋਦੀ ਨੂੰ ਫਿਰ ਉਹ ਨਾ ਵੀ ਕੋਈ ਵੀ ਇੱਕ ਵੀ ਬੰਦਾ ਮੈਡਲ ਲੈ ਕੇ ਆਊਗਾ ਤੇ ਉਹ ਫਿਰ ਆਪਣੇ ਟਿਪੀਕਲ ਜਿੱਦਾਂ ਪੰਜਾਬੀ ਬਾਪੂ ਨੀ ਹੁੰਦੇ, ਮੁੰਡਾ ਭਾਵੇਂ 24 ਘੰਟੇ ਕਰ ਕਰਕੇ ਬੇਚਾਰਾ ਪੈਸੇ ਕਮਾਉਣ ਦਿਆ ਹੋਵੇ, ਕ੍ਰੈਡਿਟ ਲੈਣ ਵਾਲੇ ਬਾਪੂ ਨੀ ਅੱਗੇ ਹੋਏ ਮੇਰਾ ਮੁੰਡਾ
ਇਹ ਆਪਣਾ
ਇਹ ਆਪਣਾ, ਜੇ ਜੇ ਬੇਚਾਰੇ ਮੁੰਡੇ ਕੋਈ ਇੱਕ ਮਹੀਨਾ ਪੈਸੇ ਨਾ ਭੇਜੇ ਜਾਣ, ਫੇਰ ਕਹਿੰਦੇ ਲੈ ਦੇਖ ਲਾ ਆਪੋ ਆਪਣੀ ਘਰ ਵਾਲੀ ਨੂੰ ਕਹੀ ਜਾਣਗੇ ਦੇਖ ਲਾ ਤੂੰ ਕਿੱਦਾਂ ਦਾ ਜੰਮਿਆ ਈ
ਜੰਮਿਆ ਈ ਪੁੱਤ ਕ ਪੁੱਤ ਹੋ ਗਿਆ,
$200 ਜੀ ਪੁੱਤ ਕ ਪੁੱਤ ਹੋ ਜਾਂਦਾ ਜੀ।
ਅੱਛਾ ਉਹ ਕਿੰਨੇ ਕ ਮੈਡਲ ਜਿੱਤਣ ਦੀ ਉਮੀਦ ਹੈ? ਉਹ ਜਿਹੜਾ ਜਿਹੜਾ ਨੇਜਾ ਸਿੱਟਦਾ ਹੁੰਦਾ, ਕੀ ਨਾਂ ਉਹਦਾ ਮੁੰਡੇ ਦਾ,
ਉਹ ਨੀਰਜ ਚੋਪੜਾ,
ਨੀਰਜ ਚੋਪੜਾ ਹੈ ਚਾਂਸ ਉਹਦੇ ਗੋਲਡ ਮੈਡਲ ਦੇ?
ਭਾਜੀ ਆਫ ਕੋਰਸ ਵਰਲਡ ਵਿੱਚ ਵਰਲਡ ਪਹਿਲਾਂ ਤਾਂ ਹੁੰਦੀਆਂ ਨੇ ਵਰਲਡ ਮੀਟ ਹੁੰਦੀਆਂ ਨੇ,
ਹਾਂ
ਉਹਦੇ ਵਿੱਚ ਵੀ ਇੰਡੀਆ ਨੇ ਮੇਰੇ ਖਿਆਲ ਨਾਲ 400 ਦੇ ਵਿੱਚ ਵੀ ਮੈਡਲ ਲਿਆ, 400 ਜਾਂ 800 ਦੇ ਵਿੱਚ।
ਅੱਛਾ
ਤੇ ਹਾਂ
ਉਹ ਨਹੀਂ 400 ਮੀਟਰ ਕਹੋ ਲੋਕਾਂ ਨੇ ਕਹਿਣਾ 400 ਰੁਪਏ ਚ ਜਾਂ ਡਾਲਰ ਚ ਲੈ ਲਿਆ ਕਰੇ,
ਜਿਨ੍ਹਾਂ ਨੂੰ ਇਹ ਸਮਝ ਲੱਗਣੀ ਫਿਰ ਉਹਨਾਂ ਦਾ ਹੈ ਨੀ ਇੰਟਰਸਟ
ਐਵੇਂ। ਹੁਣ ਬਾਅਦ ਚੋਂ ਕਹਿਣਾ ਗੁਰਪ੍ਰੀਤ ਗਿੱਲ ਕਹਿੰਦਾ ਵੀ 400 ਚ ਮੈਡਲ ਲਿਆਂਦਾ,
ਹੋਰ ਇੱਕ ਕੰਟਰੋਵਰਸੀ ਸਾਡੇ ਨਾਲ ਪਹਿਲਾਂ ਨੀ
ਚਲੋ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਤੇ ਇੱਕ ਨਾ ਜਿਹੜਾ ਜ਼ਿਆਦਾ ਗੁਰਪ੍ਰੀਤ ਦਾ ਰੁਝਾਨ ਹੈ, ਪਹਿਲਾਂ ਵੀ ਦੱਸਿਆ ਸੀ ਯੂਰਪ ਦੇ ਵਿੱਚ ਇਲੈਕਸ਼ਨਸ ਹੋ ਕੇ ਹਟੀਆਂ ਨੇ, ਯੂਰਪੀਅਨ ਯੂਨੀਅਨ ਦੀਆਂ, ਉੱਧਰ ਫਰਾਂਸ 'ਚ ਹੋ ਕੇ ਹਟੀਆਂ ਨੇ ਇਲੈਕਸ਼ਨਸ ਅਤੇ ਅਮਰੀਕਾ 'ਚ ਹੋ ਰਹੀਆਂ ਨੇ, ਇੰਡੀਆ 'ਚ ਵੀ ਪਹਿਲਾਂ ਜਿੱਦਾਂ ਥੋੜ੍ਹਾ ਸੱਜੇ ਪੱਖ ਨੂੰ ਰੁਝਾਨ ਜ਼ਿਆਦਾ ਸੀ ਹੁਣ ਥੋੜ੍ਹਾ ਘਟਿਆ ਆ, ਇਹ ਦੁਨੀਆ ਦੇ ਵਿੱਚ ਥੋੜ੍ਹਾ ਜਿਹਾ ਮਤਲਬ ਜਿਹੜੇ ਸਰਕਾਰਾਂ ਅਤੇ ਆਮ ਲੋਕਾਂ ਦੇ ਵਿੱਚ ਤਾਲਮੇਲ ਜਿਹੜਾ ਆ ਉਹ ਉਹਨਾਂ ਦੀ ਸੋਚ ਦੇ ਵਿੱਚ ਬਹੁਤ ਫਰਕ ਹੈ, ਕਿੱਦਾਂ?
ਹਾਂਜੀ
ਕੀ ਟਿੱਪਣੀ ਹੈ ਇਹਦੇ ਬਾਰੇ?
ਭਾਜੀ ਟਿੱਪਣੀ ਲੱਖਾ ਸਿਧਾਣਾ ਹੈਗਾ ਨਾ ਆਪਣਾ ਪੰਜਾਬ ਦੇ ਵਿੱਚ, ਉਹ ਕਹਿੰਦਾ ਹੁੰਦਾ ਵੀ ਪੂਰਬੀ ਆਪਣੇ ਕੰਮ ਖੋਈ ਜਾਂਦੇ ਆ, ਪੂਰਬੀ ਆ ਕੇ ਆਪਣਾ ਡੈਮੋਸੈਲ ਚੇਂਜ ਕਰੀ ਜਾਂਦੇ ਆ, ਤੇ ਹੁਣ ਲੱਖਾ ਸਿਧਾਣਾ ਵਰਗੇ ਲੋਕ ਬਾਹਰਲੇ ਮੁਲਕਾਂ ਚ ਵੀ ਬੈਠੇ, ਉਹ ਗੋਰੇ ਲੱਖੇ ਸਿਧਾਣੇ ਕਹਿ ਲਈਏ, ਠੀਕ ਹੈ ਜੀ। ਤੇ ਉਹ ਜਿਹੜਾ ਹੁਣ ਯੂਰਪ ਦੇ ਵਿੱਚ ਜਾ ਰਿਹਾ ਨਾ, ਯੂਰਪ ਦੀ ਜੇ ਆਪਾਂ ਹਿਸਟਰੀ ਦੇਖੀਏ, ਯੂਰਪ ਆਲਵੇਜ਼ ਜਿਹੜੇ ਮੁਸਲਮਾਨ ਹੈ ਉਹਨਾਂ ਨਾਲ ਟਸਲ ਵਿੱਚ ਰਿਹਾ ਹੀ ਰਿਹਾ ਆ
ਜੀ।
ਜੇ ਪਿੱਛੇ ਤੱਕ ਚੱਲ ਜਾਈਏ ਮੁਸਲਮਾਨਾਂ ਨੇ ਇਹਨਾਂ ਦੇ ਚਰਚ ਢਾ ਕੇ ਆਪਣੀ ਉੱਥੇ ਮੌਸ ਬਣਾਈਆਂ ਸੀ, ਠੀਕ ਹੈ ਜੀ, ਇਸਲਾਮ ਦਾ ਜਿਹੜਾ ਰਾਈਜ਼ ਹੋਇਆ ਉੱਥੇ, ਤੇ ਉਹ ਹੁਣ ਦੁਬਾਰਾ ਉੱਥੇ ਮੁਸਲਮਾਨ ਆ ਰਹੇ ਨੇ ਐਜ਼ ਅ
600 ਸਾਲ ਸਪੇਨ ਤੇ ਰਾਜ ਕੀਤਾ ਮੂਰਾਂ ਨੇ, ਅਫਰੀਕਾ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਰਾਜ ਕੀਤਾ, ਤੇ ਐਕਚੁਲੀ ਵੈਸੇ ਗੁਰਪ੍ਰੀਤ ਹਿਸਟਰੀ ਕਹਿੰਦੀ ਆ, ਮੈਂ ਵੀ ਪੜ੍ਹੀ ਆ ਹੁਣ ਵੀ, ਕਿ ਯੂਰਪ ਨੂੰ ਜਿਹੜੀਆਂ ਡਾਰਕ ਏਜਿਸ ਹੈ ਜਾਂ ਕਹਿ ਲਓ ਕਿ ਉਹਨਾਂ ਦਾ ਮਾੜਾ ਟਾਈਮ, ਉਹਦੇ ਵਿੱਚੋਂ ਕੱਢਣ ਵਾਲੇ ਮੁਸਲਿਮ ਸੱਭਿਅਤਾ ਸੀ ਮੂਰਾਂ ਨੇ ਕੱਢਿਆ ਸਪੇਨ ਦੇ ਵਿੱਚੋਂ, ਮਤਲਬ ਉਹਨਾਂ ਜਿਹੜੀ ਰਿਨੈਸੈਂਸ ਲਿਆਂਦੀ, ਤਰੱਕੀ ਕੀਤੀ, ਬਿਜ਼ਨਸ ਟ੍ਰੇਡ ਕੀਤੇ ਸਾਰਾ ਕੁਝ, ਉਹ ਉਹ ਡਾਰਕ ਏਜਿਸ ਤੋਂ ਕੱਢਣ ਵਾਲੇ ਵੀ ਉਹ ਸਨ। ਇਹ ਕੀ ਗੱਲ ਹੈ ਵੀ ਮਤਲਬ ਆਪਾਂ ਉਦਾਂ ਟਸਲਬਾਜ਼ੀ ਆ, ਕੰਮ ਸਾਰਾ
ਹੋਰ ਚੰਗੀਆਂ ਚੰਗੀਆਂ ਗੱਲਾਂ ਲਈ ਅਸੀਂ ਜ਼ਿੰਮੇਵਾਰ ਹਾਂ, ਮਾੜੀਆਂ ਗੱਲਾਂ ਲਈ ਸਾਡੇ ਗੁਆਂਢੀ ਹਨ, ਤੇ ਉਹ ਵਾਲੀ ਗੱਲ ਆ। ਪਰ ਉਹ ਪਤਾ ਕੀ ਹੁਣ ਉਹ ਇਹ ਜਿੰਨੇ ਆ ਟਰੰਪ ਹੋ ਗਿਆ ਜਾਂ ਇਹ ਜਿੰਨੇ ਵੀ ਰਾਈਟ ਵਿੰਗ ਵਾਲੇ ਲੋਕ ਹੋ ਗਏ ਨੇ, ਇਹਨਾਂ ਕੋਲ ਕਦੀ ਵੀ ਤੁਸੀਂ ਇਕਨੋਮਿਕਸ ਦੀ ਗੱਲ ਪੁੱਛ ਕੇ ਦੇਖ ਲਿਓ, ਕਦੀ ਵੀ ਇਹਨਾਂ ਕੋਲ ਪੋਲਿਸੀਜ਼ ਦੀ ਗੱਲ ਪੁੱਛ ਕੇ ਦੇਖ ਲਿਓ, ਇਹਨਾਂ ਕੋਲ ਕੁਛ ਨੀ ਹੁੰਦਾ, ਇਹਨਾਂ ਕੋਲ ਸਿਰਫ ਇਹ ਹੁੰਦਾ ਅਸ ਵਰਸਸ ਦੈਮ, ਠੀਕ ਹੈ ਜੀ।
ਤੇ ਇਹ ਉਹਦੇ ਉੱਤੇ ਹੁਣ ਜਿਹੜੀ ਜਨਰੇਸ਼ਨ ਹੈ ਨਾ ਓਵਰ 70s, ਉਹਨਾਂ ਨੂੰ ਇਹ ਗੱਲ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਜਦੋਂ ਆਪਣੇ ਟਾਈਮ 'ਚ ਜਾਂਦੇ ਨਾ ਵੀ ਜਦੋਂ ਉਹ 20 ਸਾਲ ਦੇ ਸੀ ਉਦੋਂ ਸਭ ਕੁਛ ਠੀਕ ਸੀ, ਉਦੋਂ ਸਾਰੇ ਆਲੇ ਦੁਆਲੇ ਇਹਨਾਂ ਦੇ ਆਪਣੇ ਲੋਕ ਹੀ ਘੁੰਮ ਰਹੇ ਸੀ, ਯੂਰੋਪੀਅਨ ਡਿਸੈਂਟ ਵਾਲੇ ਵੀ ਆਪਾਂ ਵਾਈਟ ਪੀਪਲ ਹੀ ਕਹਿ ਲਈਏ, ਹੈ ਨਾ, ਬਹੁਤ ਘੱਟ ਰੈਫਿਊਜੀ ਦਿਖਦੇ ਸੀ, ਬਹੁਤ ਘੱਟ ਕਾਲੇ ਲੋਕ ਦਿਖਦੇ ਸੀ, ਬਹੁਤ ਘੱਟ ਮੁਸਲਿਮ ਲੋਕ ਦਿਖਦੇ ਸੀ। ਹੁਣ ਜੋ ਤੁਸੀਂ ਤੁਹਾਨੂੰ ਕੋਈ ਆਪਣੇ ਉਹ ਐਰਾ ਵਿੱਚ ਵਾਪਸ ਲੈ ਕੇ ਜਾਂਦਾ ਆਪਣੀ ਸਪੀਚਿਸ ਦੇ ਨਾਲ, ਤੇ ਤੁਸੀਂ ਅਫਕੋਰਸ ਉਸ ਬੰਦੇ ਦੀ ਸਪੋਰਟ ਕਰੋਗੇ, ਉਹ ਤੁਹਾਨੂੰ ਪ੍ਰੋਮਿਸ ਕਰ ਰਿਹਾ ਮੈਂ ਉਦਾਂ ਦੇ ਦਿਨ ਤੁਹਾਡੇ ਲਈ ਲੈ ਕੇ ਆਊਂਗਾ, ਮੈਂ ਆਉਂਦੇ ਸਾਰ ਇਹ ਜਿਹੜਾ ਇਮੀਗ੍ਰੇਸ਼ਨ ਇਹਨੂੰ ਬੰਦ ਕਰ ਦੂੰਗਾ, ਹੈ ਨਾ, ਇਹ ਹਾਂ ਰੈਫਿਊਜੀ ਸੀ ਅਸੀਂ ਨਹੀਂ ਲਵਾਂਗੇ, ਠੀਕ ਹੈ ਜੀ। ਉਹ ਫਿਰ ਉਸ ਗੱਲ ਨੂੰ, ਕਿਉਂਕਿ ਇਹ ਜਿਹੜੇ ਇਹ ਜਿਹੜੀਆਂ ਵੋਟਾਂ ਨੇ ਨਾ ਇਹ ਪੱਕੀਆਂ ਵੋਟਾਂ ਨੇ, ਇਹ ਲੋਕ ਵੋਟ ਪਾਉਂਦੇ ਪਾਉਂਦੇ ਆ, ਇਹ ਯੰਗ ਨੀ ਲੋਕ ਨੀ ਹੈਗੇ ਵੀ ਛੱਡੋ ਪਰੇ ਵੋਟ ਕੀ ਪਾਉਣੀ ਆ, ਇਹਨਾਂ ਨੇ ਪਾਉਣੀ ਪਾਉਣੀ ਵੋਟ। ਕੱਲ ਮੈਂ ਇੱਕ ਸਟੈਟ ਸੁਣਨ ਦਿਆ ਸੀ ਵੀ ਪਿਛਲੀ ਇਲੈਕਸ਼ਨ ਦੇ ਵਿੱਚ 80 ਮਿਲੀਅਨ ਲੋਕਾਂ ਨੇ ਵੋਟ ਨਹੀਂ ਸੀ ਪਾਈ US ਦੇ ਵਿੱਚ, 80 ਮਿਲੀਅਨ,
80 ਮਿਲੀਅਨ, ਮਤਲਬ ਇਹ ਤਾਂ ਰੱਖ ਲਓ ਮੇਰੇ ਖਿਆਲ ਉੱਤੇ ਅੱਧੀਆਂ ਹੀ ਵੋਟਾਂ ਫਿਰ ਕਾਸਟ ਹੋਈਆਂ 50%।
ਹਾਂਜੀ 50-60 ਕਹਿ ਲਈਏ, ਤੇ ਸਿਰਫ 80,000 ਦੇ ਨੇੜੇ ਤੇੜੇ ਦੇ ਵਿੱਚ ਹੀ ਜਿਹੜੀਆਂ ਚੋਣਾਂ ਦਾ ਨਿਬੇੜਾ ਹੋਇਆ ਸੀ। ਉਹ ਜਿਹੜੀ 80 ਮਿਲੀਅਨ ਵੋਟ ਹੈ ਨਾ ਉਹਦੇ ਵਿੱਚ ਸਭ ਤੋਂ ਵੋਟ ਜਿਹੜੀ ਜ਼ਿਆਦਾ ਆਉਂਦੀ ਹੈ ਯੂਥ ਦੀ ਆਉਂਦੀ ਹੈ, ਡੈਮੋਕ੍ਰੈਟਸ ਦੀ, ਜਿਹਨਾਂ ਨੂੰ ਕੋਈ ਹੋਪ ਨਹੀਂ ਹੁੰਦੀ ਉਹ ਫਿਰ ਵੋਟ ਹੀ ਨਹੀਂ ਪਾਉਂਦੇ, ਜਿਹੜਾ ਕਿ ਗਲਤ ਹੁੰਦਾ। ਜਿਹੜੇ ਹੁੰਦੇ ਨੇ ਪੱਕੇ ਅਕਾਲੀ ਦਲ ਵਾਲੇ ਵੀ, ਪ੍ਰਧਾਨ ਸਾਹਿਬ ਅਸੀਂ ਤੁਹਾਡੇ ਨਾਲ ਹੀ ਖੜੇ ਹਾਂ ਭਾਵੇਂ ਤੁਸੀਂ ਜੋ ਮਰਜ਼ੀ ਕਰ ਦਿਓ, ਉਹ ਪੱਕੀ ਵੋਟ ਹੈ ਨਾ ਜਿਹੜੀ, ਉਹ ਪੱਕੀ ਵੋਟ ਫਿਰ ਡੈਮੋਕ੍ਰੈਟਸ ਨੂੰ ਨਹੀਂ ਜਾਂਦੀ, ਉਹ ਜਾਂਦੀ ਰਿਪਬਲਿਕਨ ਨੂੰ, ਉਹਨਾਂ ਦੀ ਪੱਕੀ ਵੋਟ ਹੈ। ਤੇ ਉਹ ਜਦੋਂ ਤੁਹਾਨੂੰ ਟਰੰਪ ਕਹਿ ਰਿਹਾ ਵੀ ਮੈਕਸੀਕਨ ਆ ਕੇ ਇੱਥੇ ਆ ਕੇ ਉਹ ਕ੍ਰਾਈਮ ਕਰ ਰਹੇ ਨੇ, ਠੀਕ ਹੈ ਜੀ, ਉਹ ਤੁਹਾਡੀਆਂ ਜੌਬਾਂ ਲੈ ਰਹੇ ਨੇ, ਜੌਬਾਂ ਭਾਜੀ ਜਿਹੜੀਆਂ ਲਈਆਂ ਜਾਣ ਦੀ ਜਿਹੜੀ ਇੱਕ ਥਿਊਰੀ ਹੈ ਨਾ, ਉਹ ਜੌਬਾਂ ਉਹਦਾ ਇੱਕ ਬਹੁਤ ਵਧੀਆ ਇੱਕ ਐਗਜ਼ਾਮਪਲ ਹੈ ਵੀ ਜੇ ਤੁਸੀਂ ਸਪੇਸ ਛੱਡਦੇ ਹੋ ਨਾ ਕਿਤੇ ਵੀ, ਤੇ ਉਹ ਕੋਈ ਵੀ ਆ ਕੇ ਉਹਨੂੰ ਭਰ ਸਕਦਾ, ਪਰ ਤੁਸੀਂ ਉਸ ਤੋਂ ਬਾਅਦ ਕੰਪਲੇਂਟ ਨਹੀਂ ਕਰ ਸਕਦੇ ਵੀ ਇਹ ਸਪੇਸ ਇਹਨੇ ਭਰ ਦਿੱਤਾ। ਇਹ ਸਪੇਸ ਕਿਸੇ ਵੀ ਤਰੀਕੇ ਦਾ ਹੋ ਸਕਦਾ, ਲੀਡਰਸ਼ਿਪ ਦਾ ਕਹਿ ਲਓ, ਇਹ ਤੁਹਾਡੀ ਜੌਬ ਜਿਹੜੇ ਐਪਲੀਕੈਂਟਸ ਨੇ ਹੁਣ ਜਿਹੜੀਆਂ ਇਹ ਗ੍ਰੇਵਯਾਰਡ ਸ਼ਿਫਟਸ ਕਹਿੰਦੇ ਹੁੰਦੇ ਸੀ ਪੰਪਾਂ ਦੇ ਉੱਤੇ,
ਪੰਪਾਂ ਦੇ,
ਠੀਕ ਹੈ ਜੀ,
ਜਾਂ ਰਾਤਾਂ ਨੂੰ ਜਿਹੜੀਆਂ ਕੱਲ ਪੁਣੇ ਦੀਆਂ ਜਿਹੜੀਆਂ ਸ਼ਿਫਟਾਂ,
ਹਾਂ, ਇਹਨਾਂ ਨੇ ਨਾਂ ਹੀ ਇੱਦਾਂ ਦਿੱਤੇ ਸੀ, ਇਹਨੂੰ ਡੀਫੇਮ ਜਿਹਾ ਕੀਤਾ ਸੀ ਵੀ ਇਹ ਆਪਣੇ ਲੋਕ ਮੰਨਦੇ ਨੇ, ਆਪਣੇ ਲੋਕ ਭਾਜੀ ਰਾਤ ਨੂੰ ਕੰਮ ਕਰੀ ਦਾ ਦਿਨੇ ਅਸੀਂ ਆਹ ਕੰਮ ਕਰੀ ਸਾਡਾ ਤਾਂ ਵਧੀਆ ਚੱਲ, ਉੱਥੇ ਐਟੀਟਿਊਡ ਆ ਜਾਂਦਾ ਅਗਲੇ,
ਉਹ ਨਹੀਂ ਇੰਡੀਆ ਟਾਈਮ ਹੁੰਦਾ ਫੋਨ ਲਾਉਣ ਦਾ, ਆਪਾਂ ਗ੍ਰੇਵਯਾਰਡ ਸ਼ਿਫਟ ਦੇ ਵਿੱਚ ਆਪਾਂ ਇੰਡੀਆ ਨੂੰ ਗੱਲ ਕਰ ਲਈ,
ਕੋਈ ਤੰਗ ਨੀ ਕਰਦਾ ਭਾਜੀ ਆਪਾਂ ਤਾਂ ਨਜ਼ਾਰੇ ਬੰਨੇ ਪਏ, ਇਹ ਐਟੀਟਿਊਡ ਦੀ ਗੱਲ ਆ। ਉਹ ਉੱਥੇ ਕਲਚਰ ਕਲੈਸ਼ ਹੋ ਜਾਂਦੀ ਆ, ਜਿਹੜੇ ਕੰਮਾਂ ਦੇ ਇਹ ਮੰਗ ਰਹੇ ਸੀ $30-40 ਹਨਾ, ਆਪਣੇ ਲੋਕ ਉਹਨੂੰ $25 ਚ ਕਰ ਰਹੇ ਆ, ਜਿਹੜਾ ਓਨਰ ਆ ਉਹ ਇਸ ਚੀਜ਼ ਤੇ ਜਸਟੀਫਾਈ ਕਰ ਰਿਹਾ ਵੀ ਮੈਨੂੰ ਮੇਰਾ ਕੰਮ ਚੱਲ ਰਿਹਾ, ਮੈਂ ਅਗਲੇ ਦੀ ਵੀ ਹੈਲਪ ਕਰ ਰਿਹਾ, ਅਗਲੇ ਨੂੰ ਵੀ ਕੰਮ ਮਿਲ ਰਿਹਾ, ਉੱਥੇ ਡੈਡਲੌਕ ਹੈ ਨੀ ਕਿਤੇ, ਠੀਕ ਹੈ ਨਾ, ਕੰਮ ਸਾਡਾ ਚੱਲ ਰਿਹਾ ਦੋਨਾਂ ਦਾ। ਉਹ ਕਿਹੜਾ ਕੋਈ ਪੰਪ ਵਾਲਾ ਕਿਹੜਾ ਉੱਥੇ ਬੈਠਾ, ਉਹਨੇ ਬਿਲੀਅਨੀਅਰ ਬਣ ਜਾਣਾ, ਉਹਦੇ ਵੀ ਖਰਚੇ ਨੇ ਸਾਰਾ ਕੁਛ, ਹੈ ਨਾ। ਤੇ ਉਹ ਜਿਹੜੇ ਬਿਜ਼ਨਸ ਓਨਰ ਨੇ ਉਹ ਇਸ ਚੀਜ਼ ਨੂੰ ਲਾਈਕ ਕਰਦੇ ਨੇ, ਤੇ ਜਿਹੜੇ ਹੈਗੇ ਨੇ ਸੋਸਾਇਟੀ ਵਾਲੇ ਆਲੇ ਦੁਆਲੇ ਦੇ ਉਹ ਇਸ ਚੀਜ਼ ਨੂੰ ਹੇਟ ਕਰਦੇ ਨੇ ਵੀ ਉੱਥੇ ਇੱਕ ਵਾਈਟ ਬੰਦਾ ਨੀ ਖੜਾ, ਉੱਥੇ ਇੱਕ ਇੰਡੀਅਨ ਬੰਦਾ ਖੜਾ,
ਇੰਡੀਅਨ ਬੰਦਾ ਜਾਂ ਬਲੈਕ ਜਾਂ ਪਾਕਿਸਤਾਨੀ ਖੜਾ ਆ,
ਹਾਂ ਕੋਈ ਵੀ ਕਹਿ ਲਈਏ,
ਕੁਛ ਵੀ ਕਹਿ
ਲਈਏ, ਤੁਸੀਂ ਅੰਬ ਲੈਣੇ ਆ, ਤੁਸੀਂ ਤਾਂ ਤੇਲ ਪਾਉਣਾ ਤੇ ਅੰਬ
ਲੈਣੇ, ਨਹੀਂ ਇਹ ਤਾਂ ਉਹੀ ਗੱਲ ਹੋ ਗਈ। ਹੁਣ ਪੰਜਾਬ ਦੇ ਵਿੱਚ ਮੈਂ ਰਹਿ ਕੇ ਆਇਆ, ਹੁਣ ਲੱਖੇ ਸਿਧਾਣੇ ਦੀ ਵੀ ਗੱਲ ਕਰਾਂਗੇ, ਉਹ ਜੀ ਬਈਆਂ ਦੀ ਤੇ ਗੱਲ ਇਹ ਹੈ ਕਿ ਉੱਥੇ ਲੇਬਰ ਚੌਂਕ 'ਚ ਦੇਖੋ ਜਾ ਕੇ, ਹਰੇਕ ਸ਼ਹਿਰ ਦੇ ਵਿੱਚ ਲੇਬਰ ਚੌਂਕ ਹੁੰਦਾ ਜਿੱਥੇ ਲੇਬਰ ਮਿਲਦੀ ਆ, ਉੱਥੇ 90% ਬਈਏ ਖੜੇ ਹੁੰਦੇ ਨੇ, ਠੀਕ ਹੈ। ਤੇ ਮੈਂ ਹੁਣ ਕਿਉਂਕਿ ਕੰਸਟਰਕਸ਼ਨ ਕੀਤੀ ਘਰ ਦੀ, 1.5 ਸਾਲ ਹੋ ਗਿਆ, ਤੇ ਮੈਨੂੰ ਆਪ ਸਮੱਸਿਆ ਵੇ ਵੀ 1-2 ਮਿਸਤਰੀ ਪੰਜਾਬੀਆਂ ਨੂੰ ਛੱਡ ਕੇ ਸਾਰੀ ਜਿਹੜੀ ਆ ਸਕਿੱਲਡ ਵੀ ਬਈਏ ਆ, POP ਵਾਲੇ ਵੀ ਬਈਏ ਹੀ ਆ, ਉਹ ਸਾਰੇ ਉਹ ਕੰਟਰੈਕਟ ਜਿਹੜੇ ਆ ਉਹ ਲੈ ਰਹੇ ਨੇ, ਸਭ ਕੁਛ ਕਰ ਰਹੇ ਨੇ, ਪਰ ਮੈਨੂੰ ਹੁਣ ਪਿੰਡ ਦੇ ਵਿੱਚ ਹੈ, ਖੇਤੀ ਹੁੰਦੀ ਹੈ ਸਾਡੇ, ਹੈ ਨਾ, ਅਤੇ ਉੱਥੇ ਜਿੰਨੇ ਵਰਕਰ ਹੈ ਜਿਹੜੇ ਮਤਲਬ ਜੱਟਾਂ ਨਾਲ ਲੱਗੇ ਹੋਏ ਆ ਜਾਂ ਕਿਸਾਨਾਂ ਨਾਲ ਲੱਗੇ ਹੋਏ ਆ, ਉਹ ਸਾਰੇ ਬਈਏ ਆ, ਇੱਕ ਵੀ ਪਿੰਡ ਦਾ ਸੀਰੀ ਨਹੀਂ ਰਿਹਾ ਕੰਮ ਕਰਨ ਨੂੰ। ਅੱਗੇ ਨਹੀਂ ਤਾਂ 3-4 ਪਰਿਵਾਰ ਇੱਕ ਕਿਸਾਨ ਦੇ ਨਾਲ ਲੱਗੇ ਹੁੰਦੇ ਸੀ, ਹੁਣ ਉਹ ਬੰਦੇ ਕਿੱਥੇ ਬੈਠੇ ਆ, ਉਹ ਸ਼ਮਸ਼ਾਨ ਘਾਟਾਂ 'ਚ ਜਾਂ ਪਿੱਪਲਾਂ ਹੇਠਾਂ ਬੈਠ ਕੇ ਤਾਸ਼ਾਂ ਕੁੱਟਣ ਲੱਗੇ ਹੋਏ ਨੇ। ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਜੀ ਭਾਈ, ਤੁਸੀਂ ਇਹ ਵੈਕਿਊਮ ਕ੍ਰੀਏਟ ਕੀਤਾ, ਤੁਸੀਂ ਕੰਮ ਛੱਡ ਦਿੱਤੇ ਆਟਾ ਦਾਲ ਸਕੀਮ ਦੇ ਵਿੱਚ, ਠੀਕ ਹੈ, ਅਤੇ ਤੁਹਾਡੀ ਜਗ੍ਹਾ ਹੁਣ ਕਿਸੇ ਨੂੰ ਤਾਂ ਲਿਆਉਣਾ ਹੀ ਪਿਆ ਨਾ, ਕਿਸੇ ਜਿੱਦਾਂ ਹੁਣ ਜਿਹੜੀ ਕਿਸਾਨ ਹੈ ਉਹਨੂੰ ਤਾਂ ਆਪਣੀ ਖੇਤੀ ਕਰਵਾਉਣੀ ਹੈ, ਉਹਨੂੰ ਤਾਂ ਵਰਕਰ ਚਾਹੀਦੇ ਆ, ਸੋ ਉਹ ਥਾਂ ਬਈਆਂ ਨੇ ਲੈ ਲਿਆ, ਸਿੰਪਲ ਹੈ, ਤੁਸੀਂ ਕੰਮ ਛੱਡ ਦਿੱਤੇ, ਸੇਮ ਇੱਥੇ ਗੋਰਿਆਂ ਦਾ, ਅਸੀਂ ਉਹਨਾਂ ਦੀ ਸਪੇਸ ਉਹਨਾਂ ਦੀ ਲੈ ਲਈ, ਹੈ ਨਾ,
ਸਿੱਧੇ ਉਹ ਉਹ ਤਾਂ ਗੱਲ ਉਹ ਉਹ ਜਿਹੜੀ ਹੁਣ ਦੇਖੋ ਉੱਥੇ ਕਈ ਇਹ ਨਹੀਂ ਹੈ ਵੀ ਉਹਨਾਂ ਦੇ ਜਿਹੜੇ ਕੰਸਰਨਸ ਨੇ ਉਹ ਨਹੀਂ ਜੈਨੂਇਨ ਹੈਗੇ ਨੇ, ਕਈ ਜਗ੍ਹਾ ਹੈਗੇ ਨੇ ਯੂਕੇ ਇਸ ਚੀਜ਼ ਨੂੰ ਫੇਸ ਕਰ ਰਿਹਾ, ਬਰਮਿੰਗਮ ਦੇ ਵਿੱਚ ਟੋਟਲੀ ਉਹਨਾਂ ਦਾ ਕਲਚਰ ਚੇਂਜ ਹੋ ਗਿਆ,
ਨਹੀਂ ਬਰਮਿੰਗਮ ਕੀ ਆ ਲੀਡਸ ਨੇ ਤੁਸੀਂ ਦੇਖਿਆ ਜਿੱਥੇ ਪੁਲਿਸ ਦੇ ਉਹਦੇ ਇੰਨੇ ਕੁ ਪ੍ਰੋਗਰਾਮ ਹੁਣ ਆ ਰਹੇ ਆ ਕਿ ਪਾਕਿਸਤਾਨ ਕਮਿਊਨਿਟੀ ਸੀ ਉੱਥੇ ਕੋਈ ਰੇਡ ਮਾਰਨ ਗਏ ਜਾਂ ਚੱਕਣ ਗਏ ਜਾਂ ਬੱਚੇ ਨੂੰ ਤੇ ਉਹਨਾਂ ਨੇ ਚੱਕ ਕੇ ਅੱਗਾਂ ਲਾਤੀਆਂ, ਗੱਡੀਆਂ ਤਬਾਹ ਕਰਤੀਆਂ ਤੇ ਦੰਗੇ,
ਉਹ ਜਿਹੜੀ ਕਮਿਊਨਿਟੀ ਸੀ ਨਾ ਉਹ ਸੀ ਜਿਪਸੀ ਕਮਿਊਨਿਟੀ ਸੀ, ਉਹਦੇ ਬੱਚੇ ਲੈ ਕੇ ਜਾ ਰਹੇ ਸੀ, ਪਰ ਹੋਇਆ ਕੀ ਉੱਥੇ ਆਪਣੇ ਵਾਲਿਆਂ ਦੇ ਜਿਹੜੀ ਲੱਗੀ ਹੁੰਦੀ, ਮੈਂ ਆਪਣੇ ਵਾਲਿਆਂ ਨੂੰ ਕੋਈ ਗ੍ਰੀਨ ਚਿੱਟ ਨਹੀਂ ਕਲੀਨ ਚਿੱਟ ਨਹੀਂ ਦਿੰਦਾ, ਕਿਉਂਕਿ ਆਪਣੇ ਵਾਲੇ ਵੀ ਬਹੁਤ ਚਵਲਾ ਮਾਰ ਰਹੇ ਨੇ, ਬਰੈਂਪਟਨ ਇਹਦੀ ਬਹੁਤ ਵੱਡੀ ਐਗਜ਼ਾਮਪਲ ਆ, ਹੋਇਆ ਕਿ ਉਹਨਾਂ ਨੇ ਉਹ ਜਿਪਸੀ ਵਾਲਿਆਂ ਦੇ ਮੁੰਡੇ ਲੈ ਕੇ ਜਾ ਰਹੇ ਸੋਸ਼ਲ ਸਰਵਿਸਿਸ ਵਾਲਿਆਂ ਦੇ, ਠੀਕ ਹੈ ਜੀ, ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ, ਇਹ ਵਿੱਚ ਨਾਲ ਆ ਗਏ, ਉਹਨਾਂ ਨੇ ਦੱਸਿਆ ਵੀ ਏਦਾਂ ਨੀ ਪ੍ਰੋਟੈਸਟ ਕਰੀ ਜਾਂਦਾ, ਇਹ ਤਾਂ ਬੱਸਾਂ ਬੁੱਸਾਂ ਸਾੜੋ ਤਾਂ ਪ੍ਰੋਟੈਸਟ ਹੋਊਗਾ, ਉਹ ਜਿਹੜੇ ਹੁਣ ਹਾਂ ਉਹ ਜਿਹੜਾ ਤੁਸੀਂ ਜਿਹੜਾ ਉੱਥੇ ਖਲਾਰਾ ਪਾਉਣਾ ਸਿੱਖਿਆ ਨਾ ਉਹ ਆ ਕੇ ਜਦੋਂ ਤੁਸੀਂ ਇੱਥੇ ਪਾਉਣਾ ਸ਼ੁਰੂ ਕਰਦੇ ਹੋ ਉੱਥੋਂ ਫਿਰ ਜਿਹੜੇ ਪੋਲੀਟਿਕਸ ਹੁੰਦੇ ਨੇ ਪੋਲਿਨ ਹੈਨਸਨ ਵਰਗੇ ਉਹ ਫਿਰ ਇਸ ਚੀਜ਼ ਨੂੰ ਪਿੱਕ ਕਰਦੇ ਨੇ। ਹੁਣ ਮੈਲਬਰਨ ਦਾ ਜਿਹੜੇ ਸਰੋਤੇ ਆਪਣੇ ਸੁਣ ਰਹੇ ਨੇ ਮੈਲਬਰਨ ਚ ਬਹੁਤ ਵੱਡੀ ਪ੍ਰੋਬਲਮ ਹੈ ਵੀ ਅਫਰੀਕਨ ਡਿਸੈਂਟ ਵਾਲੇ ਮੁੰਡੇ ਉਹ ਬਹੁਤ ਟੀਨੇਜਰ ਉਹ ਬਹੁਤ ਜ਼ਿਆਦਾ ਕ੍ਰਾਈਮ ਦੇ ਵਿੱਚ ਇਨਵੋਲਵ,
ਉਹਨਾਂ ਨੇ ਵੀ ਅੱਤ ਕੀਤੀ ਸੀ ਪੂਰੀ।
ਹਾਂ ਹਾਂ ਕਿਉਂਕਿ ਪ੍ਰੋਬਲਮ ਇਹ ਭਾਜੀ ਇੱਕ ਨਾ ਹੁੰਦੀਆਂ ਨੇ ਫੈਮਿਲੀ ਵੈਲਿਊਜ਼, ਹਰੇਕ ਪੰਜਾਬੀ ਦੀ ਆਪਣੀ ਜਿਹੜੀ ਪੰਜਾਬੀਆਂ ਦੀ ਫੈਮਿਲੀ ਵੈਲਿਊਜ਼ ਨੇ ਬਹੁਤ ਸਟਰੋਂਗ ਨੇ, ਉਹ ਇੱਦਾਂ ਸਟਰੋਂਗ ਨੇ ਵੀ ਪਿਓ ਭਾਵੇਂ ਨਿਆਣੇ ਨੂੰ ਟਾਈਮ ਨਾ ਦੇ ਸਕੇ ਪਰ ਪਿਓ ਇਹ ਨੀ ਹੈਗਾ ਵੀ ਘਰੇ ਬਹਿ ਗਏ ਉਹ ਨੈਟਫਲਿਕਸ ਦੇ ਰਿਹਾ ਦੇਖ ਰਿਹਾ ਤੇ ਦਾਰੂ ਪੀ ਰਿਹਾ, ਪਿਓ ਕੰਮ ਤੇ ਆ ਉਹ ਕੰਮ ਕਰ ਰਿਹਾ, ਠੀਕ ਹੈ ਨਾ, ਉਹਨੂੰ ਤੁਸੀਂ ਜਸਟੀਫਾਈ ਕਰ ਸਕਦੇ। ਇਹਨਾਂ ਦੀ ਕਮਿਊਨਿਟੀ ਵਿੱਚ ਕੀ ਹੋ ਜਾਂਦਾ ਇਹ ਰਹਿੰਦੇ ਵੀ ਘਰੇ ਨੇ ਕਰਦੇ ਵੀ ਅਬਿਊਜ਼ ਨੇ, ਠੀਕ ਹੈ ਨਾ, ਨੋਟ ਆਲ ਬਟ ਮੋਸਟ, ਇੱਥੇ ਨਾ ਜਿਹੜੀ ਫਿਗਰ ਆਪਾਂ ਕਹਿੰਦੇ ਨਾ ਨੋਟ ਆਲ ਉਹਦੇ ਵਿੱਚ ਰੇਸ਼ੋ ਤੇ ਭਾਈ ਡਿਪੈਂਡ ਕਰਦਾ ਹੁੰਦਾ, ਰੇਸ਼ੋ ਇਹ ਆ ਵੀ ਹੁਣ ਜੇ 80-20 ਦੀ ਰੇਸ਼ੋ ਹੋਵੇ ਵੀ 80% ਤੁਹਾਡੀ ਕਮਿਊਨਿਟੀ ਫੰਕਸ਼ਨ ਕਰ ਰਹੀ ਹੈ 20% ਨਹੀਂ ਕਰ ਰਹੀ ਤੇ ਜੇ ਉਹਨੂੰ ਆਪਾਂ ਫਲਿੱਪ ਕਰ ਦਾਂਗੇ ਇਟ ਮੀਨਸ ਤੁਹਾਡੀ ਕਮਿਊਨਿਟੀ ਨਹੀਂ ਫੰਕਸ਼ਨ ਕਰ ਰਹੀ ਫਿਰ ਟੋਟਲੀ। ਬਿਲਕੁਲ ਹੁਣ ਇਹਨਾਂ ਦੀ ਕਮਿਊਨਿਟੀ ਵਿੱਚ ਇਹ ਪ੍ਰੋਬਲਮ ਆ ਰਹੀ ਵੀ ਹੁਣ ਜੇ ਇਹਨਾਂ ਨੂੰ ਕੁਐਸਚਨ ਪੁੱਛੇ ਵੀ ਤੁਹਾਡੇ ਨਿਆਣੇ ਕਿਉਂ ਸੜਕਾਂ ਤੇ ਤੁਰੇ ਫਿਰਦੇ ਨੇ, ਤੁਸੀਂ ਕਿੱਥੇ ਹੋ, ਤੁਹਾਨੂੰ ਪਤਾ ਨੀ ਹੈਗਾ ਵੀ 9 ਵਜੇ ਤੋਂ ਬਾਅਦ ਤੁਹਾਡਾ ਨਿਆਣਾ ਕਿੱਥੇ ਹੈ, ਯੂ ਹੈਵ ਨੋ ਰਿਸਪੋਂਸੀਬਿਲਟੀ। ਹੁਣ ਉਹਦੇ ਚ ਪੰਜਾਬੀਆਂ ਦਾ ਨਿਆਣਾ ਤੁਸੀਂ ਬਹੁਤ ਰੇਅਰ ਹੋਊਗਾ, ਤੁਸੀਂ ਲੱਭ ਕੇ ਸਾਡੇ ਤਾਂ ਡਾਂਗ ਚੱਕ ਲੈਂਦੇ ਵੀ ਤੂੰ ਗਿਆ ਕਿੱਥੇ ਹੈ, 8 ਵਜੇ ਤੋਂ ਬਾਅਦ ਹੀ ਪਤਾ ਲੱਗ ਡੈਡੀ ਦਾ ਪੇਰੈਂਟਿੰਗ, ਡੈਡੀ ਇਜ਼ ਅ ਸਟ੍ਰਿਕਟ ਪੇਰੈਂਟਿੰਗ। ਹਾਂ ਸਾਡੇ ਸਾਡੇ ਕਮੇਡੀ ਇਹਦੀ ਇਹਦੀ ਇਹਦਾ ਫਨ ਬੜ ਕਰਦੇ ਨੇ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਇਸੇ ਕਰਕੇ ਤੁਸੀਂ ਟਿਕੇ ਹੋਏ ਹੋ,
ਜਿਹੜੇ ਸਾਡੇ ਚੋਂ ਵਿਗੜਦੇ ਨੇ ਉਹ ਫੈਮਿਲੀ ਦਾ ਤਾਲਮੇਲ ਨਾ ਹੋਣ ਕਰਕੇ, ਪੇਰੈਂਟਸ ਦੀ ਸੋਚ ਨਾ ਹੋਣ ਕਰਕੇ ਉਹ ਤਾਂ ਹੀ ਇੱਧਰ ਉੱਧਰ ਫਿਰ ਬਹਿੰਦੇ ਨੇ, ਮਾੜੀ ਸੰਗਤ ਚ ਪੈ ਜਾਂਦੇ ਨੇ ਤੇ ਗਲਤ ਕੰਮ ਕਰਨੇ ਸ਼ੁਰੂ ਕਰਦੇ ਨੇ। ਤੇ ਜਿਹੜਾ ਤਾਲਮੇਲ ਦੀ ਗੱਲ ਕਰ ਰਹੇ ਸੀ, ਜਿਹੜੀਆਂ ਕਮਿਊਨਿਟੀਜ਼ ਹੈ ਮਤਲਬ ਉਹ ਚੀਜ਼ਾਂ ਦੇ ਨਹੀਂ ਸਕੇ, ਜਿੱਦਾਂ ਹੁਣ ਯੂਰਪ ਨੇ ਖੋਲ੍ਹ ਦਿੱਤੇ ਜੀ 9 ਮਿਲੀਅਨ ਰਿਫਿਊਜੀ ਲੈ ਲਏ, ਕੰਟਰੀ ਭਰ ਦਿੱਤੇ, ਇੰਗਲੈਂਡ ਦਾ ਬ੍ਰੈਗਜ਼ਿਟ ਹੋਇਆ ਉਹ ਟੋਟਲੀ ਮਾਈਗ੍ਰੇਸ਼ਨ 'ਤੇ ਹੋਇਆ, ਵੀ ਲੰਡਨ ਨੇ ਆਪ ਤਾਂ ਰੱਖੇ ਨਹੀਂ ਆਪਣੇ ਆਲੇ ਦੁਆਲੇ, ਉਹ ਸਾਰੇ ਰੀਜਨਲ ਇਲਾਕਿਆਂ 'ਚ ਭੇਜ ਦਿੱਤੇ ਬੰਦੇ, ਹੈ ਨਾ, ਇੱਦਾਂ ਹੀ ਹੁਣ ਸਿਡਨੀ ਕਰ ਰਿਹਾ ਜਾਂ ਇਹ ਸਾਰੇ ਆ ਜਿਹੜੇ ਸਾਰੇ ਸਾਡੇ ਕੋਫ ਸਾਰਬਰ ਨੂੰ ਬੈਸਟ ਪਲੇਸ ਮੰਨਿਆ ਜਾਂਦਾ ਵੀ ਜਿਹੜੇ ਨਵੇਂ ਆਉਂਦੇ ਆ ਜਿਹੜੇ ਕੰਟਰੀ ਲੈਂਦਾ ਚੱਲ ਉੱਥੇ, ਸੀਰੀਅਨ ਆਏ ਚੱਲ ਉੱਥੇ, ਜੁਆਂਡਨ ਆਏ ਚੱਲ ਉੱਥੇ, ਹੈ ਨਾ, ਸੋ ਉਹਦੇ ਨਾਲ
ਚੇਂਜ ਹੋ ਜਾਣਾ ਥੋੜੇ ਚਿਰ ਨੂੰ, ਦੇਖੋ ਤੁਹਾਡਾ
ਚੇਂਜ ਹੁੰਦਾ ਆ, ਚੇਂਜ ਤਾਂ ਹੋ ਜਾਂਦਾ ਆ, ਪਰ ਅਸੀਂ ਤਾਂ ਨਹੀਂ ਚੇਂਜ ਹੋਣਾ, ਅਸੀਂ ਤਾਂ ਇੱਥੇ ਬੈਠੇ ਹੀ ਆ, ਪਰ ਜਿਹੜੇ ਜਿੱਦਾਂ ਗੋਰੇ ਆ ਉਹਨਾਂ ਨੂੰ ਇੱਦਾਂ ਲੱਗਦਾ ਵੀ ਚਲੋ ਇੰਡੀਅਨ ਦੇ ਅਸੀਂ ਪਹਿਲਾਂ ਕਾਫੀ ਦੇਰ ਤੋਂ ਸੈੱਟ ਹਾਂ 100 ਸਾਲ ਤੋਂ, ਪਰ ਜਦੋਂ ਇੱਕ ਹੋਰ ਬਹੁਤ ਵੱਡਾ ਭਾਈਚਾਰਾ ਆ ਕੇ ਵਿੱਚ ਹੋਰ ਬਹਿ ਜਾਂਦਾ ਤੁਹਾਡੇ ਉਹਦੇ ਆਪਣੇ ਹੈਗੇ, ਪਰ ਅਸਿਮੀਲੇਸ਼ਨ ਤਾਂ ਹੁੰਦੀ ਹੈ ਪਰ ਇੰਨੀ ਨਹੀਂ ਹੁੰਦੀ, ਲੋਕ ਅਨਕੰਫਰਟੇਬਲ ਫੀਲ ਕਰਦੇ ਆ।
ਇੱਕ ਮੇਜਰ ਡਿਫਰੈਂਸ ਆ ਦੋ ਭਾਜੀ, ਇੱਕ ਮੇਜਰ ਡਿਫਰੈਂਸ ਅਸੀਂ ਆ ਕੇ ਨਾ, ਅਸੀਂ ਆ ਕੇ ਤੁਸੀਂ ਬਹੁਤ ਘੱਟ ਲੋਕ ਦੇਖੇ ਹੋਣੇ ਜਿਹੜੇ ਆਸਟ੍ਰੇਲੀਆ ਨੂੰ ਲੈਂਦੇ ਨੇ, ਅਸੀਂ ਆ ਕੇ ਪ੍ਰੇਜ਼ ਕਰਦੇ ਹਾਂ ਵੀ ਆਸਟ੍ਰੇਲੀਆ ਵਰਗਾ ਮੁਲਕ ਹੈ, ਠੀਕ ਹੈ ਨਾ, ਅਸੀਂ ਕਹਿੰਦੇ ਵੀ ਕਿਆ ਬਾਤ ਹੈ ਵੀ ਸਾਡਾ ਇਹਨੇ ਕੰਮ ਸਾਰਤਾ ਸਾਰਾ ਕੁਛ ਕਰਤਾ, ਇਹ ਜਿਹੜੇ ਮਿਡਲ ਈਸਟ ਤੋਂ ਲੋਕ ਆਉਂਦੇ ਨਾ ਇਹ ਰੈਫਿਊਜੀ ਆ ਕੇ ਇੱਥੇ, ਇਹ ਫਿਰ ਇਹਨਾਂ ਦੇ ਕਲਚਰ ਤੇ ਉਂਗਲੀਆਂ ਚੱਕਣਾ ਸ਼ੁਰੂ ਕਰ ਦਿੰਦੇ, ਠੀਕ ਹੈ ਨਾ, ਕੁੜੀਆਂ ਨੇ ਛੋਟੇ ਕੱਪੜੇ ਪਾਏ ਆ, ਆਹ ਕੀਤਾ ਉਹ ਕੀਤਾ, ਮੈਂ ਤੈਨੂੰ ਕਿਹਾ ਮੈਂ ਕਿਹਾ ਬਾਈ ਇਹ ਕੱਪੜੇ ਇਕੱਲੇ ਕਲਚਰ ਨਹੀਂ ਹੁੰਦੇ, ਮੈਂ ਕਿਹਾ ਤੂੰ ਸਾਫ਼ ਹਵਾ ਚ ਖੜਾ, ਪੋਲਿਊਸ਼ਨ ਹੈਗਾ ਇੱਥੇ? ਕਹਿੰਦਾ ਨਹੀਂ। ਮੈਂ ਕਿਹਾ ਪਾਣੀ ਦੇ ਟੈਪ ਤੇ ਪੀ ਸਕਦਾ? ਕਹਿੰਦਾ ਹਾਂ। ਤੇ ਮੈਂ ਕਿਹਾ ਵੀ ਤੈਨੂੰ ਆਪਣੇ ਜੋ ਤੂੰ ਕੰਮ ਕਰਨ ਦੇ ਪੈਸੇ ਮਿਲ ਰਹੇ? ਕਹਿੰਦਾ ਹਾਂ। ਮੈਂ ਕਿਹਾ ਵੀ ਇਹ ਕਲਚਰ ਹੈ, ਇਹ ਵੀ ਕਲਚਰ ਦਾ ਪਾਰਟ ਹੈ। ਮੈਂ ਕਿਹਾ ਐਵੇਂ ਨਾ ਚਾਵਲਾ ਮਾਰੀ ਜਾਇਆ ਕਰੋ, ਆ ਕੇ ਸਾਡੀ ਕੰਟਰੀ ਬੈਠ ਰਿਹਾ। ਤੇ ਮੈਂ ਕਿਹਾ ਜਹਾਜ਼ ਫੜੋ ਤੇ ਵਾਪਸ ਜਾਓ, ਏਡਾ ਕਿਹੜਾ ਸਾਰਾ ਤੁਹਾਨੂੰ ਰੋਕ ਦਿਆ ਕੋਈ? ਤੁਸੀਂ ਕਿਹੜਾ ਇੱਥੇ ਰੋਬਰਟ ਸਾਂਚੇਜ਼ ਤੋਂ? ਆਹੋ
ਧੱਕੇ ਨਾਲ ਥੋੜੋ ਹਨਾ। ਪੰਜਾਬੀ ਵੀ ਜਾਂਦੇ ਹੀ ਆ ਮੁੜ ਕੇ, ਮਤਲਬ ਕਈਆਂ ਦਾ ਨਹੀਂ ਦਿਲ ਕਰਦਾ। ਹੁਣ ਸਾਡੇ ਪਿੰਡਾਂ ਦੇ ਵਿੱਚ ਆਲੇ ਦੁਆਲੇ ਇੱਕ ਦੋ ਮੈਂ ਜਾਣਦਾ, ਉਹ ਇੰਗਲੈਂਡ ਗਿਆ, ਬੜੀ ਸੋਹਣੀ ਖੇਤੀ ਚੱਲਦੀ ਸੀ, ਨੌਜਵਾਨ ਸੀ 21 ਸਾਲਾਂ ਦਾ। ਉਹਨੇ ਉੱਥੇ ਇੱਕ ਦਿਨ ਵੀ ਨਹੀਂ ਉਹਦੇ ਕੰਮ ਹੋਇਆ, ਮੁੜ ਕੇ ਆਰਾਮ ਨਾਲ ਆ ਗਿਆ। ਕਹਿੰਦਾ ਆਪਾਂ ਨਹੀਂ ਰਹਿਣਾ।
ਠੀਕ ਹੈ, ਆਪਣੀ ਤੁਹਾਡੀ ਪ੍ਰਿਓਰਿਟੀ ਕੀ ਹੈ? ਪਰ ਪ੍ਰਿਓਰਿਟੀ ਇਹ ਹੋਣੀ ਚਾਹੀਦੀ ਵੀ ਜਿਹੜੀ ਕਮਿਊਨਿਟੀ ਨੇ ਤੁਹਾਨੂੰ ਓਪਨ ਆਰਮਸ ਕਰਕੇ ਐਕਸੈਪਟ ਕੀਤਾ ਆ, ਠੀਕ ਹੈ ਨਾ? ਤੁਹਾਡੇ ਆਪਣੇ ਤਾਂ ਸੁਣੀ ਸੀਗਾ, ਤੁਸੀਂ ਲੜ ਲੜ ਕੇ ਹਜੇ ਤੱਕ ਮਰੀ ਜਾਂਦੇ, ਤੁਹਾਡਾ ਤਾਂ ਉਹ ਨੀ ਸੋਰਟ ਆਊਟ ਹੋਇਆ ਜੀ। ਤੁਸੀਂ ਤਾਂ ਮਾਸਕ ਵੀ ਨੀ ਛੱਡਦੇ ਇੱਕ ਦੂਜੇ ਦੀ, ਵੀ ਹਾਂ ਬੰਬ ਸਿੱਟ ਕੇ ਤੁਸੀਂ ਉਡਾ ਦਿੰਦੇ ਹੋ। ਐਂਡ ਦੈਨ ਯੂ ਕੁਐਸਚਨ ਆਸਟ੍ਰੇਲੀਅਨ ਕਲਚਰ ਔਰ ਯੂ ਕੁਐਸਚਨ ਯੂਰੋਪੀਅਨ ਕਲਚਰ। ਸਵਿਟਜ਼ਰਲੈਂਡ ਦੇ ਵਿੱਚ ਭਾਈ ਜੇ ਉਹ ਕਰਦੇ ਨੇ ਐਕਸੈਪਟ ਰੈਫਿਊਜੀ, ਉਹਨਾਂ ਦੀ ਨਾ ਬਹੁਤ ਵਧੀਆ ਇੱਕ ਪੋਲਿਸੀ ਹੈ। ਉਹਨਾਂ ਦੀ ਪੋਲਿਸੀ ਇਹ ਵੀ ਜਿੱਦਾਂ ਮੰਨ ਲਓ ਤੁਸੀਂ ਕਿਸੇ ਏਰੀਏ 'ਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੇ ਹੋ, ਰਾਈਟ, ਤੁਹਾਨੂੰ ਉਹ ਦਿੰਦੇ ਨੇ ਟੈਂਪਰੇਰੀ ਵੀਜ਼ਾ। ਈਵਨ ਰਿਫਿਊਜੀ ਹੋ ਤੁਸੀਂ ਜੋ ਮਰਜ਼ੀ ਨੇ, ਜਦੋਂ ਤੁਸੀਂ PR ਪਾਉਣੀ ਹੈ ਨਾ, ਉਹਦੇ 'ਚ ਵੱਡੀ ਵੱਡੀ ਸ਼ਰਤ ਪਤਾ ਕੀ ਹੈ?
ਅੱਛਾ।
ਤੁਹਾਨੂੰ ਤੁਹਾਡੀ ਕੌਂਸਲ ਵੱਲੋਂ ਹਰੀ ਝੰਡੀ ਮਿਲਣੀ ਚਾਹੀਦੀ ਹੈ, ਤੇ ਤੁਹਾਨੂੰ ਤੁਹਾਡੇ ਨੇਬਰਸ ਵੱਲੋਂ ਹਰੀ ਝੰਡੀ ਮਿਲਣੀ ਚਾਹੀਦੀ ਹੈ, ਜਿਹੜੀ ਸਟੇਟ ਦੇ ਰਹਿ ਰਹੇ ਆ। ਸਾਰਿਆਂ ਦੇ ਸਾਈਨ ਹੋਣੇ ਚਾਹੀਦੇ ਆ ਦੈਟ ਦਿਸ ਪਰਸਨ ਇਜ਼ ਅ ਗੁੱਡ ਪਰਸਨ ਆਫ ਅ ਕੈਰੈਕਟਰ, ਤੇ ਵੀ ਐਕਸੈਪਟ ਹਿਮ ਇਨ ਅਵਰ ਕਮਿਊਨਿਟੀ। ਇੱਕ ਬੰਦੇ ਨੇ ਵੀ ਤੁਹਾਡੇ ਸਾਈਨ ਅਗੇਂਸਟ ਕਰਤੇ ਨਾ, ਤੇ ਤੁਹਾਡਾ ਕੇਸ ਡਿਲੇ ਹੋ ਜਾਂਦਾ। ਦੈਨ ਯੂ ਹੈਵ ਟੂ ਪ੍ਰੂਵ ਅਗੇਨ। ਇਹ ਨਹੀਂ ਹੈ ਵੀ ਤੁਹਾਨੂੰ ਕੱਢ ਦਿੰਦੇ ਨੇ, ਉਹ ਤੁਹਾਨੂੰ ਫੇਰ ਪ੍ਰੂਵ ਕਰਨਾ ਪੈਂਦਾ ਵੀ ਆਮ ਗੁੱਡ ਪਰਸਨ। ਇਹਦੇ ਵਿੱਚ ਕੁਛ ਵੀ ਗਲਤ ਨਹੀਂ ਹੈਗਾ।
ਨਹੀਂ ਗਲਤ ਤਾਂ ਹੁਣ ਗੁਰਪ੍ਰੀਤ, ਗਲਤ ਇਹ ਆ ਵੀ ਇੱਥੇ ਵੀ ਇੱਦਾਂ ਹੀ ਆ ਵੀ ਜੇ ਤੁਸੀਂ ਕੋਈ ਫਾਰਮ 'ਤੇ ਕੰਮ ਕਰਨਾ, ਡੈਮ ਬਣਾਉਣਾ, ਇੱਥੋਂ ਜੇ ਆਂਢ ਗੁਆਂਢ ਜਿਹੜਾ ਆ ਉਹ ਸਾਨੂੰ ਤਾਂ ਇੱਥੇ ਮਤਲਬ ਇਹ ਹਾਲ ਹੋਇਆ ਪਿਆ ਸਾਡੇ ਏਰੀਏ ਦੇ ਵਿੱਚ ਵੀ ਇੱਥੋਂ 150 ਕਿਲੋਮੀਟਰ ਦੂਰ ਇੱਕ ਜਨਾਨੀ ਰਹਿੰਦੀ ਆ, ਉਹਨੇ ਵੀ ਓਬਜੈਕਸ਼ਨ ਪਾਈ ਹੋਈ ਆ। ਉਹ ਕਹਿੰਦੇ ਸਾਡੀ ਸਟ੍ਰੀਟ ਸਾਡੀ ਕਹਿੰਦੇ ਮਤਲਬ ਡੈਮ ਨਹੀਂ ਬਣਨਾ ਚਾਹੀਦਾ, ਹਰੇਕ ਡੈਮ ਤੇ ਇੱਦਾਂ ਹੀ ਆ। ਉਹ ਕਹਿੰਦੇ ਡੈਮ ਇਹਨਾਂ ਦਾ ਨਹੀਂ ਬਣਿਆ, ਕਹਿੰਦੇ ਸਾਡੀ ਪਾਣੀ ਨਹੀਂ ਆ ਰਿਹਾ, ਕਹਿੰਦੇ ਸਾਡੀ ਕ੍ਰੀਕ 'ਚ ਪਾਣੀ ਚੱਲਦਾ ਹੁੰਦਾ ਸੀ ਸਾਲ 'ਚ 3 ਵਾਰੀ, ਹੁਣ ਹਟ ਗਿਆ। ਉਹ 150 ਕਿਲੋਮੀਟਰ ਦੂਰ ਹੈ, ਹਨਾ, ਕੋਈ ਲਾਗਾ ਨਹੀਂ ਦੇਖਦਾ।
ਜ਼ਿਮੀਦਾਰਾਂ ਦੇ ਮਸਲੇ ਨਾ, ਤੁਸੀਂ ਸਮਾਜਿਕ ਮਸਲਿਆਂ ਨਾਲ ਜੋੜ
ਨਹੀਂ ਨਹੀਂ ਸੇਮ ਜੀ। ਮੈਂ ਤੁਹਾਨੂੰ ਇਹ ਕਹਿੰਦਾ ਵੀ ਜੇ ਇੱਥੇ ਇਹ ਕਰ ਦੋ ਨਾ, ਤਾਂ ਜੇ ਮਤਲਬ ਗੁਆਂਢੀਆਂ ਦੀ ਗੱਲ ਕਰਦੇ ਆ, ਉਹ ਜੇ ਕੋਈ ਪੰਜਾਬੀ ਰਿਫਿਊਜੀ ਹੋ ਤਾਂ ਉਹ ਪੰਜਾਬੀਆਂ ਨੇ ਨਹੀਂ ਉਹਨੂੰ ਪੱਕਾ ਆਉਣ ਦੇਣਾ। ਤੂੰ ਗੱਲ ਤੁਸੀਂ
ਪੰਜਾਬੀਆਂ ਨੂੰ ਹੋ ਦੇਣਾ, ਪੰਜਾਬੀਆਂ ਨੇ ਪੈਸੇ ਲੈ ਕੇ ਪੱਕੇ
ਕਰਨਾ। ਨਹੀਂ ਹਾਂ ਉੱਥੇ ਕਰ ਦੇਣੇ। ਮੈਂ ਦੇਗਾ ਓਬਜੈਕਸ਼ਨ ਨਾ ਲੈਣ ਦੀ ਲੈਟਰ ਤੇ ਮੈਂ $20,000 ਲਊਂਗਾ। ਆਪਾਂ ਪਹਿਲੇ ਗੱਡੇ ਆ, ਲੈਟਰਾਂ ਦਿੱਤੀਆਂ ਹੀ ਆ ਆਪਾਂ 20,000 ਦੀਆਂ, 15,000 ਦੀਆਂ ਐਕਸਪੀਰੀਅੰਸ ਲੈਟਰਾਂ ਪੱਕੇ ਹੋਣ ਦੀ।
ਪਰ ਉਹ ਤੁਹਾਨੂੰ ਉਹਨਾਂ ਨੇ ਇਹ ਦੇਖਣਾ ਨਾ ਵੀ ਇਹ ਨੀ ਹੈ ਵੀ ਜੇ ਤੁਸੀਂ ਵੀ ਮੰਨ ਲਓ ਸੀਰੀਆ ਤੋਂ ਆਏ ਤਾਂ ਉਹਨਾਂ ਨੇ ਸੀਰੀਆ ਵਾਲੀ ਸਟੀਟ 'ਚ ਤੁਹਾਨੂੰ ਭੇਜ ਦੇਣਾ, ਉਹਨਾਂ ਨੇ ਭੇਜਿਆ ਤੁਹਾਨੂੰ ਗੋਰਿਆਂ ਵਾਲੀ ਸਟੀਟ 'ਚ।
ਫੇਰ ਠੀਕ ਜੇ, ਨਹੀਂ ਤਾਂ ਆਪਣੇ ਦਾ ਨਹੀਂ। ਫਿਰ ਉਹ ਪਤਾ ਕੀ ਆ, ਉਹ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ, ਇੱਥੇ ਕਈਆਂ ਨੂੰ ਪਤਾ ਨਹੀਂ ਸੀ। ਸਾਡੇ ਬੰਦਿਆਂ ਨੇ ਆਪ ਫੋਨ ਕਰਕੇ ਉਹ ਮੈਂ ਜੀ ਪੱਕਾ ਹੋਣਾ, ਕਹਿੰਦਾ ਕੋਈ ਨਹੀਂ ਲੈ ਲਾ, ਮਤਲਬ ਚਿੱਠੀ ਕੋਈ ਨਹੀਂ, ਆ ਜਾ ਤੂੰ ਕੰਮ ਕਰ। ਨਹੀਂ ਨਹੀਂ ਕਹਿੰਦਾ ਤੂੰ ਪੈਸੇ ਲੈ ਲਾ 70,000, ਉਹ ਗੋਰਿਆਂ ਨੂੰ ਵੀ ਚਾਲੂ ਕਰਤਾ
ਮਿਸਕਨਸੈਪਸ਼ਨ ਆ। ਪਰ ਤੁਸੀਂ ਜਿੱਦਾਂ ਜਿਹੜੇ ਲੈਫਟ ਵਾਲੇ ਆ ਨਾ, ਲੈਫਟ ਵਾਲੇ ਦੀ ਪ੍ਰੋਬਲਮ ਕੀ ਹੈ, ਲੈਫਟ ਵਾਲੇ ਓਪਨਲੀ ਇਹਨਾਂ ਨੂੰ ਡੀਬੰਕ ਕਰਨਾ ਸ਼ੁਰੂ ਕਰ ਦਿੰਦੇ। ਮੰਨ ਲਓ ਹੁਣ ਕਿਸੇ ਬੰਦੇ ਨੂੰ ਪ੍ਰੋਬਲਮ ਆ ਵੀ ਯਾਰ ਮੈਨੂੰ ਆਹ ਬੰਦਾ ਤੰਗ ਕਰਦਾ, ਮੇਰਾ ਗੁਆਂਢੀ ਹੈ ਨਾ, ਮੇਰੇ ਆਲੇ ਦੁਆਲੇ 5-6 ਗੁਆਂਢੀ ਨੇ ਮੈਨੂੰ ਤੰਗ ਕਰਦੇ ਨੇ, ਤੇ ਜੇ ਉਹ ਓਬਜੈਕਸ਼ਨ ਕਰਦਾ ਲੈ ਤੂੰ ਤਾਂ ਵਾਈਟ ਆ, ਤੂੰ ਉਹ ਕਾਲੇ ਨੀ, ਤਾਂ ਕਰਕੇ ਤੂੰ ਕਹਿ ਰਹੀ, ਅਗਲੇ ਵੀ ਗੱਲ ਤਾਂ ਸੁਣੋ ਵੀ ਉਹ ਕਹਿ ਕੀ ਰਿਹਾ,
ਕਹਿ ਕੀ ਰਿਹਾ ਔਰ ਉਹਦਾ ਰੀਜ਼ਨ ਕੀ ਆ। ਹੁਣ ਅਸੀਂ ਉੱਥੇ ਗਏ, ਅਸੀਂ ਕੈਨੇਡਾ ਗਏ ਵਰਿਆਮ ਸੰਧੂ ਹੋਣਾ ਕੋਲ, ਤੇ
ਹਾਂਜੀ
ਉਹ ਕਹਿੰਦੇ ਗੱਲ ਉਹਨਾਂ ਨੇ ਸੁਣਾਈ, ਕਹਿੰਦੇ ਬਈ ਇੱਥੇ ਜਦ ਅਸੀਂ ਆਏ ਨਾ, ਅਸੀਂ ਇੱਦਾਂ ਸੀਗਾ ਵੀ ਆਪਾਂ ਗੋਰਿਆਂ ਦੇ ਇਲਾਕੇ 'ਚ ਜਾਣਾ ਆ, ਬ੍ਰੈਂਪਟਨ ਦੀ ਗੱਲ ਹੈ ਉਹ, ਅਤੇ ਕਹਿੰਦੇ ਅਸੀਂ ਉਹ ਸਵਰਵ ਦੇਖਿਆ ਵੀ ਕਾਫੀ, ਅਸੀਂ ਉੱਥੇ ਲੈ ਲਿਆ ਉੱਥੇ, ਕਹਿੰਦੇ ਅਸੀਂ ਹੀ ਸੀਗੇ ਇਕੱਲੇ, ਤੇ ਬਾਕੀ ਸਾਰੇ ਗੋਰੇ ਸੀ। ਹੌਲੀ ਹੌਲੀ ਜਦ ਡਿਨਰਾਂ 'ਤੇ ਆਉਣਾ ਸ਼ੁਰੂ ਕੀਤਾ, ਲੋਕਾਂ ਨੂੰ ਗਾਂਢੀਆਂ ਮਤਲਬ ਰਿਸ਼ਤੇਦਾਰਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਭਾਈਚਾਰੇ ਵੀ ਏਰੀਆ ਵਧੀਆ, ਉਹਨੇ ਵੀ ਹੌਲੀ ਹੌਲੀ ਘਰ ਲੈਣੇ ਸ਼ੁਰੂ ਕਰਤੇ। ਅਤੇ ਕਹਿੰਦੇ ਵੀ ਹੌਲੀ ਹੌਲੀ ਕੀ ਆ ਵੀ ਸਾਰੇ ਇਹ ਏਰੀਏ ਦੇ ਵਿੱਚ ਇੱਕ ਘਰ ਗੋਰਿਆਂ ਦਾ ਰਹਿ ਗਿਆ, ਉਹ ਕਹਿੰਦੇ ਉਹ ਘਰ ਹੈ। ਅੱਛਾ, ਅਸੀਂ ਕਿਹਾ ਉਹ ਕਿੱਥੇ? ਮੈਂ ਕਹਿੰਦਾ ਭਜਾ ਤੇ ਸਾਰੇ। ਮੈਂ ਕਿਹਾ ਭਜਾਏ ਕਿੱਦਾਂ? ਕਹਿੰਦਾ ਜੀ ਬਹੁਤ ਸੌਖਾ ਤਰੀਕਾ ਆ ਭਜਾਉਣ ਦਾ। ਮੈਂ ਕਿਹਾ ਕਿਹੜਾ? ਕਹਿੰਦਾ ਤੁੜਕੇ ਹੀ ਇੱਦਾਂ ਦੇ ਲਾਉਂਦੇ ਆ ਨਾ, ਤੁੜਕੇ ਹੀ।
ਹੁਣ ਸਾਡਾ ਇਲਾਕਾ ਹੈ ਤੇ ਮੇਰੇ ਸਾਹਮਣੇ ਸਾਰੇ ਆਪਣੇ ਦੇਸੀ ਨੇ, ਤੁਸੀਂ ਕਿਤੇ ਆ ਕੇ ਦੇਖੋ ਸ਼ਾਮ ਨੂੰ ਐ ਮੈਂ ਕਿਹਾ।
ਹਾਂ, ਉਹ ਕਹਿੰਦੇ ਤੁੜਕਿਆਂ ਤੋਂ ਮਤਲਬ ਕਹਿੰਦੇ ਯਾਰ ਉਹਨਾਂ ਨੂੰ ਏਦਾਂ ਲੱਗਿਆ ਵੀ ਅਸੀਂ ਭੁੱਖੇ ਮਰ ਰਹੇ ਹਾਂ। ਗੋਰੇ ਗੋਰਿਆਂ ਨੂੰ ਏਦਾਂ ਲੱਗਿਆ ਵੀ ਅਸੀਂ ਭੁੱਖੇ ਮਰ ਰਹੇ ਹਾਂ ਵੀ ਇਹ ਸਮੈਲ ਆ ਉਹ ਮਤਲਬ ਨਾ। ਉਹ ਕਹਿੰਦੇ ਯਾਰ ਸਾਤੇ ਨਹੀਂ ਰਹਿ ਹੁੰਦਾ, ਮਤਲਬ ਵੀ ਹੈਵ ਈਦਰ ਵੀ ਹੈਵ ਟੂ ਲਰਨ ਯੋਰ ਕੁਕਿੰਗ ਅਤੇ ਜਾਂ ਫਿਰ ਸਾਨੂੰ ਇੱਥੋਂ ਜਾਣਾ ਪੈਣਾ ਆ। ਉਹ ਮੈਂ ਕਿਹਾ ਉਹ ਗੋਰਾ ਕਿੱਦਾਂ ਰਿਹਾ? ਕਹਿੰਦਾ ਉਹਨੇ ਮੇਰੇ ਤੋਂ ਕੁਕਿੰਗ ਸਿੱਖ ਲਈ ਅਸਲ ਦੇ ਵਿੱਚ। ਕਹਿੰਦਾ ਉਹ ਵੀ
ਉਹ ਮੋਰਚਾ ਸੰਭਾਲੀ ਬੈਠਾ,
ਉਹ ਵੀ ਕਹਿੰਦਾ ਤੁੜਕੇ ਲਾਣੇ ਗਿੱਜ ਗਿਆ। ਕਹਿੰਦਾ ਉਹਨੂੰ ਹੁਣ ਉਹਦੇ ਸੈੱਲ ਜਿਹੜੇ ਆ ਬਿਲਕੁਲ ਸਾਡੇ ਵਰਗੇ ਹੋ ਗਏ। ਖੈਰ ਗੁਰਪ੍ਰੀਤ, ਸਮਾਂ ਹੋ ਗਿਆ ਹੈ ਕਾਫੀ ਤੇ
ਹਾਂਜੀ ਭਾਜੀ ਆਪਣਾ ਇੱਕ ਗੱਲ ਕਰੀਏ, ਜਿਹੜੀ ਸਿਡਨੀ 'ਚ ਪ੍ਰੋਗਰਾਮ ਹੋਇਆ ਸੀ।
ਆਹ ਵਾਹ ਸੱਚ, ਉਹਦੇ ਕੁਇਕਲੀ। ਹਾਂ ਉਹ ਉਹ ਕੀ ਕਰੀਏ, ਹੁਣ ਉਹ ਗੀਤ ਲਾਇਆ ਸੀਗਾ ਉਹਦੇ ਵਿੱਚ ਉਹ ਚਮਕੀਲੇ ਦਾ, ਤੇ ਉਹਦੇ ਵਿੱਚ ਇੱਕ ਬਿਲਕੁਲ ਯੰਗ ਲੜਕੀ ਬੇਟੀ ਆਪਣੀ ਨੱਚ ਰਹੀ ਹੈ,
ਦੋ ਦੋ
ਦੋ ਦੋ ਹਾਂਜੀ। ਤੇ ਉਹ ਮਤਲਬ ਕੀ ਇਹ ਤਰਾਸਦੀ ਆ, ਮਤਲਬ ਜਿਹੜੇ ਔਰਗਨਾਈਜ਼ਰ ਆ ਥੋੜ੍ਹਾ ਬਹੁਤ ਉਹਨਾਂ ਨੂੰ ਸੋਚਣਾ ਚਾਹੀਦਾ ਆ। ਸਾਡਾ ਕੰਮ ਹੈ ਉਜਾਗਰ ਕਰਨਾ, ਵੀ ਆਰ ਨੋਟ ਡਿਸਰਿਸਪੈਕਟਿੰਗ ਐਨੀਬਡੀ, ਪਰ ਜਦੋਂ ਤੁਸੀਂ ਇੱਕ ਜ਼ਿੰਮੇਵਾਰ ਸਟੇਜ ਬਣਾਉਂਦੇ ਹੋ ਤੇ ਉਹਦੇ ਲਈ ਜ਼ਿੰਮੇਵਾਰੀ ਥੋੜ੍ਹੀ ਜਿਹੀ ਚਾਹੀਦੀ ਆ ਕਿ ਗੀਤਾਂ ਨੂੰ ਫਿਲਟਰ ਕਰ ਲਿਆ ਕਰਨ ਜਾਂ ਜਿਹੜੀ ਵੀ ਆਈਟਮਸ ਹੈ।
ਆਪਣੇ ਜਿਹੜਾ ਯੰਗ ਬੱਚੇ ਨੇ, ਠੀਕ ਆ, ਦੇ ਹੈਵ ਟੂ ਡੂ ਦਿਸ ਸੋਰਟ ਆਫ ਐਕਟੀਵਿਟੀ। ਉਹਨਾਂ ਦਾ ਟਾਈਮ ਬੇਵਜ੍ਹਾ ਇਹ ਕੰਜ਼ਿਊਮ ਕਰਦਾ ਨਾ, ਇੰਨਾ ਜ਼ਿਆਦਾ ਕੰਜ਼ਿਊਮ ਕਰਦਾ ਹੈ, ਦੈਨ ਇਹ ਕਿਹੜੇ ਪਾਸ ਤੇ ਉਹਨਾਂ ਨੂੰ ਲੈ ਕੇ ਜਾਂਦਾ? ਦੇ ਸਟਾਰਟ ਫੋਲੋਇੰਗ ਸਿੰਗਰ, ਠੀਕ ਆ ਜੀ, ਦੇ ਸਟਾਰਟ ਫੋਲੋਇੰਗ ਦੋਜ਼ ਫੇਕ ਮਾਡਲਸ, ਇਹਨਾਂ ਦੇ ਆਈਡਲ ਗਲਤ ਬਣ ਜਾਂਦੇ ਨੇ ਇਸ ਤੋਂ ਬਾਅਦ, ਠੀਕ ਹਨਾ। ਹੁਣ ਹੁਣ ਕੁੜੀਆਂ ਨੂੰ ਦੇਖੋ, ਉਹ 30 ਪੰਜਾਬ ਦੀ, ਤੁਸੀਂ ਮੈਨੂੰ ਅੱਜ ਤੱਕ ਕੋਈ ਵੀ ਈਵੈਂਟ ਦੱਸ ਦਿਓ ਜਿੱਥੇ ਤੁਸੀਂ ਕੁੜੀਆਂ ਨੂੰ ਸਿਰਫ ਐਜ਼ ਅ ਡਾਂਸਰ ਪ੍ਰਪੋਜ਼ ਨਾ ਕੀਤਾ ਹੋਵੇ, ਉਹਨੂੰ ਓਬਜੈਕਟੀਫਾਈ ਨਾ ਕੀਤਾ ਹੋਵੇ। ਕੁੜੀਆਂ ਨੇ ਇਹ ਤਾਂ ਨੱਚਣਗੀਆਂ ਜੀ, ਬਸ ਦੈਟਸ ਇਟ। ਯਾਰ ਤੁਸੀਂ ਆਪਣੀਆਂ ਦੋ ਧੀਆਂ ਨੇ ਇੱਥੋਂ ਮੈਲਬਰਨ ਦੇ ਵਿੱਚੋਂ, ਆਸਟ੍ਰੇਲੀਆ ਦੇ ਵਿੱਚੋਂ, ਉਹਨਾਂ ਨੇ ਨੈਸ਼ਨਲ ਰਿਕਾਰਡ ਬਣਾਏ ਨੇ ਅਥਲੈਟਿਕਸ ਦੇ ਵਿੱਚ,
ਅਥਲੈਟਿਕਸ,
ਠੀਕ। ਹਾਂਜੀ, ਆਪਣੇ ਕੋਲ ਆਪਣਾ ਬਾਈ ਕੁਲਦੀਪ ਔਲਖਿਆ, ਉਹਨਾਂ ਨੇ ਵੀ ਸ਼ੇਅਰ ਕੀਤੀ ਸੀ। ਤੁਸੀਂ ਓਦਾਂ ਦੀਆਂ ਕੁੜੀਆਂ ਨੂੰ ਪੋਰਟਰੇਟ ਕਰੋ ਨਾ ਵੀ ਜਿਹੜੀ ਘਰੇ ਬੈਠੀ ਆ, ਕਨਫਿਊਜ਼ਡ ਆ ਕੁੜੀ, ਕਿਉਂਕਿ ਉਹਦਾ ਕਲਚਰ ਡਿਫਰੈਂਟ ਆ, ਉਹਦੀ ਉਹਦੀ ਕੰਟਰੀ ਡਿਫਰੈਂਟ ਆ, ਉਹਦੀਆਂ ਜਿਹੜੀਆਂ ਗੋਰੀਆਂ ਸਹੇਲੀਆਂ ਨੇ ਉਹ ਕੁਛ ਹੋਰ ਕਰ ਰਹੀਆਂ ਨੇ, ਉਹ ਫੁੱਟੀ ਖੇਡ ਰਹੀਆਂ ਨੇ, ਉਹ NRL ਕਰ ਰਹੀਆਂ ਨੇ, ਉਹ ਅਥਲੈਟਿਕਸ ਕਰ ਰਹੀਆਂ ਨੇ, ਤੇ ਸਾਡੀਆਂ ਕੁੜੀਆਂ ਤੁਸੀਂ ਸਟੇਜ ਤੇ ਚੜਾ ਕੇ, ਠੀਕ ਆ, ਇੱਕ ਭੈੜਾ ਜਿਹਾ ਕੋਈ ਕੰਟੈਸਟ ਬਣਾ ਲੈਂਦੇ ਹੋ ਧੀ ਪੰਜਾਬ ਦੀ, ਜਾਂ ਸਿਡਨੀ 'ਚ ਬਲੈਕ ਟਾਊਨ 'ਚ ਕਰਾ ਰਹੇ ਹੋ, ਪੰਜਾਬ ਦੀ ਧੀ ਕਿੱਥੋਂ ਆ ਜਾਊਗੀ? ਮੈਨੂੰ ਇਹ ਨਹੀਂ ਸਮਝ ਲੱਗਦਾ, ਤੁਸੀਂ ਸਾਰਾ ਪੰਜਾਬ ਕਵਰ ਕਰ।
ਉਹ ਉਹ ਥੋੜ੍ਹਾ ਡਿਫਰੈਂਟ ਐਂਗਲ ਵੀ ਹੈਗਾ, ਚਲੋ ਉਸ ਗੱਲ, ਪਰ ਜਿਹੜਾ ਸਟੇਜ ਦੇ ਉੱਤੇ ਸ਼ੋਕੇਸ ਕਰਨਾ ਜਾਂ ਕਦੇ ਉਹ ਵੀ ਇੱਕ ਠੀਕ ਹੈ, ਤੁਹਾਨੂੰ ਗਿੱਧਾ ਪਾ ਲਓ ਜਿਹੜਾ ਰਵਾਇਤੀ ਫੰਕਸ਼ਨ ਹੈ। ਜਿਹੜੇ ਆਈਟਮ ਸੌਂਗਸ ਨੇ ਨਾ, ਜਿੱਦਾਂ ਆਈਟਮ ਸੌਂਗਸ ਫਿਲਮਾਂ ਦੇ ਵਿੱਚ ਹੁੰਦੇ ਨੇ, ਉੱਦਾਂ ਦਾ ਥੋੜ੍ਹਾ ਜਿਹਾ ਗਲਤ ਹੈ, ਅਤੇ ਫਿਰ ਉਹਦਾ ਜਿਹੜਾ ਮਿਊਜ਼ਿਕ ਹੈ ਉਹ ਬੜਾ ਧਿਆਨ ਨਾਲ ਕਰਨਾ ਪੈਂਦਾ ਕਿ ਤੁਸੀਂ ਕੀ ਪੋਰਟਰੇ ਕਰ ਰਹੇ ਹੋ। ਮੂਹਰੇ ਆਪਣੇ ਹੀ ਭਰਾ ਭੈਣਾਂ ਹੈ ਨਾ, ਚਾਚੇ ਤਾਏ ਬੈਠੇ ਨੇ, ਹੈ ਨਾ, ਸੋ ਤੁਸੀਂ ਉਹ ਮੁਜਰਾ ਟਾਈਪ ਪੇਸ਼ ਨਾ ਕਰੋ। ਮੈਨੂੰ ਯਾਦ ਹੈ ਕਿ ਸਾਡੇ ਸਕੂਲ ਦੀ ਅਸੀਂ ਓਪਨਿੰਗ ਕਰਵਾਈ 2 ਸਾਲ ਪਹਿਲਾਂ, ਧਾਲੀਵਾਲ ਸਾਹਿਬ ਆਏ ਸੀਗੇ ਮਿਨਿਸਟਰ, ਅਤੇ ਉਹ ਬੜੀਆਂ ਆਈਟਮ ਬੱਚਿਆਂ ਨੇ ਤਿਆਰ ਕੀਤੀਆਂ, ਆਲੇ ਦੁਆਲੇ ਦੇ 15-20 ਸਕੂਲ ਸੀਗੇ ਉਹਨਾਂ ਨੇ, ਉਹਨਾਂ ਨੇ ਇੱਕ ਕੋਈ ਗੀਤ ਗਲਤ ਲਾ, ਮੈਨੂੰ ਵੀ ਉਹ ਖਣਕਿਆ ਗੀਤ ਵੀ ਇਹ ਗੀਤ ਗਲਤ ਹੈ, ਅਤੇ ਉਹ ਧਾਲੀਵਾਲ ਸਾਹਿਬ ਦੇ ਮੂਹਰੇ ਕੀਤਾ, ਅਤੇ ਉਹਨਾਂ ਨੇ ਸਟੇਜ ਦੇ ਉੱਤੇ ਝਾੜਾਂ ਮਾਰੀਆਂ ਟੀਚਰ ਨੂੰ, ਉਹ ਵੀ ਤੁਸੀਂ ਠੀਕ ਹੈ ਗਿੱਧਾ ਭੰਗੜਾ ਜ਼ਰੂਰੀ ਆ, ਓਕੇ ਆ, ਐਕਸਰਸਾਈਜ਼ ਆ, ਕਲਚਰ ਹੈ, ਪਰ ਤੁਸੀਂ ਗੀਤਾਂ ਦੀ ਚੋਣ ਤਾਂ ਟੀਚਰਸ ਕਰ ਸਕਦੇ ਆ ਵਧੀਆ, ਮਤਲਬ ਜ਼ਰੂਰੀ
ਤਾਂ ਭਾਜੀ ਹੁਣ ਹੈ ਨਾ, ਅਤੇ ਇਹ ਤਾਂ ਹੁਣ ਇਹ ਨਾ ਮੈਂ ਤਾਂ ਦੱਸਦਾ, ਇਹ ਤੁਸੀਂ ਸਾਰੇ ਪ੍ਰੋਗਰਾਮ ਕਰਾ ਸਕਦੇ ਹੋ, ਜਿਹੜੀਆਂ ਆਪਣੀਆਂ ਟ੍ਰੈਡੀਸ਼ਨਲ ਬੋਲੀਆਂ ਨੇ ਜਿਹੜੀਆਂ 100 ਸਾਲ 250 ਸਾਲ ਤੋਂ ਚੱਲ ਰਹੀਆਂ ਨੇ, ਤੁਸੀਂ ਉਹਦੇ ਉੱਤੇ ਕਰ ਸਕਦੇ ਹੋ। ਵਾਈ ਯੂ ਹੈਵ ਟੂ ਪਿਕ ਅਪ ਚਮਕੀਲਾ, ਸੀਰੀਅਸਲੀ, ਚਮਕੀਲੇ ਤੋਂ ਕੋਈ ਗਰਕਿਆ ਗਾਇਕ ਹੈ ਨੀ ਇਸ ਦੁਨੀਆਂ 'ਚ,
ਅਣਜਾਣੇ ਚ ਹੋ ਗਿਆ ਹੋਵੇ ਪਰ
ਨਹੀਂ ਭਾਜੀ ਅਣਜਾਣੇ ਚ ਕੁਝ ਨੀ ਹੋਇਆ ਮੈਂ ਉਹਨਾਂ ਦਾ ਸਾਰਾ ਮੈਂ ਏਦਾਂ ਆਪਾਂ ਇਨਵੈਸਟੀਗੇਸ਼ਨ ਕੱਚੀ ਨੀ ਛੱਡੀ ਦੀ ਮੈਂ ਉਹਨਾਂ ਦਾ ਟਿਕਟੋਕ ਤੇ ਸਾਰਾ ਜਾ ਕੇ ਅਕਾਊਂਟ ਖੰਗਾਲਿਆ ਉਹਨਾਂ ਨੇ ਬਹੁਤਾਤ ਦੇ ਵਿੱਚ ਚਮਕੀਲੇ ਦੇ ਹੀ ਗਾਣੇ ਲਾਏ ਉਹਨਾਂ ਨੇ
ਚਲੋ ਇਹ ਚਿੰਤਾ ਦਾ ਵਿਸ਼ਾ ਹੈ ਤੇ ਉਮੀਦ ਕਰਦੇ ਹਾਂ ਜਿਹੜੇ ਪ੍ਰਬੰਧਕ ਸੁਣ ਰਹੇ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪ੍ਰਬੰਧਕ ਤੇ ਨੋਟ ਕਰਨਗੇ ਥੋੜਾ ਨੀਟ ਐਂਡ ਕਲੀਨ ਪੰਜਾਬੀ ਦਾ ਸੱਭਿਆਚਾਰ ਦਿਖਾਉਣਾ ਨਾ ਕਿ ਆਈਟਮ ਸੌਂਗ ਦਿਖਾ ਲਓ ਫਿਲਮ ਹੀ ਜਿਹੜਾ ਉਹ ਆਰਟੀਫਿਸ਼ਲ ਨਾ ਦਿਖਾ ਲਓ ਮਲਵਈ ਗਿੱਧਾ ਆ ਝੂਮਰ ਆ ਗਿੱਧਾ ਆ ਭੰਗੜਾ ਆ ਕੁੜੀਆਂ ਦਾ ਭੰਗੜਾ
ਬੋਲੀਆਂ ਭਰੀਆਂ ਪਈਆਂ ਨੇ ਉਹਦੇ ਨਾਲ ਇਫੈਕਟ ਕੀ ਪਊਗਾ
ਵੀ ਗੌਣ ਪਾਣੀ ਹੈ ਮਤਲਬ ਗੌਣ ਪਾਣੀ ਹੈ ਬੈਠ ਕੇ ਸਿੱਠਣੀਆਂ ਦੇਣੀਆਂ ਇਹ ਇਹ ਸਾਰਾ ਕੁਝ ਹੈਗਾ ਆਪਣਾ ਮਤਲਬ ਰਿਚ ਕਲਚਰ ਹੈ ਆਪਾਂ ਨੂੰ
ਰਿਚ ਕਲਚਰ ਆ ਉਹਨੂੰ ਉਹਨੂੰ ਤੁਸੀਂ ਇੱਕ ਇੱਕ ਟੁੱਚੇ ਦੇ ਸਿੰਗਰ ਜਿਹੜਾ ਆਪਣੀ ਹਰਕਤਾਂ ਕਰਕੇ ਮਾਰਿਆ ਗਿਆ ਉਹਦੇ ਨਾਲ ਕਿਉਂ ਉਹਨੂੰ ਸਾਰਾ ਤੁਸੀਂ ਗੰਦ ਪਾ ਰਹੇ ਹੋ ਵੀ ਹੁਣ ਬਲੈਕ ਟਾਊਨ ਦੇ ਵਿੱਚ ਸਾਡੇ ਰਿਸ਼ਤੇਦਾਰ ਵੀ ਰਹਿੰਦੇ ਨੇ ਠੀਕ ਹੈ ਤੁਹਾਡੇ ਹੋਰ ਸਾਰਿਆਂ ਦੇ ਰਹਿੰਦੇ ਹੋਣਗੇ ਉੱਥੇ ਰਾਈਟ ਤੇ ਹੁਣ ਜਦੋਂ ਤੁਸੀਂ ਏਦਾਂ ਦੀ ਪੋਸਟ ਫੇਸਬੁੱਕ ਤੇ ਪਾਉਂਦੇ ਹੋ ਤੇ ਤੁਹਾਨੂੰ ਡਰ ਲੱਗਦਾ ਵੀ ਕਿਤੇ ਉਹਨਾਂ ਦੀ ਕੋਈ ਰਿਲੇਟਿਵ ਨਾ ਹੋਵੇ ਉਹ ਕੁੜੀ ਹੋਵੇ ਪਰ ਰੌਲਾ ਇਹ ਆ ਵੀ ਉਹ ਕੁੜੀਆਂ ਨੇ ਆਪਣੇ ਟਿਕਟੋਕ ਅਕਾਊਂਟ ਦੇ ਉੱਤੇ ਦੇ ਪੁੱਟ ਦੇ ਦੋ ਵੀਡੀਓਸ ਹੋਣ
ਇੱਕ ਮੈਨੂੰ ਯਾਦ ਹੈ ਬਹੁਤ ਪਹਿਲਾਂ ਅੱਜ ਤੋਂ 10-12 ਸਾਲ ਪਹਿਲਾਂ ਇੱਥੇ 15 ਅਗਸਤ ਨੂੰ ਬਹੁਤ ਵੱਡਾ ਓਲੰਪਿਕ ਪਾਰਕ ਦੇ ਵਿੱਚ 40-50 ਹਜ਼ਾਰ ਬੰਦਾ ਇਕੱਠਾ ਹੁੰਦਾ ਹੁੰਦਾ ਸੀ ਇੰਡੀਅਨ ਫੈਸਟੀਵਲ ਮਨਾਉਣ ਨੂੰ ਤੇ ਉਹਦੇ ਵਿੱਚ ਉਹਨਾਂ ਨੇ ਸਨੀ ਲਿਓਨ ਨੂੰ ਸੱਦ ਲਿਆ ਠੀਕ ਹੈ ਉਹ ਮੈਨੂੰ ਪਤਾ ਲੱਗਿਆ ਤੇ ਮੈਂ ਫੇਸਬੁੱਕ ਤੇ ਪ੍ਰੋਟੈਸਟ ਕੀਤਾ ਤੇ ਹਨਾ ਬੜੀ ਵੱਡੀ ਕਾਉਂਸਲ ਹੁੰਦੀ ਸੀ ਤੇ ਉਹ ਕਰਾਉਂਦੀ ਹੁੰਦੀ ਸੀ ਤੇ ਉਹ ਬਾਅਦ ਚੋਂ ਇਹੋ ਜਿਹੇ ਪਟਾਰੀ ਖੁੱਲੀ ਉਹ ਰੇਡੀਓ ਤੇ ਗਾਹ ਪੈ ਗਿਆ ਉਹ ਕਮਿਊਨਿਟੀ ਕਰਨ ਲੱਗ ਗਈ ਇਹਦਾ ਸਾਡਾ ਕਲਚਰ ਨਹੀਂ ਮੈਂ ਕਿਹਾ ਤੁਸੀਂ ਬੋਲਦੇ ਗੱਲ ਨਹੀਂ ਕਹਿੰਦੇ ਸਾਡੇ 'ਚ ਕਿਸੇ ਹਿੰਮਤ ਹੈ ਨਹੀਂ ਤੁਸੀਂ ਬੋਲੇ ਹੋ ਤੇ ਉਸ ਫੰਕਸ਼ਨ ਦੇ ਵਿੱਚ 800 ਬੰਦਾ ਪਹੁੰਚਿਆ ਫਿਰ 45,000 ਤੋਂ ਸਿਰਫ 800 ਆ ਗਿਆ ਠੀਕ ਹੈ ਫਿਰ ਉਹ ਬੰਦੇ ਹੀ ਹੋ ਗਿਆ ਹੁਣ
ਉਹ ਵੀ ਕੰਟਰੋਲ ਨਹੀਂ ਕਰ ਪਾਏ
ਜਿਹੜੇ ਨਹੀਂ ਉਹਨਾਂ ਨੇ ਸੁਣਿਆ ਨਹੀਂ ਹੋਣਾ ਕਿਤੇ ਜਾਂ ਰੌਲਾ ਨਹੀਂ ਪਿਆ ਹੋਣਾ ਹਨਾ ਤੇ ਉਹ ਮਤਲਬ ਹੁਣ ਉਹ ਬੰਦੇ ਹੀ ਹੋ ਗਿਆ ਉਹ ਤੋਂ ਬਾਅਦ ਚੱਲਿਆ ਹੀ ਨਹੀਂ ਪਰ ਮੈਂ ਇਹ ਕਹਿੰਦਾ ਹਾਂ ਵੀ ਜਿਹੜੀਆਂ ਚੀਜ਼ਾਂ ਚੱਲਦੀਆਂ ਉਹ ਲਗਾਤਾਰ ਚੱਲਦੀਆਂ ਉਹ ਵਧੀਆ ਹੋਰ ਬਣਾਓ ਨਾ ਕਿ ਤੁਸੀਂ ਪੁੱਠੇ ਪਾਸੇ ਨੂੰ ਮਾਰਕੀਟਿੰਗ ਕਰ ਲਓ ਜੇ ਫਿਰ ਹਾਈਜੈਕ ਹੋ ਜਾਂਦੇ ਨਾ ਪ੍ਰੋਗਰਾਮ ਹਨਾ ਇੱਕ ਬੰਦਾ ਵੀ
ਤੂੰ ਦੋ ਬਣੇ ਹਨਾ ਇਹ ਪ੍ਰੋਗਰਾਮ ਇੱਕ ਬਣਿਆ ਪੰਜਾਬ PU ਪੰਜਾਬ ਜਿਹੜਾ PUN ਇੱਕ ਬਣਿਆ PAN ਠੀਕ ਹੈ ਤੁਸੀਂ ਯਾਰ ਭਾਵੇਂ ਮੇਰੇ ਵੱਲੋਂ 500 ਬਣਾ ਲਓ ਪਰ ਤੁਸੀਂ ਉਹਦਾ ਜਿਹੜਾ ਬੇਸ ਆ ਉਹਨੂੰ ਬਣਾਓ ਵੀ ਜਿਹੜੀ ਤੁਹਾਡੀ ਕੰਟੈਂਟੈਂਸੈਂਸ ਆ ਜਿਹੜੀ ਜਿਹਨੇ ਉਹਦੇ ਵਿੱਚ ਪਾਰਟ ਲੈਣਾ ਉਹਨੂੰ ਤੁਸੀਂ ਪਿੱਕ ਕਰਨਾ ਆ ਸ਼ੀ ਸ਼ੁੱਡ ਨੋ ਪੰਜਾਬੀ ਕਲਚਰ ਇਹ ਨਹੀਂ ਹੈ ਵੀ ਅਸੀਂ ਕੋਈ ਇਸ 'ਚ ਸਿੱਖੇ ਤੋਂ ਵੜ ਰਹੇ ਹਾਂ ਪਰ ਪੰਜਾਬੀ ਕਲਚਰ ਇਟਸ ਵੈਰੀ ਰਿਚ ਕਲਚਰ ਇਟਸ ਲਾਈਕ 2000+ ਈਅਰਸ ਓਲਡ ਕਲਚਰ ਤੁਸੀਂ ਉਹਦੇ ਨਾਲ ਤੁਸੀਂ ਉਹਨੂੰ ਕਰੋ ਤੇ ਐਵਰੀ ਵਨ ਨੋ ਵਨ ਵਿਲ ਓਬਜੈਕਟ ਓਬਜੈਕਸ਼ਨ ਤੇ ਉੱਥੇ ਜਗ੍ਹਾ ਨਹੀਂ ਬਚਦੀ
ਗੁਰਪ੍ਰੀਤ ਸਮਾਂ ਉੱਤੇ ਹੋ ਗਿਆ 3-4 ਮਿੰਟ ਤੇ ਆਪਾਂ ਇੰਡੀਆ ਦੇ ਟਾਈਮ ਮੰਗ ਲੇਟ ਚੱਲ ਰਹੇ ਆਪੇ ਲੈਕਚਰ ਦੇ ਕੇ ਹਟੇ ਤੇ ਆਪ ਹੀ ਲੇਟ ਹੋ ਗਏ ਚਲੋ ਠੀਕ ਹੈ ਗੁਰਪ੍ਰੀਤ ਅਗਲੇ ਹਫ਼ਤੇ ਫਿਰ ਮਿਲਾਂਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸੋ ਪਿਆਰਿਓ ਇਹ ਸਨ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਤੇ ਤੁਸੀਂ ਬੜੇ ਟਰੰਮੇ ਨਾਲ ਸਾਡੀ ਗੱਲਬਾਤ ਸੁਣ ਰਹੇ ਹੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਨੇ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਅ ਜੀ ਆਉਣਗੇ ਅਤੇ ਬੜੀਆਂ ਇੰਟਰਸਟਿੰਗ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੱਜਣ ਵਾਲਾ ਸੁਖਵਿੰਦਰ ਬਾਈ ਜੀ ਵੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਸੋ ਜੁੜੇ ਰਹੋ ਸਾਡੇ ਨਾਲ ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਆ ਜਾਏਗਾ ਨਵੇਂ ਫੋਨਾਂ ਦੀ ਐਪ ਬੜੀ ਛੇਤੀ ਆ ਰਹੀ ਆਈਫੋਨਾਂ ਦੀ ਸੋ ਸਾਰੀ ਸਮੱਸਿਆ ਦੂਰ ਹੋ ਜਾਏਗੀ ਸੋ ਲਓ ਜੀ ਹੁਣ ਲੈਂਦੇ ਹਾਂ ਵਿਦਾ ਅਤੇ ਕੱਲ੍ਹ ਨੂੰ ਫਿਰ ਆਪਾਂ ਮਿਲਾਂਗੇ ਪ੍ਰੋਗਰਾਮ ਦੇ ਵਿੱਚ ਦਿਲ ਵਾਲੀ ਗੱਲ 'ਚ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ